ਪਰਲੋਕ ਸੁਣਿਓ, ਵਿਦਲੋਕ ਸੁਣਿਓ, ਸਭ ਦਰਸ਼ਨ ਪਾਇਓ, ਸੰਗਤ ਪਾਰਿਓ ਧਾਰਮ ਕਹੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੇ ਉਚਾਰੀ, ਦੋਏ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਤਾਨ ਸੁਣੈ ਉਪਮਾ ਗੁਰ ਕੀ, ਗੁਰਮੂਰਤ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਦੰਡੌਤ ਬੰਦਨ ਅਨਕ ਵਾਰ, ਸਰਬ ਕਲਾ ਸਮਰੱਥ, ਦੋਲਨ ਤੇ ਰਾਖਹੁ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਬਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਦਾਸ। ਹਾਂਜੀ,
ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਸਾ ਮਹੱਲਾ ਪੰਜਵਾਂ, ਉਠ ਵੰਜ ਵਟਾ ਉੜਿਆ, ਤੈਂ ਕਿਆ ਚਰਲਾਇਆ, ਮੁਲਕ ਪੁੰਦੜੀਆ ਕਿਤ ਕੂੜ ਲਵਾਇਆ, ਕੂੜੇ ਲਵਾਇਆ ਤੂੰ ਮਾਇਆ, ਕਰੈ ਪਾਪਾ ਮਿੱਤਿਆ, ਤਨ ਭਸਮ ਢੇਰੀ ਜਮਾ ਹੇਰੀ, ਕਾਲ ਬੱਪੜੈ ਜਿੱਤਿਆ, ਮਾਲ ਜੋਬਨ ਛੋੜ ਵੈਸੀ ਰਹਿਓ, ਪੈਨਣ ਖਾਇਆ, ਨਾਨਕ ਪਵਾਣਾ ਸੰਗ ਜੁਲਿਆ, ਨਹਿ ਜਾਏ ਕਿਰਤ ਮਿਟਾਇਆ, ਫਤਹੁ ਮਿਰਗ ਜਿਵੈ ਪੇਖ ਰੈਣ ਚੰਦਰਾਇਣੂ, ਸੁਖ ਹੋ ਦੁਖ ਭਏ ਨਿਤ ਪਾਪ ਕਮਾਇਣ, ਪਾਪਾ ਕਮਾਣੇ ਛੋਟੈ ਨਾਹੀ, ਲੈ ਚੱਲੇ ਘੱਤ ਗਲਾਵਿਆਂ, ਹਰ ਚੰਦੌਰੀ ਦੇਖ ਮੂਠਾ, ਕੂੜਾ ਸੇ ਕੂੜ ਸੇ ਜਾਰਾਵਿਆ, ਲਭ ਲੋਭ ਅਹੰਕਾਰ ਮਾਤਾ, ਗਰਭ ਭਇਆ ਸਮਾਇਣ, ਨਾਨਕ ਮ੍ਰਿਗ ਅਗਿਆਨ ਬਿਨਸੈ, ਨੈ ਮਿਟੇ ਆਵਣ ਜਾਇਣ, ਮਿਟੈ ਮੱਖ ਮੁਆਓ ਕਿਉ ਲੈ ਉਡਾਰੀ, ਹਸਤੀ ਗਰਤ ਪਿਆਓ ਕਿਉ ਤਰਿਐ ਤਾਰੀ, ਤਰਨ ਦੁਹੇਲਾ ਭਇਆ ਖਿਨ ਮੈਂ, ਖਸਮ ਚਿੱਤ ਨ ਆਇਓ, ਦੁਖਾ ਸਜਾਈ ਗਣਤ ਨਾਹੀ, ਕੀ ਆਪਣਾ ਪਾਇਓ, ਗੁੱਜਾ ਕੁਮਾਣਾ ਪ੍ਰਗਟ ਹੋ ਆਈ, ਤੂੰ ਤੈ ਖੁਆਰੀ, ਨਾਨਕ ਸਤਿਗੁਰੁ ਵਾਜ ਮੂਠਾ, ਮਨਮੁਖੋ ਅਹੰਕਾਰੀ, ਹਰ ਕੇ ਦਾਸੀ ਜੀਵੇ ਲਗ ਪ੍ਰਭ ਕੀ ਚਰਣੀ, ਕੰਠ ਲਗਾਏ ਲੀਏ ਤਿਸ ਠਾਕੁਰ ਸਰਣੀ, ਬਲ ਬੁੱਧ ਗਿਆਨ ਧਿਆਨ ਆਪਣਾ ਆਪ ਨਾਮ ਜਪਾਇਆ, ਆਦ ਸੰਗਤ ਆਪ ਹੋਆਪ ਜਗ ਤਰਾਇਆ, ਰਾਖ ਲੀਏ ਰਾਖਣ ਹਾਰੈ ਸਦਾ ਨਿਰਮਲ ਕਰਨੀ, ਨਾਨਕ ਨਰਕ ਨ ਜਾਏ ਕਬਹੂ, ਹਰ ਸੰਤ ਹਰ ਕੀ ਸਰਣੀ, ਰਾਖ ਲੀਏ ਰਾਖਣ ਹਾਰੈ ਸਦਾ ਨਿਰਮਲ ਕਰਨੀ, ਨਾਨਕ ਨਰਕ ਨ ਜਾਏ ਕਬਹੂ, ਹਰ ਸੰਤ ਹਰ ਕੀ ਸਰਣੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪਵਿੱਤਰ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ, ਇਹ ਗੁਰਭਾਗ ਦਾ ਸਮਾਂ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ। ਆਪ ਪਹਿਲੇ ਭਾਈ ਸਾਹਿਬ ਜੀ ਤੋਂ ਬੜੇ ਪਿਆਰ ਨਾਲ ਅੰਮ੍ਰਿਤਮਈ ਬਾਣੀ ਦਾ ਕੀਰਤਨ ਸ਼ਰਵਣ ਕਰਨ ਤੋਂ ਉਪਰੰਤ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦੇ ਵਿਚਾਰ ਸ਼ਰਵਣ ਕਰਨ ਵਾਸਤੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰ ਰਹੇ ਹੋ। ਆਓ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਨ ਕਿਰਪਾ ਕਰਦੇ ਹੋਏ ਬਖਸ਼ਿਸ਼ਾਂ ਕਰ ਰਹੇ ਹਨ। ਇਹਨਾਂ ਬਖਸ਼ਿਸ਼ਾਂ ਨਾਲ ਝੋਲੀਆਂ ਭਰਨ ਵਾਸਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਸ਼ਰਧਾ ਭਗਤੀ ਧਾਰਨ ਕਰੀਏ। ਮਨ ਵਿਰਤੀ ਦੀ ਇਕਾਗਰਤਾ ਵਾਸਤੇ ਅਤੇ ਰਸਨਾ ਦੀ ਪਵਿੱਤਰਤਾ ਲਈ ਗੱਜ ਕੇ ਬੋਲੋ ਸਤਿਨਾਮ।
ਆਸਾ ਮਹੱਲਾ ਪੰਜਵਾਂ। ਉੱਠ ਵੰਜ ਵਟਾਉੜਿਆ ਤੈਂ ਕਿਆ ਚਰਲਾਇਆ।
ਉੱਠ ਵੰਜ ਵਟਾਉੜਿਆ, ਵਟਾਉੜਾ ਮਤਲਬ ਹੈ ਰਾਹੀ ਦਾ, ਪੰਧੀ ਦਾ, ਮੁਸਾਫਰ ਦਾ। ਵੰਜ ਨਾਮ ਹੈ ਚੱਲਣ ਦਾ। ਛੇ ਸੰਸਾਰ ਤੇ ਸਫ਼ਰ ਕਰਨ ਵਾਲੇ ਜੀਵ ਰੂਪੀ ਮੁਸਾਫਰ ਤੂੰ ਉੱਠਣਾ ਕਰ, ਆਲਸ ਦਾ ਤਿਆਗ ਕਰਨਾ ਕਰ। ਕਾਹਦੇ ਵਾਸਤੇ? ਅਵੇਸਲਾ ਹੋ ਕੇ ਸਿਮਰਨ ਕਰਨ ਵੱਲੋਂ ਪ੍ਰਭੂ ਤੋਂ ਬੇਮੁੱਖ ਹੋਇਆ ਕਰਦਾ ਹੈ। ਨਾਮ ਜਪਣ ਵਾਸਤੇ ਤੂੰ ਕਿਉਂ ਦੇਰੀ ਲਾਈ ਹੈ? ਤੈਨੂੰ ਇੱਕ ਦਿਨ ਇਹ ਸੰਸਾਰ ਛੱਡ ਕੇ ਜਾਣਾ ਪਵੇਗਾ। ਇਹ ਸੰਸਾਰ ਵਿੱਚ ਤੂੰ ਹਮੇਸ਼ਾ ਵਾਸਤੇ ਰਹਿ ਨਹੀਂ ਸਕੇਗਾ। ਇਹ ਜੋ ਗੰਧਰਵ ਨਗਰ ਦੇਖ ਰਿਹਾ ਹੈ, ਇਹ ਸਭ ਇੱਕ ਦਿਨ ਦਿਨ ਸਜਾਏਗਾ, ਨਾਸ ਹੋ ਜਾਏਗਾ। ਇਹ ਠਾਠਾ ਬਾਗਾ, ਇਹ ਜਵਾਨੀ ਦੇ ਖੋਟੇ ਪਰਸ ਜਿਹੜੇ ਹੈ, ਜਿਨ੍ਹਾਂ ਵਿੱਚ ਪੈ ਕੇ ਤੂੰ ਜੀਵਨ ਬਰਬਾਦ ਕਰ ਰਿਹਾ, ਇਹ ਮਾਇਆ ਪਦਾਰਥ, ਇਹ ਸਰੀਰ, ਇੰਦਰੀਏ ਔਰ ਇੰਦਰੀਆਂ ਦੇ ਦੇਸ਼ੇ ਭੋਗ ਤੇਰੇ ਪਾਸ ਹਮੇਸ਼ਾ ਨਹੀਂ ਰਹਿਣਗੇ। ਇਸ ਪਾਸ ਤੇ ਉੱਠਣਾ ਕਰ, ਆਲਸ ਦਾ ਤਿਆਗ ਕਰਨਾ ਕਰ, ਉੱਦਮ ਔਰ ਬਲ ਧਾਰਨ ਕਰਕੇ ਪ੍ਰਭੂ ਦੀ ਓਟ ਆਸਰੇ ਔਰ ਪ੍ਰਭੂ ਦੇ ਭਰੋਸੇ ਨੂੰ ਗ੍ਰਹਿਣ ਕਰਕੇ ਵਾਹਿਗੁਰੂ ਵਾਹਿਗੁਰੂ ਦਾ ਚਿੰਤਨ ਕਰ। ਨਾਮ ਦਾ ਸਿਮਰਨ ਕਰਨ ਵਾਸਤੇ ਤੂੰ ਕਾਹਦੇ ਵਾਸਤੇ ਚਿਰ ਲਾਇਆ, ਦੇਰੀ ਕਿਉਂ ਲਾਈ ਹੈ?
ਮੋਹਲਤ ਪੁੰਨੜੀਆ ਕਿਤ ਕੂੜ ਲਵਾਇਆ।
ਅੱਧੀ ਅੱਧੀ ਪੰਕਤੀ ਬੋਲੀ, ਚਲੋ ਫਿਰ ਸੌਖਾ ਹੋ ਜਾਂਦਾ ਥੋੜਾ।
ਮੋਹਲਤ ਪੁੰਨੜੀਆ,
ਜਿਤਨਾ ਤੈਨੂੰ ਸਮਾਂ ਮਿਲਿਆ ਸੀ ਉਹ ਪੁੰਨੜੀਆ ਪੂਰਾ ਹੋ ਰਿਹਾ ਹੈ। ਕਈਆਂ ਦਾ ਪੂਰਾ ਹੋ ਗਿਆ, ਉਹ ਚਲੇ ਗਏ। ਕਈਆਂ ਦਾ ਪੂਰਾ ਹੋ ਰਿਹਾ, ਕਈਆਂ ਦਾ ਹੋ ਜਾਏਗਾ। ਜਦੋਂ ਮੋਹਲਤ ਜਿਹੜਾ ਸਮਾਂ ਮਿਲਿਆ ਸੀ ਉਹ ਪੁੰਨੜੀ ਆ ਪੂਰੀ ਹੋ ਜਾਂਦੀ ਹੈ।
ਕਿਤ ਕੂੜ ਲਵਾਇਆ,
ਕਾਹਦੇ ਵਾਸਤੇ? ਜਿਹੜੇ ਕੂੜੇ ਝੂਠੇ ਪਦਾਰਥ ਹੈ ਇਹਨਾਂ ਵਿੱਚ ਲਵਾਏ ਮਾਨ ਹੋ ਰਿਹਾ, ਇਹਨਾਂ ਵਿੱਚ ਕਿਉਂ ਫਸਿਆ ਪਿਆ ਹੈ?
ਕੂੜੇ ਲਵਾਇਆ ਧੂ ਮਾਇਆ,
ਇਹ ਝੂਠੇ ਪਦਾਰਥਾਂ ਨਾਲ ਇਹ ਜਿਹੜੀ ਮਾਇਆ ਧੋ ਛਲ ਕਰਨ ਲੈਣ ਵਾਲੀ ਹੈ। ਕਿਸੇ ਛਲੀਏ ਦੇ ਨਾਲ ਕੋਈ ਪ੍ਰੀਤੀ ਪਾਵੇ ਫਿਰ ਕਹੇ ਮੈਂ ਠੱਗ ਨਾ ਹੋਵਾਂ, ਕੈਸੇ ਹੋ ਸਕਦਾ ਹੈ? ਇਹ ਮਾਇਆ ਛਲਣੀ ਹੈ, ਇਹ ਤੇਰੇ ਨਾਲ ਧਰੋਕ ਮਾਰ ਰਹੀ ਹੈ, ਪਰ ਤੂੰ ਮੁੜ ਮੁੜ ਕੇ ਇਹਨੂੰ ਜੱਫੀਆਂ ਪਾ ਰਿਹਾ, ਇਸੇ ਨਾਲ ਹੀ ਪਿਆਰ ਕਰ ਰਿਹਾ ਹੈ।
ਕਰਹਿ ਪਾਪ ਅਮਿਤਿਆ,
ਅਮਿਤਿਆ ਉਹ ਪਾਪ ਜਿਨ੍ਹਾਂ ਦੀ ਮਿੱਤ ਕੀਮਤ ਨਹੀਂ, ਗਿਣਤੀ ਮਿਣਤੀ ਵਿੱਚ ਨਹੀਂ, ਬਹੁਤ ਬੇਅੰਤ ਭਾਵ ਪਾਪ ਕਰ ਰਿਹਾ, ਬਹੁਤ ਵੱਡੇ ਦੀਰਘ ਦੀਰਘ ਪਾਪ ਜਿਹੜੇ ਹੈ, ਉਹਨਾਂ ਵੱਡੇ ਵੱਡੇ ਪਾਪਾਂ ਨੂੰ ਅਮਿਤ ਜਿਹੜੇ ਮਿਣਤੀ ਗਿਣਤੀ ਚ ਨਹੀਂ, ਭਾਵ ਬਹੁਤ ਜ਼ਿਆਦੇ ਦੀਰਘ ਪਾਪ ਕਰ ਰਿਹਾ ਹੈ।
ਤਨ ਭਸਮ ਢੇਰੀ ਜਮਾ ਹੇਰੀ,
ਤੇਰਾ ਜਿਹੜਾ ਸਰੀਰ ਹੈ ਇੱਕ ਦਿਨ ਸਾਧ ਸੰਗਤ ਜੀ ਭਸਮ ਦੀ ਢੇਰੀ ਹੋ ਜਾਏਗਾ, ਹੋ ਜਾਵੇਗਾ। ਇਹ ਸਰੀਰ ਜਿਹੜੀ ਪੰਜਾਂ ਤੱਤਾਂ ਦੀ ਢੇਰੀ ਹੈ, ਇੱਕ ਦਿਨ ਇਹ ਭਸਮ ਹੋ ਜਾਣੀ ਹੈ। ਪੰਜਾਂ ਤੱਤਾਂ ਦੀ ਜਿਹੜੀ ਕਾਇਆ ਹੈ, ਫਿਰ ਜਮਦੂਤ ਜੀਵ ਆਤਮਾ ਨੂੰ ਇਹਦੇ ਵਿੱਚੋਂ ਕੱਢ ਕੇ ਲੈ ਜਾਣਗੇ। ਇਹ ਸਰੀਰ ਨੂੰ ਸਾਧ ਸੰਗਤ ਜੀ ਲੱਕੜਾਂ ਦੇ ਰੱਖ ਕੇ ਫੂਕ ਦੇਣਗੇ। ਇਹ ਜਿਹੜਾ ਸਰੀਰ ਹੈਗਾ, ਇਹ ਭਸਮ ਦੀ ਢੇਰੀ, ਸਵਾਹ ਦੀ ਮੁੱਠ ਹੋ ਜਾਏਗਾ, ਰਾਖ ਦੀ ਢੇਰੀ ਬਣ ਜਾਏਗਾ। ਇਸ ਤਰ੍ਹਾਂ ਇਸਦੀ ਦਸ਼ਾ ਹੋ ਜਾਏਗੀ, ਫਿਰ ਉੱਡਦੀ ਫਿਰੇਗੀ ਹਵਾ ਦੇ ਨਾਲ ਬੇਗ ਨੂੰ ਪਾ ਕਰਕੇ। ਇਸ ਕਰਕੇ ਜਿਹੜਾ ਸਰੀਰ ਹੈ ਜਿਹਨੂੰ ਜਮਦੂਤ ਦੇਖ ਰਿਹਾ, ਕਦੋਂ ਇਹਦੇ ਸਵਾਸ ਪੂਰੇ ਹੋਣ, ਜੀਵਾਤਮਾ ਮੈਂ ਵਿੱਚੋਂ ਕੱਢ ਲਵਾਂ ਤੇ ਧਰਮ ਰਾਜਾ ਦੇ ਹਿਸਾਬ ਕਰਨ ਵਾਸਤੇ ਪੇਸ਼ ਕਰਾਂ, ਤੇ ਬਾਅਦ ਵਿੱਚ ਜਿਹੜੇ ਸੰਬੰਧੀ ਹੈ ਇਹ ਸਰੀਰ ਨੂੰ ਸਾਧ ਸੰਗ ਜੀ ਫੂਕ ਦਿੰਦੇ, ਕੋਈ ਦੱਬ ਦਿੰਦੇ ਹੈ, ਠੰਡੀ ਤਾਤੀ ਮਾਟੀ ਖਾਈ, ਉਹ ਨਾ ਬਾਲਾ ਬੂਢਾ ਭਾਈ, ਭਾਵੇਂ ਫੂਕਣ ਤੋਂ ਬਾਅਦ ਭਾਵੇਂ ਮਿੱਟੀ ਤੋਂ ਦੱਬਣ ਤੋਂ ਬਾਅਦ ਇਹ ਸਰੀਰ ਇੱਕ ਦਿਨ ਭਸਮ ਦੀ ਢੇਰੀ ਹੋ ਜਾਵੇਗਾ।
ਕਾਲ ਬੱਪੜਾ ਜਿੱਤਿਆ,
ਕਾਲ ਜਿਹੜਾ ਉਸਨੇ ਵਿਚਾਰੇ ਜੀਵ ਨੂੰ ਜਿੱਤਿਆ ਹੋਇਆ, ਭਾਵੀ ਨੂੰ ਮਾਰ ਕੇ ਲੈ ਜਾਂਦਾ ਹੈ, ਸਰੀਰ ਨੂੰ ਮ੍ਰਿਤਕ ਕਰ ਦਿੰਦਾ ਤੇ ਜੀਵ ਆਤਮਾ ਨੂੰ ਕੱਢ ਕੇ ਲੈ ਜਾਂਦਾ ਹੈ। ਕਾਲ ਨੇ ਇਸ ਬੱਪੜੇ ਵਿਚਾਰੇ ਜੀਵ ਨੂੰ ਜਿੱਤਿਆ ਹੋਇਆ, ਮਰਨ ਤੋਂ ਬਚਣ ਵਾਸਤੇ ਬੜੇ ਪੈਰ ਅੜਾਉਂਦਾ ਹੈ ਪਰ ਬਚ ਨਹੀਂ ਸਕਦਾ। ਰਾਵਣ ਆਦਿਕਾਂ ਨੇ ਕਿਤਨੇ ਵੱਡੇ ਵੱਡੇ ਵਰਦਾਨ ਲਏ, ਹਰਨ ਕਸ਼ਪ ਹਰਨਾਕਸ਼ਾਂ ਨੇ, ਨਾ ਦਿਨ ਮਰਾਂ ਨਾ ਰਾਤ ਮਰਾਂ, ਨਾ ਅੰਦਰ ਮਰਾਂ ਨਾ ਬਾਹਰ ਮਰਾਂ, ਪਰ ਜਿਹੜਾ ਸਾਧ ਸੰਗਤ ਜੀ ਰਾਵਣ ਸੀ ਉਸਨੇ ਸਮੁੰਦਰ ਦੀ ਖਾਲੀ ਵਾਲੇ ਲੰਕਾ ਦੇ ਉੱਥੇ ਲੰਕਾ ਬਣਾਈ ਟਾਪੂ ਵਿੱਚ, ਜਿੱਥੇ ਦਾ ਮਾਰਨ ਵਾਲਾ ਕੋਈ ਦੁਸ਼ਮਣ ਨਹੀਂ ਪਹੁੰਚ ਸਕੇਗਾ। ਪਰ ਸਾਧ ਸੰਗਤ ਜੀ ਕਹਿੰਦੇ ਨੇ ਕਾਲ ਨੇ ਇਸ ਬੱਪਰੇ ਜੀਵ ਨੂੰ ਉੱਥੇ ਜਾ ਕੇ ਵੀ ਜਿੱਤ ਲੈਣਾ ਕੀਤਾ ਹੈ ਤੇ ਬਾਕੀਆਂ ਦੀ ਕਿਆ ਗਿਣਤੀ। ਇਹ ਤਾਂ ਮੁੱਖ ਮੁੱਖ ਉਹ ਜਿਹੜੇ ਆਪਣੇ ਆਪ ਨੂੰ ਨਾਮਵਰ ਕਹਾਉਂਦੇ ਸਨ, ਕਾਲ ਨੇ ਭਾਵ ਸਮੂਲ ਚ ਸਭ ਨੂੰ ਹੀ ਜਿੱਤ ਲੈਣਾ ਕੀਤਾ ਹੈ।
ਮਾਲ ਸ਼ੋਭ ਜੋਬਨ ਛੋੜ ਵੈਸੀ,
ਹਾਂ ਹੇ ਜੀਵ ਆਤਮਾ, ਇਹ ਮਾਲ, ਮਾਲ ਦੇ ਵਿੱਚ ਘੋੜੇ ਊਠ ਗਾਈਆਂ ਮੱਝਾਂ ਇਹ ਸਾਰੀਆਂ ਚੀਜ਼ਾਂ ਆ ਜਾਣੀਆਂ, ਤੇ ਇਸੇ ਤਰ੍ਹਾਂ ਮਾਲ ਪਦਾਰਥ ਜਿੰਨੇ ਤੇ ਜਵਾਨੀ ਦੇ ਜਿਹੜੇ ਰਾਸ ਹਨ, ਜਵਾਨੀ ਦੇ ਸੁੱਖ ਹਨ, ਇਹਨਾਂ ਨੂੰ ਇੱਕ ਦਿਨ ਛੱਡ ਦੇਵੇਂਗਾ, ਛੱਡ ਕੇ ਬਹਿ ਜਾਏਗਾ, ਇਹ ਸਭ ਤੇ ਤੋਂ ਰਹਿ ਜਾਣਗੇ।
ਰਹਿਓ ਪਹਿਨਣ ਖਾਇਆ,
ਤੇਰੇ ਪੱਲੇ ਕੀ ਜਿਹੜਾ ਤੈਂ ਪਹਿਨ ਲਿਆ ਖਾ ਲਿਆ ਇੰਨਾ ਹੀ ਹੈ ਨਾ, ਬਾਕੀ ਚੀਜ਼ਾਂ ਨਾਲ ਲੈ ਕੇ ਤਾਂ ਕੋਈ ਜਾਵੇਗਾ ਨਹੀਂ, ਕਿਛ ਖਾਜਾ ਕਿਛ ਘਰ ਜਾਈਏ, ਐਸੀ ਅਵਸਥਾ ਹੈ। ਇਸ ਕਰਕੇ ਸਾਧ ਸਿੰਘ ਤੇਰੇ ਪੱਲੇ ਕੀ ਰਹੇਗਾ, ਕੀਤੇ ਹੋਏ ਕਰਮ ਚਾਹੇ ਪਾਪਮਈ ਹੈ ਚਾਹੇ ਪੁੰਨਮਈ ਹੈ ਉਹ ਤੇਰੇ ਨਾਲ ਜਾਣਗੇ। ਜਿਸ ਤਰ੍ਹਾਂ ਹਜ਼ਾਰਾਂ ਗਊਆਂ ਦੇ ਵਿੱਚ ਹਜ਼ਾਰਾਂ ਹੀ ਬੱਚੇ ਹੁੰਦੇ ਹੈ ਪਰ ਬੱਚੇ ਆਪਣੀ ਮਾਤਾ ਨੂੰ ਸਿਆਣ ਲੈਂਦੇ ਹੈ, ਮਾਤਾ ਉਹਨਾਂ ਬਛੜਿਆਂ ਨੂੰ ਸਿਆਣ ਲੈਂਦੀ, ਇਸ ਤਰ੍ਹਾਂ ਇਹ ਜਿਹੜੇ ਕਰਮ ਹੈ ਇਹ ਜੀਵ ਦਾ ਖਹਿੜਾ ਨਹੀਂ ਛੱਡਦੇ, ਜਿੱਥੇ ਜਿੱਥੇ ਜੀਵ ਜਾਂਦਾ ਕਰਮ ਨਾਲ ਨਾਲ ਉੱਥੇ ਉੱਥੇ ਇਹਦੇ ਨਾਲ ਹੀ ਜਾਂਦੇ ਹੈ, ਚਾਹੇ ਮਾੜੇ ਹਨ ਚਾਹੇ ਚੰਗੇ ਹਨ, ਜਿਹੋ ਜਿਹਾ ਕਰਮ ਹਨ ਉਹਨਾਂ ਦਾ ਫਲ ਇਹਨਾਂ ਨੂੰ ਸੱਚੀ ਦਰਗਾਹ ਵਿੱਚ ਅਵਸ਼ ਮੇ ਭੋਗਣਾ ਪਵੇਗਾ, ਐਸਾ ਦੱਸ ਰਹੇ ਹਨ।
ਨਾਨਕ ਕਵਾਣਾ ਸੰਗ ਜੁੜਿਆ,
ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਸਿਧਾਂਤ ਪਰਮਾਰਥ ਸਮਝਾਉਂਦੇ ਹੋਏ ਸ੍ਰੀ ਗੁਰੂ ਅਰਜਨ ਸਾਹਿਬ ਜੀ ਕਥਨ ਕਰਦੇ ਹਨ, ਜਿਹੜੇ ਕਰਮ ਤੈਂ ਕੀਤੇ ਆ ਉਹ ਜੁਲਿਆ ਤੇਰੇ ਸੰਗ ਸਾਥ ਹੀ ਜਾਵਣਗੇ।
ਨਹਿ ਜਾਏ ਕਿਰਤ ਮਿਟਾਇਆ,
ਕੀਤੇ ਹੋਏ ਕਰਮਾਂ ਦਾ ਕਿਰਤ ਜਿਹੜਾ ਲੇਖ ਹੈ ਉਹ ਮਿਟਾਇਆ ਨਹੀਂ ਜਾਵੇਗਾ। ਇਹ ਤਾਂ ਸਾਥ ਪੂਰਾ ਸਤਿਗੁਰੂ ਮਿਲ ਜਾਏ ਕਿਰਪਾ ਕਰ ਦੇਵੇ ਫੇਰ ਤਾਂ ਭਾਵੇਂ ਹਰੀਚੰਦ ਵਾਂਗੂ ਸੁਪਨੇ ਵਿੱਚ ਭਗਤਾ ਦੇ, ਨਹੀਂ ਤਾਂ ਕੀਤੇ ਹੋਏ ਕਰਮਾਂ ਦਾ ਨਗੁਰੇ ਲੋਕਾਂ ਤੋਂ ਲੇਖ ਮਿਟਾਇਆ ਨਹੀਂ ਜਾਂਦਾ ਹੈ।
ਹੱਥੋਂ ਮਿਰਗ ਜਿਵੇਂ,
ਜਿਸ ਤਰ੍ਹਾਂ ਜਿਹੜਾ ਮਿਰਗ ਹੈ ਉਹ ਸਾਧ ਸੰਗ ਜੀ ਅਗਿਆਨਤਾ ਵਿੱਚ ਫਸ ਜਾਂਦਾ ਹੈ, ਘੰਡੇ ਹੇੜੇ ਦੇ ਸ਼ਬਦ ਨੂੰ ਸੁਣ ਕਰਕੇ ਕਿਸ ਤਰ੍ਹਾਂ ਅੱਗੇ ਦ੍ਰਿਸ਼ਟਾਂਤ ਦਿੰਦੇ ਹਨ।
ਪੇਖ ਰੈਣ ਚੰਦਰਾਇਣ,
ਪੇਖ ਰੈਣ ਚੰਦਰਾਇਣ, ਜਦੋਂ ਚਾਂਦਨੀ ਰਾਤ ਹੁੰਦੀ ਹੈ ਨਾ, ਉਸ ਚਾਂਦਨੀ ਰਾਤ ਵਿੱਚ ਹਰਨ ਨੂੰ ਫੜਨ ਵਾਲੇ ਕੀ ਕਰਦੇ ਹੈ, ਇੱਕ ਸਾਧ ਸੰਗ ਜੀ ਕਹੇ ਦੀ ਥਾਲੀ ਵਿੱਚ ਜੋਤ ਜਗਾ ਲੈਂਦੇ ਹੈ, ਸੋ ਫਿਰ ਘੜੇ ਦਾ ਵਜਾਉਣਾ ਕਰਦੇ ਆ, ਘਾੜੇ ਨੂੰ ਇਹ ਵਜਾਉਂਦੇ ਜਿਵੇਂ ਢੋਲਕੀ ਵਜਾਉਂਦੇ ਆ, ਉਹ ਥਾਲੀ ਵਿੱਚ ਜੋਤ ਜਗਾ ਕੇ ਤੇ ਸਾਧ ਸੰਗਤ ਜੀ ਫਿਰ ਘੁਮਾਉਂਦੇ ਆ, ਇੱਕ ਜਣਾ ਬੀਨ ਵਜਾਈ ਜਾਂਦਾ ਹੈ ਤੇ ਇਹ ਉਸ ਸੁਰਤਾਲ ਤੋਂ ਐਸਾ ਪ੍ਰਭਾਵਿਤ ਹੁੰਦਾ ਹੈ ਚਾਂਦਨੀ ਰਾਤ ਵਿੱਚ, ਇਹ ਮੁਗਧ ਹੋ ਕਰਕੇ ਆਪਣੀ ਧੌਣ ਸ਼ਿਕਾਰੀ ਮੂਹਰੇ ਸੁੱਟ ਦਿੰਦਾ ਹੈ। ਉਹ ਜਿਹੜਾ ਹਰਨ ਬੜੀ ਤੇਜ਼ ਰਫ਼ਤਾਰ ਵਿੱਚ ਦੌੜਨ ਭੱਜਣ ਨੱਸਣ ਵਾਲਾ ਸੀ, ਕਿਸੇ ਨੂੰ ਡਾਹ ਨਹੀਂ ਸੀ ਦਿੰਦਾ, ਉਹ ਸਾਧ ਸੰਗਤ ਜੀ ਉਹ ਜਿਹੜੀ ਚੰਦਰਾਇਣੀ ਰਾਤ ਹੈ ਇਹ ਸ਼ਿਕਾਰੀਆਂ ਦੀ ਚੱਲੀ ਹੋਈ ਜਿਹੜੀ ਚਾਲ ਇਸ ਤਰ੍ਹਾਂ ਘੰਡੇ ਹੇੜੇ ਦੇ ਸ਼ਬਦ ਦੀ ਹੈ, ਉੱਥੇ ਸਾਧ ਸੰਗ ਜੀ ਫਸ ਜਾਂਦਾ ਹੈ। ਇਸ ਪ੍ਰਕਾਰ
ਸੁਖੋ ਦੁਖ ਪਏ ਨਿਤ ਪਾਪ ਕਮਾਇਣ,
ਇਸੇ ਤਰ੍ਹਾਂ ਜਦੋਂ ਜੋਬਨ ਦੀ ਚਾਂਦਨੀ ਰਾਤ ਹੁੰਦੀ ਹੈ, ਇਹ ਜੀਵ ਰੂਪੀ ਹਰਨ ਮੌਤ ਰੂਪੀ ਕਾਲ ਰੂਪੀ ਸ਼ਿਕਾਰੀ ਦੇ ਦਾ ਵਿੱਚ ਦੁਨੀਆਂ ਦੇ ਆ ਜਿਹੜੇ ਫੁਟਕਲ ਆਸ਼ਕੀ ਮਸ਼ੂਕੀ ਦੇ ਰਾਗ ਹਨ, ਇਹਨਾਂ ਵਿੱਚ ਪਰਚਿਆ ਹੋਇਆ ਫਸ ਜਾਂਦਾ ਤੇ ਆਪਣਾ ਜੀਵਨ ਬਰਬਾਦ ਕਰ ਲੈਂਦਾ ਹੈ। ਫਿਰ ਬੋਲ ਦਿਓ,
ਸੁਖੋ ਦੁਖ ਪਏ ਨਿਤ ਪਾਪ ਕਮਾਇਣ,
ਉਹਨਾਂ ਜਵਾਨੀ ਵਿੱਚ ਬਕਾਰਾਂ ਨੂੰ ਸੁਖਾਂ ਨਾਲ ਭੋਗਦਾ, ਪਰ ਸਾਧ ਸੰਗ ਜੀ ਕਹਿੰਦੇ ਆ ਫਿਰ ਸੁਖੋਂ ਦੁਖ ਪਏ, ਉਹ ਸੁਖਾਂ ਤੋਂ ਸਾਰੇ ਦੁੱਖਾਂ ਵਿੱਚ ਬਦਲ ਜਾਂਦੇ ਹਨ ਜਿਨ੍ਹਾਂ ਭੈੜੇ ਕਰਮਾਂ ਨੂੰ ਇਹ ਕਰਦਾ ਹੈ।
ਪਾਪਾ ਕਮਾਣੇ ਛੱਡਾ ਨਾਹੀ,
ਪਾਪ ਕਰਦਾ ਉਹਨਾਂ ਨੂੰ ਪਾਪਾਂ ਨੂੰ ਛੱਡਦਾ ਨਹੀਂ, ਸੁਣਦਾ ਵੀ ਹੈ ਸਮਝਦਾ ਵੀ ਹੈ, ਮਨ ਜਾਣਤ ਤਾਂ ਬਾਤ ਜਾਣਤ ਹੀ ਔਗਣ ਕਰੈ, ਕਾਹੇ ਕੀ ਕੁਸ਼ਲਾਤ ਹਾਥ ਦੀਪ ਕੂਏ ਪਰੈ। ਬੁੱਧੀ ਰੂਪੀ ਦੀਵਾ ਵੀ ਕੋਲ ਹੈ, ਕਿਹਨੂੰ ਨੀ ਪਤਾ ਇਹ ਕਰਮ ਮਾੜਾ, ਜਾਣ ਬੁੱਝ ਕੇ ਕਰਦੇ, ਇਸ ਕਰਕੇ ਸਾਧ ਸੰਗਤ ਜੀ ਤਿਆਗਦੇ ਨਹੀਂ। ਸ਼ਰਾਬ ਪੀਣ ਵਾਲਿਆਂ ਨੂੰ ਪੁੱਛ ਲਓ ਸ਼ਰਾਬ ਮਾੜੀ ਹੈ ਕਿ ਚੰਗੀ, ਸਾਰੇ ਕਹਿਣਗੇ ਮਾੜੀ ਹੈ। ਤੰਬਾਕੂ ਵਾਲਿਆਂ ਨੂੰ ਪੁੱਛ ਲਓ, ਫਿਰ ਇਸੇ ਤਰ੍ਹਾਂ ਹੀ ਹੋਰ ਕਈ ਐਬ ਆ, ਪਰਾਈ ਇਸਤਰੀ, ਜੂਆ, ਨਸ਼ੇ ਪੱਤੇ, ਹਾਂਜੀ, ਨਿੰਦਿਆ ਆਦਿਕ, ਜਿੰਨੇ ਵੀ ਮਾੜੇ ਕਰਮ, ਝੂਠ ਬੋਲਣ ਆਦਿਕ ਹਨ, ਪੁੱਛ ਲਓ ਕਰਨ ਵਾਲਿਆਂ ਨੂੰ, ਸਾਰੇ ਕਹਿੰਦੇ ਹੈ ਮਾੜੇ, ਫਿਰ ਛੱਡਦੇ ਨੀ, ਇਹ ਛੱਡੇ ਨੀ ਜਾਂਦੇ, ਤੁਹਾਨੂੰ ਹੀ ਨੀ ਕਦੋਂ ਫੜਿਆ, ਤੁਸੀਂ ਹੀ ਇਹਨਾਂ ਆਦਤਾਂ ਦੇ ਅਧੀਨ ਹੋ ਕੇ ਐਸੇ ਕਰਮ ਕਰਦੇ ਹੈ, ਇਸ ਕਰਕੇ ਛੱਡਦਾ ਨਹੀਂ ਹੈ।
ਲੈ ਚੱਲੇ ਕੱਤ ਗਲਾਵਿਆ,
ਫਿਰ ਉਹ ਜਿਹੜੇ ਜਮਦੂਤ ਹਨ ਐਸੇ ਦੁਰਜਨ ਪਾਪੀ ਲੋਕਾਂ ਨੂੰ ਸਾਧ ਸੰਗਤ ਜੀ ਲੈ ਚੱਲੇ ਘੱਤ ਗਲਾਵਿਆ, ਘੱਤ ਮੈਨੇ ਪਾ ਕੇ ਗਲਾਵਿਆ, ਮੈਨੇ ਫਾਹੀ ਉਹਨਾਂ ਦੇ ਗਲ ਵਿੱਚ ਫਾਹੀ ਦਾ ਟੋਕ ਪਾ ਕੇ ਅੱਗੇ ਲੈ ਕੇ ਤੁਰ ਪੈਂਦੇ ਹਨ, ਧਰਮ ਰਾਜਾ ਦੇ ਸਾਹਮਣੇ ਮੌਤ ਦੇ ਫਰੇਜ ਤੇ ਲਿਜਾ ਕੇ ਇਹਨੂੰ ਖੜਾ ਕਰ ਦਿੰਦੇ ਹਨ।
ਹਰ ਚੰਦੌਰੀ ਦੇ ਖਮੂਠਾ,
ਹਾਂ ਜਿਹੜਾ ਸੰਸਾਰ ਹੈ ਇਹ ਹਰ ਚੰਦੌਰੀ ਹੈ, ਕਹਿੰਦੇ ਉਹ ਜਿਹੜਾ ਤ੍ਰਿਸ਼ੰਕੂ ਰਾਜਾ ਸੀ ਉਹਨੂੰ ਇੱਛਾ ਹੋਈ ਕਿ ਮੈਂ ਸਵਰਗ ਵਿੱਚ ਇਸ ਦੇਹ ਕਰਕੇ ਜਾਵਾਂ, ਵਿਸ਼ੇਸ਼ ਜੀ ਨੂੰ ਕਹਿਣ ਲੱਗਾ ਕੋਈ ਐਸਾ ਜੱਗ ਕਰੋ ਜੋ ਮੈਂ ਸੰਦੇਹਾ ਹੀ ਸਵਰਗ ਵਿੱਚ ਚਲੇ ਜਾਵਾਂ। ਉਹ ਕਹਿਣ ਲੱਗੇ ਪਰਮੇਸ਼ਰ ਦੀ ਨੇਤ ਜਿਹੜੀ ਹੈ ਉਹ ਜਿਸ ਤਰ੍ਹਾਂ ਵਰਤਦੀ ਉਸੇ ਤਰ੍ਹਾਂ ਹੀ ਵਰਤਦੀ ਹੈ, ਦੇਹ ਦਾ ਤਿਆਗ ਕਰਕੇ ਤਾਂ ਤੂੰ ਪੁੰਨ ਦੇ ਪ੍ਰਤਾਪ ਨਾਲ ਜਾ ਸਕਦਾ, ਇਹ ਮਲ ਮੂਤਰ ਦੀ ਦੇਹ ਉੱਥੇ ਨਹੀਂ ਜਾਂਦੀ, ਉੱਥੇ ਸੂਖਮ ਦੇਹਾਂ ਜਾਂਦੀਆਂ, ਇਹ ਦੇਹ ਤਾਂ ਮਾਤ ਲੋਕ ਚ ਹੀ ਹੈ, ਇੱਥੇ ਹੀ ਰਹੇਗੀ। ਜਿਨ੍ਹਾਂ ਨੇ ਇਸ ਦੇਹ ਨੂੰ ਪਾ ਕਰਕੇ ਪਾਪ ਕੀਤੇ ਉਹ ਨਰਕਾਂ ਵਿੱਚ, ਜਿਹਨੇ ਪੁੰਨ ਕੀਤੇ ਸਵਰਗਾਂ ਚ, ਜਿਹਨੇ ਨਿਸ਼ਕਾਮ ਕਰਮ ਕੀਤੇ ਉਹ ਸੱਚਖੰਡ ਪਰਮ ਧਾਮ ਵਿੱਚ ਚਲੇ ਜਾਂਦੇ। ਐਸਾ ਨਹੀਂ ਹੋ ਸਕਦਾ, ਇਹ ਕਹਿੰਦਾ ਮੈਂ ਇਸ ਦੇਹ ਨੂੰ ਨਹੀਂ ਤਿਆਗਣਾ, ਇਸ ਦੇਹ ਨਾਲ ਇੰਨੀ ਪ੍ਰੀਤੀ ਪਾਈ ਬੈਠਾ ਸੀ, ਉਹ ਕਹਿੰਦਾ ਮੈਂ ਕੋਈ ਵੀ ਉਹ ਕੰਮ ਨਹੀਂ ਕਰਾਂਗਾ ਜੋ ਅਸੂਲ ਤੇ ਵਿਰੁੱਧ ਹੋਵੇ। ਬੇਸਵਾ ਮਿੱਤਰ ਦਾ ਵਿਸ਼ੇਸ਼ ਨਾਲ ਵਿਰੋਧ ਰਹਿੰਦਾ ਸੀ, ਇਹ ਉਹਦੇ ਕੋਲ ਚਲੇ ਗਿਆ, ਉਹ ਕਹਿੰਦਾ ਮੈਂ ਤੈਨੂੰ ਪਹੁੰਚਾ ਦੂੰ। ਉਹਨੇ ਯੱਗ ਕਰਨਾ ਸ਼ੁਰੂ ਕੀਤਾ, ਇਹ ਸਾਧ ਸੰਗਤ ਜੀ ਮੰਤਰਾਂ ਦੇ ਬਲ ਨਾਲ ਇਸ ਨੂੰ ਉਡਾ ਦਿੱਤਾ। ਵਿਸ਼ੇਸ਼ ਨੇ ਕਿਹਾ ਕਿ ਮਰਿਆਦਾ ਦਾ ਉਲੰਘਣ ਕਰਦਾ, ਬਿਸਵਾ ਮਿੱਤਰ ਨੂੰ ਵੀ ਸਮਝਾਇਆ, ਉਹਨੂੰ ਹੱਠ ਕੀਤਾ ਤੇ ਇਹਦੀਆਂ ਜਿਹੜੀਆਂ ਉਹੂਤੀਆਂ ਸੀ ਉਹ ਪ੍ਰਵਾਨ ਨਾ ਹੋਈਆਂ। ਹੁਣ ਵਿਸ਼ੇਸ਼ ਜੀ ਨੂੰ ਉੱਪਰ ਨਹੀਂ ਜਾਣ ਦਿੰਦਾ, ਬਿਸਵਾ ਮਿੱਤਰ ਥੱਲੇ ਨਹੀਂ ਡਿੱਗਣ ਦਿੰਦਾ, ਇਹ ਵਿਚਾਲੇ ਹੀ ਲਟਕੀ ਜਾਂਦਾ। ਇਹਦੀਆਂ ਜਿਹੜੀਆਂ ਲਾਲਾਂ ਸੀ, ਕਹਿੰਦੇ ਉਹ ਤੋਂ ਇੱਕ ਨਦੀ ਪੈਦਾ ਹੋਈ, ਉਹਦਾ ਨਾਂ ਸੀ ਕਰਮਨਾਸ਼ਾ, ਇਹ ਪਟਨਾ ਸਾਹਿਬ ਦੇ ਉਰੇ ਵਗਦੀ ਏ। ਇਹ ਜਿਹੜੇ ਲੋਕ ਸਨ ਡਰਦੇ ਵਿੱਚ ਨਾ ਸਵੜਦੇ, ਇਹ ਸਰਾਪੇ ਹੋਏ ਤ੍ਰਿਸ਼ੰਕੂ ਦੀਆਂ ਲਾਲਾਂ ਤੋਂ ਪੈਦਾ ਹੋਈ ਹੈ। ਸੋ ਜਦੋਂ ਨੌਵੇਂ ਪਾਤਸ਼ਾਹ ਇਸ ਦੇਸ਼ ਵਿੱਚ ਸੰਗਤਾਂ ਦਾ ਕਲਿਆਣ ਕਰਨ ਗਏ, ਮਹਾਰਾਜ ਕਹਿਣ ਲੱਗੇ ਅਸੀਂ ਵੀ ਇਸ਼ਨਾਨ ਕਰਦੇ, ਤੁਸੀਂ ਵੀ ਕਰੋ। ਉਹ ਵਿੱਚੋਂ ਕਈਆਂ ਨੇ ਕਿਹਾ ਮਹਾਰਾਜ ਇਹ ਤਾਂ ਕਰਮਨਾਸ਼ਾ ਨਦੀ ਹੈ। ਮਹਾਰਾਜ ਕਹਿੰਦੇ ਨਹੀਂ, ਹੁਣ ਗੁਰੂ ਨਾਨਕ ਦੀ ਗੱਦੀ ਦੇ ਚਰਨ ਪੈ ਗਏ, ਹੁਣ ਇਹਦਾ ਨਾਮ ਹੋ ਗਿਆ ਪਾਪ ਨਾਸ਼ਾ। ਗੱਜ ਕੇ ਬੋਲੋ, ਹੁਣ ਇਹ ਕਰਮਨਾਸ਼ਾ ਨਹੀਂ ਰਹੀ, ਇਹ ਪਟਨੇ ਦੇ ਉਰਲੇ ਪਾਸੇ ਵਗਦੀ ਹੈ, ਇਹ ਤ੍ਰਿਸ਼ੰਕੂ ਦੀਆਂ ਲਾਲਾਂ ਤੋਂ ਪੈਦਾ ਹੋਈ ਸੀ, ਜਿਹਨੂੰ ਨੌਵੇਂ ਪਾਤਸ਼ਾਹ ਨੇ ਪਵਿੱਤਰ ਚਰਨ ਪਾ ਕੇ ਸਫਲ ਕੀਤਾ ਅਤੇ ਪਾਪ ਨਾਸ਼ਾ ਬਣਾ ਦਿੱਤਾ। ਉਹ ਜਿਹੜਾ ਸਾਧ ਸੰਗਤ ਜੀ ਨਗਰ ਹੈ ਜਿੱਥੇ ਉਹ ਤ੍ਰਿਸ਼ੰਕੂ ਲਟਕਦਾ ਜਿਵੇਂ ਇਹਨਾਂ ਦਾ ਖਿਆਲ ਹੈ, ਉਸ ਨੂੰ ਗੰਧਰਵ ਨਗਰ ਕਹਿੰਦੇ ਹੈ, ਹਰ ਚੰਦੌਰੀ ਉਹਨੂੰ ਕਹਿੰਦੇ ਹੈ। ਭਾਵ ਹਰੀ ਜਿਹੜਾ ਚੰਦ ਹੈ ਉੱਥੇ ਲਟਕੀ ਜਾਂਦਾ ਤ੍ਰਿਸ਼ੰਕੂ, ਇਸ ਕਰਕੇ ਕਹਿੰਦੇ ਉਹਨੂੰ ਹਰ ਚੰਦੌਰੀ ਭ੍ਰਾਂਤੀ ਮਾਤਰ ਨਗਰ ਮੰਨਿਆ ਇਹਨਾਂ ਨੇ। ਇਸ ਤਰ੍ਹਾਂ ਜਿਹੜਾ ਸੰਸਾਰ ਹੈ ਇਹ ਹਰ ਚੰਦੌਰੀ ਦੀ ਨਿਆਈ ਹੈ, ਇਹਨੂੰ ਵੇਖ ਕੇ ਸੰਸਾਰ ਭਰਮਿਆ ਹੋਇਆ ਵਿਕਾਰਾਂ ਦੇ ਵਿੱਚ ਲੱਗ ਕਰਕੇ ਸੋ ਜੋਬਨ ਨੂੰ ਤੇ ਆਪਣੀ ਸਾਰੀ ਜ਼ਿੰਦਗੀ ਨੂੰ ਵਿਅਰਥ ਗੁਆ ਰਿਹਾ। ਫਿਰ ਬੋਲੋ,
ਹਰ ਚੰਦੌਰੀ ਦੇਖ ਮੂਠਾ।
ਇਹ ਹਰ ਚੰਦੌਰੀ ਹੈ ਜਿਹੜੀ ਝੂਠੀ ਨਗਰੀ ਹੈ, ਹੈ ਜੀ, ਸਰੀਰ ਰੂਪੀ ਜਾਂ ਸੰਸਾਰ ਰੂਪੀ, ਇਹਨੂੰ ਵੇਖ ਕਰਕੇ ਤੇ ਸੰਸਾਰ ਦੇ ਉੱਤੇ ਕਿੰਨੇ ਲੋਕ ਕਾਮ ਕ੍ਰੋਧਾਂ ਦੁਆਰਾ ਲੁੱਟੇ ਪੁੱਟੇ ਜਾ ਰਹੇ ਹੈ, ਇਹ ਵੀ ਸਾਹਿਬ ਦੇਖਦਾ ਹੋਇਆ ਸਮਝਦਾ ਹੋਇਆ ਉਸੇ ਪਾਸੇ ਤੁਰਿਆ ਜਾ ਰਿਹਾ ਜਿਸ ਪਾਸੇ ਬਾਕੀ ਬਹੀਰ ਜਾ ਰਹੀ ਹੈ। ਜਿੱਧਰ ਨੂੰ ਘੱਟ ਲੋਕ ਜਾਂਦੇ ਭਾਵੇਂ ਚੰਗੇ ਪਾਸੇ ਜਾਂਦੇ ਉੱਧਰ ਨਹੀਂ ਤੁਰਦਾ, ਜਿੱਧਰ ਨੂੰ ਬਹੁਤੇ ਜਾਂਦੇ ਭਾਵੇਂ ਮਾੜੇ ਪਾਸੇ ਤੁਰੇ ਜਾਂਦੇ ਹੈ ਉੱਧਰ ਨੂੰ ਦੌੜਾ ਜਾਂਦਾ। ਜਿਵੇਂ ਇੱਕ ਭੇਡ ਖੂਹ ਚ ਡਿੱਗ ਪਈ ਸਾਰੀਆਂ ਮਗਰ ਤੁਰੀ ਜਾਣੀਆਂ, ਡਿੱਗੀ ਖੂਹ ਚ ਜਾਣੀਆਂ ਪਿੱਛਾ ਨਹੀਂ ਛੱਡਦੀਆਂ। ਜਗਤ ਕੀ ਭੇਡਾ ਚਾਲ, ਚਲਤੇ ਕੇ ਪਾਛੈ ਚਲੈ ਪਰਮਾਰਥ ਨਾ ਸੰਭਾਲ, ਦੇਖੋ ਜਗ ਮੂੜਤਾ। ਇਹ ਜਗ ਦੀ ਇਹ ਮੂਰਖਤਾ ਹੈ ਭੇਡਾਂ ਦੀ ਚਾਲ ਦੀ ਨਿਆਇ।
ਵਟਾ ਉੜਿਆ ਤੈ ਚਾ ਚਰਲਾਇਆ,
ਉਠ ਵੰਜ ਵਟਾਉੜਿਆ। ਵਟਾਉੜਾ ਮਤਲਬ ਹੈ ਰਾਹੀ ਦਾ, ਫਾਂਦੀ ਦਾ, ਮੁਸਾਫਰ ਦਾ। ਵੰਜ ਨਾਮ ਹੈ ਚੱਲਣ ਦਾ। ਤੇ ਸੰਸਾਰ ਤੇ ਸਫ਼ਰ ਕਰਨ ਵਾਲੇ ਜੀਵ ਰੂਪੀ ਮੁਸਾਫ਼ਰ ਉਠਣਾ ਕਰ, ਆਲਸ ਦਾ ਤਿਆਗ ਕਰਨਾ ਕਰ, ਕਾਹਦੇ ਵਾਸਤੇ ਅਵੇਸਲਾ ਹੋ ਕੇ ਸਿਮਰਨ ਕਰਨ ਵੱਲੋਂ ਪ੍ਰਭੂ ਤੋਂ ਬੇਮੁੱਖ ਹੋਇਆ ਕਿਰਦਾਂ ਹੈ। ਨਾਮ ਜਪਣ ਵਾਸਤੇ ਤੂੰ ਕਿਉਂ ਦੇਰੀ ਲਾਈ ਹੈ, ਤੈਨੂੰ ਇੱਕ ਦਿਨ ਇਹ ਸੰਸਾਰ ਛੱਡ ਕੇ ਜਾਣਾ ਪਵੇਗਾ। ਇਹ ਸੰਸਾਰ ਵਿੱਚ ਤੂੰ ਹਮੇਸ਼ਾ ਵਾਸਤੇ ਰਹਿ ਨਹੀਂ ਸਕੇਗਾ। ਇਹ ਜੋ ਗੰਧਰਵ ਨਗਰ ਦੇਖ ਰਿਹਾ ਹੈ ਇਹ ਸਭ ਇੱਕ ਦਿਨ ਬਿਨਸ ਜਾਏਗਾ, ਨਾਸ਼ ਹੋ ਜਾਏਗਾ। ਇਹ ਠਾਠਾ ਬਾਗਾ, ਇਹ ਜਵਾਨੀ ਦੇ ਛੋਟੇ ਖੁਰਾਕ ਜਿਹੜੇ ਹੈ ਜਿਨ੍ਹਾਂ ਵਿੱਚ ਪੈ ਕੇ ਤੂੰ ਜੀਵਨ ਬਰਬਾਦ ਕਰ ਰਹੇ ਹੈ, ਇਹ ਮਾਇਆ ਪਦਾਰਥ, ਇਹ ਸਰੀਰ, ਇੰਦਰੀਏ ਔਰ ਇੰਦਰੀਆਂ ਦੇ ਦੇਸ਼ੇ ਭੋਗ ਤੇਰੇ ਪਾਸ ਹਮੇਸ਼ਾ ਨਹੀਂ ਰਹਿਣਗੇ। ਇਸ ਵਾਸਤੇ ਉੱਠਣਾ ਕਰ, ਆਲਸ ਦਾ ਤਿਆਗ ਕਰਨਾ ਕਰ, ਉਦਮ ਔਰ ਬਲ ਧਾਰਨ ਕਰਕੇ ਪ੍ਰਭੂ ਦੀ ਓਟ ਆਸਰੇ ਔਰ ਪ੍ਰਭੂ ਦੇ ਭਰੋਸੇ ਨੂੰ ਗ੍ਰਹਿਣ ਕਰਕੇ ਵਾਹਿਗੁਰੂ ਵਾਹਿਗੁਰੂ ਦਾ ਚਿੰਤਨ ਕਰ। ਨਾਮ ਦਾ ਸਿਮਰਨ ਕਰਨ ਵਾਸਤੇ ਤੂੰ ਕਾਹਦੇ ਵਾਸਤੇ ਚਿਰ ਲਾਇਆ, ਦੇਰੀ ਕਿਉਂ ਲਾਈ ਹੈ।
ਮੋਹਲਤ ਪੁੰਨੜੀ ਔਕਤ ਪੂੜ ਲਵਾਇਆ,
ਅੱਧੀ ਅੱਧੀ ਪੰਕਤੀ ਬੋਲੀ, ਚਲੋ ਤੇ ਸੌਖਾ ਹੋ ਜਾਂਦਾ ਥੋੜਾ।
ਮੋਹਲਤ ਪੁੰਨੜੀਆ,
ਜਿਤਨਾ ਤੈਨੂੰ ਸਮਾਂ ਮਿਲਿਆ ਸੀ ਉਹ ਪੁੰਨੜੀਆ ਪੂਰਾ ਹੋ ਰਿਹਾ ਹੈ। ਕਈਆਂ ਦਾ ਪੂਰਾ ਹੋ ਗਿਆ ਉਹ ਚਲੇ ਗਏ, ਕਈਆਂ ਦਾ ਪੂਰਾ ਹੋ ਰਿਹਾ, ਕਈਆਂ ਦਾ ਹੋ ਜਾਏਗਾ। ਜਦੋਂ ਮੋਹਲਤ ਜਿਹੜਾ ਸਮਾਂ ਮਿਲਿਆ ਸੀ ਪੁੰਨੜੀਆ ਪੂਰੀ ਹੋ ਜਾਂਦੀ ਹੈ।
ਕਿਤ ਕੂੜ ਲਵਾਇਆ,
ਕਾਹਦੇ ਵਾਸਤੇ ਜਿਹੜੇ ਕੂੜੇ ਝੂਠੇ ਪਦਾਰਥ ਹੈ ਇਹਨਾਂ ਵਿੱਚ ਲਵਾਏ ਮਾਨ ਹੋ ਰਿਹਾ, ਇਹਨਾਂ ਵਿੱਚ ਕਿਉਂ ਫਸਿਆ ਪਿਆ ਹੈ।
ਕੂੜੇ ਲਵਾਇਆ ਧੂ ਮਾਇਆ,
ਇਹ ਝੂਠੇ ਪਦਾਰਥਾਂ ਨਾਲ ਇਹ ਜਿਹੜੀ ਮਾਇਆ ਧੋ ਖਲ ਕਰਨ ਲੈਣ ਵਾਲੀ ਹੈ। ਕਿਸੇ ਛਲੀਏ ਦੇ ਨਾਲ ਕੋਈ ਪ੍ਰੀਤੀ ਪਾਵੇ ਫਿਰ ਕਹੇ ਮੈਂ ਠੱਗਣਾ ਹੋਵਾਂ, ਪੈਸੇ ਹੋ ਸਕਦਾ ਹੈ, ਇਹ ਮਾਇਆ ਛਲਣੀ ਹੈ, ਇਹ ਤੇਰੇ ਨਾਲ ਧਰੋਹ ਕਮਾ ਰਹੀ ਹੈ, ਪਰ ਤੂੰ ਮੁੜ ਮੁੜ ਕੇ ਇਹਨੂੰ ਜੱਫੀਆਂ ਪਾ ਰਿਹਾ, ਇਸੇ ਨਾਲ ਹੀ ਪਿਆਰ ਕਰ ਰਿਹਾ ਹੈ।
ਕਰਹਿ ਪਾਪ ਮਿੱਤਿਆ,
ਅਮਿੱਤਿਆ ਉਹ ਪਾਪ ਜਿਨ੍ਹਾਂ ਦੀ ਮਿੱਤ ਕੀਮਤ ਨਹੀਂ, ਗਿਣਤੀ ਮਿਣਤੀ ਵਿੱਚ ਨਹੀਂ, ਬਹੁਤ ਬੇਅੰਤ ਭਾਵ ਪਾਪ ਕਰ ਰਿਹਾ, ਬਹੁਤ ਵੱਡੇ ਦੀਰਘ ਦੀਰਘ ਪਾਪ ਜਿਹੜੇ ਹੈ ਉਹਨਾਂ ਵੱਡੇ ਵੱਡੇ ਪਾਪਾਂ ਨੂੰ ਅਮਿੱਤ ਜਿਹੜੇ ਮਿਣਤੀ ਗਿਣਤੀ ਚ ਨਹੀਂ, ਭਾਵ ਬਹੁਤ ਜ਼ਿਆਦਾ ਦੀਰਘ ਪਾਪ ਕਰ ਰਿਹਾ ਹੈ।
ਤਨ ਭਸਮ ਢੇਰੀ ਜਮਾਹੇਰੀ।
ਤੇਰਾ ਜਿਹੜਾ ਸਰੀਰ ਹੈ ਇੱਕ ਦਿਨ ਸਾਧ ਸੰਗ ਦੀ ਭਸਮ ਦੀ ਢੇਰੀ ਹੋ ਜਾਏਗਾ ਹੋ ਜਾਵੇਗਾ। ਇਹ ਸਰੀਰ ਜਿਹੜੀ ਪੰਜਾਂ ਤੱਤਾਂ ਦੀ ਢੇਰੀ ਹੈ ਇੱਕ ਦਿਨ ਇਹ ਭਸਮ ਹੋ ਜਾਣੀ ਹੈ। ਪੰਜਾਂ ਤੱਤਾਂ ਦੀ ਜਿਹੜੀ ਕਾਇਆ ਹੈ ਫਿਰ ਜਮਦੂਤ ਜੀਵਾਤਮਾ ਨੂੰ ਇਹਦੇ ਵਿੱਚੋਂ ਕੱਢ ਕੇ ਲੈ ਜਾਣਗੇ। ਇਹ ਸਰੀਰ ਨੂੰ ਸਾਧ ਸੰਗ ਜੀ ਲੱਕੜਾਂ ਦੇ ਰਸਤੇ ਫੂਕ ਦੇਣਗੇ। ਇਹ ਜਿਹੜਾ ਸਰੀਰ ਹੈਗਾ ਇਹ ਭਸਮ ਦੀ ਢੇਰੀ ਸਵਾਹ ਦੀ ਮੁੱਠ ਹੋ ਜਾਏਗਾ, ਰਾਸ ਦੀ ਢੇਰੀ ਬਣ ਜਾਏਗਾ। ਇਸ ਤਰ੍ਹਾਂ ਇਸ ਦੀ ਦਸ਼ਾ ਹੋ ਜਾਏਗੀ। ਫਿਰ ਉੱਡਦੀ ਫਿਰੇਗੀ ਹਵਾ ਦੇ ਨਾਲ ਵੇਗ ਨੂੰ ਪਾ ਕਰਕੇ। ਇਸ ਕਰਕੇ ਜਿਹੜਾ ਸਰੀਰ ਹੈ ਜੀਵਾਤਮਾ ਨੂੰ ਵਿੱਚੋਂ ਕੱਢ ਲਵਾਂ ਤੇ ਧਰਮ ਰਾਜਾ ਦੇ ਹੱਥਾਂ ਤੇ ਬਾਅਦ ਵਿੱਚ ਜਿਹੜੇ ਸੰਬੰਧੀ ਹੈ ਇਹ ਸਰੀਰ ਨੂੰ ਸਾਧ ਸੰਗਤ ਜੀ ਫੂਕ ਦਿੰਦੇ ਕੋਈ ਦੱਬ ਦਿੰਦੇ ਹੈ। ਹਾਂਡੀ ਸਾਤੀ ਮਾਟੀ ਖਾਈ ਉਹਨਾਂ ਬਾਲਾ ਬੂਢਾ ਭਾਈ ਭਾਵੇਂ ਫੂਕਣ ਤੋਂ ਬਾਅਦ ਭਾਵੇਂ ਮਿੱਟੀ ਤੋਂ ਦੱਬਣ ਤੋਂ ਬਾਅਦ ਇਹ ਸਰੀਰ ਇੱਕ ਦਿਨ ਭਸਮ ਦੀ ਢੇਰੀ ਹੋ ਜਾਵੇਗਾ।
ਕਾਲ ਬੱਪੜਾ ਜਿੱਤਿਆ,
ਕਾਲ ਜਿਹੜਾ ਉਸਨੇ ਵਿਚਾਰੇ ਜੀਵ ਨੂੰ ਜਿੱਤਿਆ ਹੋਇਆ ਆਪਣੂੰ ਮਾਰ ਕੇ ਲੈ ਜਾਂਦਾ ਹੈ, ਸਰੀਰ ਨੂੰ ਮਿਰਕਲ ਕਰ ਦਿੰਦਾ ਹੈ ਤੇ ਜੀਵ ਆਤਮਾ ਨੂੰ ਕੱਢ ਕੇ ਲੈ ਜਾਂਦਾ ਹੈ। ਕਾਲ ਨੇ ਇਸ ਬੱਪੜੇ ਵਿਚਾਰੇ ਜੀਵ ਨੂੰ ਜਿੱਤਿਆ ਹੋਇਆ ਮਰਨ ਤੋਂ ਬਚਣ ਵਾਸਤੇ ਬੜੇ ਪੈਰ ਅੜਾਉਂਦਾ ਹੈ ਪਰ ਬਚ ਨਹੀਂ ਸਕਦਾ। ਰਾਵਣ ਆਦਿਕਾਂ ਨੇ ਕਿਤਨੇ ਵੱਡੇ ਵੱਡੇ ਵਰਦਾਨ ਲਏ, ਹਰਨ ਕਸ਼ਪ ਹਰਨਾਕਸ਼ਾਂ ਨੇ, ਨਾ ਦਿਨ ਮਰਾਂ ਨਾ ਰਾਤ ਮਰਾਂ ਨਾ ਅੰਦਰ ਮਰਾਂ ਨਾ ਬਾਹਰ ਮਰਾਂ। ਪਰ ਜਿਹੜਾ ਸਾਧ ਸੰਗ ਜੀ ਰਾਵਣ ਸੀ ਉਸਨੇ ਸਮੁੰਦਰ ਦੀ ਖਾਲੀ ਵਾਲੇ ਲੰਕਾ ਦੇ ਉੱਥੇ ਲੰਕਾ ਬਣਾਈ ਟਾਪੂ ਵਿੱਚ ਜਿੱਥੇ ਦਾ ਮਾਰਨ ਵਾਲਾ ਕੋਈ ਦੁਸ਼ਮਣ ਨਹੀਂ ਪਹੁੰਚ ਸਕੇਗਾ। ਪਰ ਸਾਧ ਸੰਗ ਜੀ ਕਹਿੰਦੇ ਨੇ ਕਾਲ ਨੇ ਇਸ ਬੱਪਰੇ ਜੀਵ ਨੂੰ ਉੱਥੇ ਜਾ ਕੇ ਵੀ ਜਿੱਤ ਲੈਣਾ ਕੀਤਾ ਹੈ ਤੇ ਬਾਕੀਆਂ ਦੀ ਕਿਆ ਗਿਣਤੀ। ਇਹ ਤਾਂ ਮੁੱਖ ਮੁੱਖ ਉਹ ਜਿਹੜੇ ਆਪਣੇ ਆਪ ਨੂੰ ਨਾਮਵਰ ਕਹਾਉਂਦੇ ਸਨ, ਕਾਲ ਨੇ ਭਾਵ ਸਮੂਲ ਕੇ ਸਭ ਨੂੰ ਹੀ ਜਿੱਤ ਲੈਣਾ ਕੀਤਾ ਹੈ।
ਮਾਲ ਸੋਭ ਜੋ ਬਲ ਛੋੜ ਵੈਸੀ,
ਹਾਂ ਹੇ ਜੀਵ ਆਤਮਾ ਇਹ ਮਾਲ, ਮਾਲ ਦੇ ਵਿੱਚ ਘੋੜੇ ਊਠ ਗਾਈਆਂ ਮੱਝਾਂ ਇਹ ਸਾਰੀਆਂ ਚੀਜ਼ਾਂ ਆ ਜਾਣੀਆਂ ਤੇ ਇਸੇ ਤਰ੍ਹਾਂ ਮਾਲ ਪਦਾਰਥ ਜਿੰਨੇ ਤੇ ਜਵਾਨੀ ਦੇ ਜਿਹੜੇ ਰਾਸ ਹਨ, ਜਵਾਨੀ ਦੇ ਸੁੱਖ ਹਨ, ਇਹਨਾਂ ਨੂੰ ਇੱਕ ਦਿਨ ਛੱਡ ਦੇਵੇਂਗਾ, ਛੱਡ ਕੇ ਬਹਿ ਜਾਏਗਾ, ਇਹ ਸਭ ਪਿੱਛੋਂ ਰਹਿ ਜਾਣਗੇ।
ਰਹਿਓ ਪਹਿਨਣ ਖਾਇਆ,
ਤੇਰੇ ਪੱਲੇ ਕੀ ਜਿਹੜਾ ਤੈਂ ਪਹਿਨ ਲਿਆ ਖਾ ਲਿਆ ਇੰਨਾ ਹੀ ਹੈ ਨਾ, ਬਾਕੀ ਚੀਜ਼ਾਂ ਨਾਲ ਲੈ ਕੇ ਤਾਂ ਕੋਈ ਜਾਵੇਗਾ ਨਹੀਂ, ਕਿਸ ਖਾਜਿਆ ਕਿਸ ਘਰ ਜਾਈਏ, ਐਸੀ ਅਵਸਥਾ ਹੈ। ਇਸ ਕਰਕੇ ਸਾਧ ਸਿੰਘ ਤੇਰੇ ਪੱਲੇ ਕੀ ਰਹੇਗਾ, ਕੀਤੇ ਹੋਏ ਕਰਮ ਚਾਹੇ ਪਾਪਮਈ ਹੈ ਚਾਹੇ ਪੁੰਨਮਈ ਹੈ ਉਹ ਤੇਰੇ ਨਾਲ ਜਾਣਗੇ। ਜਿਸ ਤਰ੍ਹਾਂ ਹਜ਼ਾਰਾਂ ਗਊਆਂ ਦੇ ਵਿੱਚ ਹਜ਼ਾਰਾਂ ਹੀ ਬੱਚੇ ਹੁੰਦੇ ਹੈ ਪਰ ਬੱਚੇ ਆਪਣੀ ਮਾਤਾ ਨੂੰ ਸਿਆਣ ਲੈਂਦੇ ਹੈ, ਮਾਤਾ ਉਹਨਾਂ ਬੱਛੜਿਆਂ ਨੂੰ ਸਿਆਣ ਲੈਂਦੀ। ਇਸ ਤਰ੍ਹਾਂ ਇਹ ਜਿਹੜੇ ਕਰਮ ਹੈ ਇਹ ਜੀਵ ਦਾ ਕਿਹੜਾ ਨਹੀਂ ਛੱਡਦੇ, ਜਿੱਥੇ ਜਿੱਥੇ ਜੀਵ ਜਾਂਦਾ ਕਰਮ ਨਾਲ ਨਾਲ ਉੱਥੇ ਉੱਥੇ ਇਹਦੇ ਨਾਲ ਹੀ ਜਾਂਦੇ, ਚਾਹੇ ਮਾੜੇ ਹਨ ਚਾਹੇ ਚੰਗੇ ਹਨ, ਜਿਹੋ ਜਿਹਾ ਕਰਮ ਹਨ ਉਹਨਾਂ ਦਾ ਫਲ ਇਹਨਾਂ ਨੂੰ ਸੱਚੀ ਦਰਗਾਹ ਵਿੱਚ ਅਵਸ਼ ਮੇ ਭੋਗਣਾ ਪਵੇਗਾ, ਐਸਾ ਦੱਸ ਰਹੇ ਹਨ।
ਨਾਨਕ ਕਵਾਣਾ ਸੰਗ ਜੁੜਿਆ,
ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਸਿਧਾਂਤ ਪਰਮਾਰਥ ਸਮਝਾਉਂਦੇ ਹੋਏ ਸ੍ਰੀ ਗੁਰੂ ਅਰਜਨ ਸਾਹਿਬ ਜੀ ਕਥਨ ਕਰਦੇ ਹਨ, ਜਿਹੜੇ ਕਰਮ ਤੈਂ ਕੀਤੇ ਆ ਉਹ ਜੁਲਿਆ ਤੇਰੇ ਸੰਗ ਸਾਥ ਹੀ ਜਾਵਣਗੇ।
ਨਹਿ ਜਾਏ ਕਿਰਤ ਮਿਟਾਇਆ,
ਕੀਤੇ ਹੋਏ ਕਰਮਾਂ ਦਾ ਕਿਰਤ ਜਿਹੜਾ ਲੇਖ ਹੈ ਉਹ ਮਿਟਾਇਆ ਨਹੀਂ ਜਾਵੇਗਾ। ਇਹ ਤਾਂ ਸਾਥ ਹੀ ਪੂਰਾ ਸਤਿਗੁਰੂ ਮਿਲ ਜਾਏ, ਕਿਰਪਾ ਕਰ ਦੇਵੇ ਫਿਰ ਤਾਂ ਭਾਵੇਂ ਹਰੀ ਚੰਦ ਵਾਂਗੂ ਸੁਪਨੇ ਵਿੱਚ ਭੁਗਤਾ ਲੈ, ਨਹੀਂ ਤਾਂ ਕੀਤੇ ਹੋਏ ਕਰਮਾਂ ਦਾ ਨਗੁਰੇ ਲੋਕਾਂ ਤੋਂ ਲੇਖ ਮਿਟਾਇਆ ਨਹੀਂ ਜਾਂਦਾ ਹੈ।
ਹੱਥੋਂ ਮਿਰਗ ਜਿਵੇਂ,
ਜਿਸ ਤਰ੍ਹਾਂ ਜਿਹੜਾ ਮਿਰਗ ਹੈ ਉਹ ਸਾਧ ਸੰਗ ਦੀ ਅਗਿਆਨਤਾ ਵਿੱਚ ਫਸ ਜਾਂਦਾ ਹੈ, ਘੰਡੇ ਹੇੜੇ ਦੇ ਸ਼ਬਦ ਨੂੰ ਸੁਣ ਕਰਕੇ ਕਿਸ ਤਰ੍ਹਾਂ ਦੇ ਦ੍ਰਿਸ਼ਟਾਂਤ ਦਿੰਦੇ ਹਨ।
ਵੇਖ ਰੈਣ ਚੰਦਰਾਇਣ,
ਵੇਖ ਰੈਣ ਚੰਦਰਾਇਣ, ਜਦੋਂ ਚਾਂਦਨੀ ਰਾਤ ਹੁੰਦੀ ਹੈ ਨਾ, ਉਸ ਚਾਂਦਨੀ ਰਾਤ ਵਿੱਚ ਹਰਨ ਨੂੰ ਫੜਨ ਵਾਲੇ ਕੀ ਕਰਦੇ ਹੈ, ਇੱਕ ਸਾਧ ਸੰਗ ਜੀ ਸਹਿ ਦੀ ਥਾਲੀ ਵਿੱਚ ਜੋਤ ਜਗਾ ਲੈਂਦੇ ਹੈ। ਸੋ ਫਿਰ ਘੜੇ ਦਾ ਵਜਾਉਣਾ ਕਰਦੇ ਆ ਘੜੇ ਨੂੰ, ਇਹ ਵਜਾਉਂਦੇ ਜਿਵੇਂ ਢੋਲਕੀ ਵਜਾਉਂਦੇ ਆ, ਉਹ ਥਾਲੀ ਵਿੱਚ ਜੋਤ ਜਗਾ ਕੇ ਤੇ ਸਾਧ ਸੰਗਤ ਜੀ ਫਿਰ ਘੁਮਾਉਂਦੇ ਆ। ਇੱਕ ਜਣਾ ਬੀਨ ਵਜਾਈ ਜਾਂਦਾ ਹੈ ਤੇ ਇਹ ਉਸ ਸੁਰ ਤਾਲ ਤੋਂ ਐਸਾ ਪ੍ਰਭਾਵਿਤ ਹੁੰਦਾ ਹੈ ਚਾਂਦਨੀ ਰਾਤ ਵਿੱਚ, ਇਹ ਮੁਗਧ ਹੋ ਕਰਕੇ ਆਪਣੀ ਧੌਣ ਸ਼ਿਕਾਰੀ ਮੋਹਰੇ ਸੁੱਟ ਦਿੰਦਾ। ਉਹ ਜਿਹੜਾ ਹਰਨ ਬੜੀ ਤੇਜ਼ ਰਫ਼ਤਾਰ ਵਿੱਚ ਦੌੜਨ ਭੱਜਣ ਨੱਠਣ ਵਾਲਾ ਸੀ, ਕਿਸੇ ਨੂੰ ਡਾਹ ਨਹੀਂ ਸੀ ਦਿੰਦਾ। ਉਹ ਸਾਧ ਸੰਗਤ ਜੀ ਉਹ ਜਿਹੜੀ ਚੰਦਰਾਇਣੀ ਰਾਤ ਹੈ, ਇਹ ਸ਼ਿਕਾਰੀਆਂ ਦੀ ਚੱਲੀ ਹੋਈ ਜਿਹੜੀ ਚਾਲ ਇਸ ਤਰ੍ਹਾਂ ਘੰਡੇ ਹੇੜੇ ਦੇ ਸ਼ਬਦ ਦੀ ਹੈ, ਉੱਥੇ ਸਾਧ ਸੰਗਤ ਜੀ ਫਸ ਜਾਂਦਾ ਹੈ। ਇਸ ਪ੍ਰਕਾਰ
ਸੁਖੋ ਦੁਖ ਪਏ ਨਤ ਪਾਪ ਕਮਾਇਣ,
ਇਸੇ ਤਰ੍ਹਾਂ ਜਦੋਂ ਜੋਬਨ ਦੀ ਚਾਂਦਨੀ ਰਾਤ ਹੁੰਦੀ ਹੈ, ਇਹ ਜੀਵ ਰੂਪੀ ਹਰਨ ਮੌਤ ਰੂਪੀ ਕਾਲ ਰੂਪੀ ਸ਼ਿਕਾਰੀ ਦੇ ਦਾਅ ਵਿੱਚ ਦੁਨੀਆਂ ਦੇ ਆ ਜਿਹੜੇ ਫੁਟਕਲ ਆਸ਼ਕੀ ਮਸ਼ੂਕੀ ਦੇ ਰਾਗ ਹਨ, ਇਹਨਾਂ ਵਿੱਚ ਪਰਚਿਆ ਹੋਇਆ ਫਸ ਜਾਂਦਾ ਤੇ ਆਪਣਾ ਜੀਵਨ ਬਰਬਾਦ ਕਰ ਲੈਂਦਾ ਹੈ। ਫਿਰ ਬੋਲ ਦਿਓ
ਸੁਖੋ ਦੁਖ ਪਏ ਨਤ ਪਾਪ ਕਮਾਇਣ,
ਉਹਨਾਂ ਜਵਾਨੀ ਵਿੱਚ ਬਕਾਰਾਂ ਨੂੰ ਸੁੱਖਾਂ ਨਾਲ ਭੋਗਦਾ, ਪਰ ਸਾਧ ਸੰਗਤ ਜੀ ਕਹਿੰਦੇ ਆ ਫਿਰ ਸੁਖੋਂ ਦੁਖ ਪਏ, ਉਹ ਸੁੱਖਾਂ ਤੋਂ ਸਾਰੇ ਦੁੱਖਾਂ ਵਿੱਚ ਬਦਲ ਜਾਂਦੇ ਹਨ ਜਿਹਨਾਂ ਭੈੜੇ ਕਰਮਾਂ ਨੂੰ ਇਹ ਕਰਦਾ ਹੈ।
ਪਾਪਾ ਕਮਾਣੇ ਛੱਡਾ ਨਾਹੀ,
ਪਾਪ ਕਰਦਾ ਉਹਨਾਂ ਨੂੰ ਪਾਪਾਂ ਨੂੰ ਛੱਡਦਾ ਨਹੀਂ, ਸੁਣਦਾ ਵੀ ਹੈ ਸਮਝਦਾ ਵੀ ਹੈ, ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੈ, ਕਾਹੇ ਕੀ ਕੁਛ ਲਾਤ ਹਾਥ ਦੀਪ ਕੂਏ ਪਰੈ। ਬੁੱਧੀ ਰੂਪੀ ਦੀਵਾ ਵੀ ਕੋਲ ਹੈ, ਕਿਹਨੂੰ ਨਹੀਂ ਪਤਾ ਇਹ ਕਰਮ ਮਾੜਾ ਹੈ, ਜਾਣ ਬੁੱਝ ਕੇ ਕਰਦੇ, ਇਸ ਕਰਕੇ ਸਾਧ ਸੰਗਤ ਜੀ ਤਿਆਗਦੇ ਨਹੀਂ। ਸ਼ਰਾਬ ਪੀਣ ਵਾਲਿਆਂ ਨੂੰ ਪੁੱਛ ਲਓ ਸ਼ਰਾਬ ਮਾੜੀ ਹੈ ਕਿ ਚੰਗੀ, ਸਾਰੇ ਕਹਿਣਗੇ ਮਾੜੀ ਹੈ। ਤੰਬਾਕੂ ਵਾਲਿਆਂ ਨੂੰ ਪੁੱਛ ਲਓ, ਫਿਰ ਇਸੇ ਤਰ੍ਹਾਂ ਹੀ ਹੋਰ ਕਈ ਐਬ ਆ, ਪਰਾਈ ਇਸਤਰੀ, ਜੂਆ, ਨਸ਼ੇ ਪੱਤੇ, ਹਾਂਜੀ, ਨਿੰਦਿਆ ਆਦਿਕ, ਜਿੰਨੇ ਵੀ ਮਾੜੇ ਕਰਮ ਝੂਠ ਬੋਲਣ ਆਦਿਕ ਹਨ, ਪੁੱਛ ਲਓ ਕਰਨ ਵਾਲਿਆਂ ਨੂੰ, ਉਹ ਸਾਰੇ ਕਹਿੰਦੇ ਹੈ ਮਾੜੇ, ਫਿਰ ਛੱਡਦੇ ਨਹੀਂ, ਉਹ ਛੱਡੇ ਨਹੀਂ ਜਾਂਦੇ। ਤੁਹਾਨੂੰ ਹੀ ਨਹੀਂ ਕਦੋਂ ਪੜਿਆ, ਤੁਸੀਂ ਹੀ ਨਾ ਆਦਤਾਂ ਦੇ ਅਧੀਨ ਹੋ ਕੇ ਐਸੇ ਕਰਮ ਕਰਦੇ ਹੈ, ਇਸ ਕਰਕੇ ਛੱਡਦਾ ਨਹੀਂ ਹੈ।
ਲੈ ਚੱਲੇ ਘੱਟ ਗਲਾਵਿਆਂ,
ਫਿਰ ਉਹ ਜਿਹੜੇ ਜਮਦੂਤ ਹਨ ਐਸੇ ਦੁਰਜਨ ਪਾਪੀ ਲੋਕਾਂ ਨੂੰ ਸਾਧ ਸੰਗਤ ਜੀ ਲੈ ਚੱਲੇ ਘੱਟ ਗਲਾਵਿਆਂ, ਘੱਟ ਮੈਨੇ ਪਾ ਕੇ ਗਲਾਵਿਆ ਮੈਨੇ ਫਾਹੀ, ਉਹਨਾਂ ਦੇ ਗਲ ਵਿੱਚ ਫਾਹੀ ਦਾ ਟੋਕ ਪਾ ਕੇ ਅੱਗੇ ਲੈ ਕੇ ਤੁਰ ਪੈਂਦੇ ਹਨ, ਧਰਮ ਰਾਜਾ ਦੇ ਸਾਹਮਣੇ ਮੌਤ ਦੇ ਫਰੇਸ ਤੇ ਲਿਜਾ ਕੇ ਇਹਨੂੰ ਖੜਾ ਕਰ ਦਿੰਦੇ ਹਨ।
ਹਰ ਚੰਦੌਰੀ ਦੇ ਖਮੂਠਾ,
ਹਾਂ ਜਿਹੜਾ ਸੰਸਾਰ ਹੈ ਇਹ ਹਰ ਚੰਦੌਰੀ ਹੈ। ਕਹਿੰਦੇ ਉਹ ਜਿਹੜਾ ਤ੍ਰਿਸ਼ੰਕੂ ਰਾਜਾ ਸੀ, ਉਹਨੂੰ ਇੱਛਾ ਹੋਈ ਕਿ ਮੈਂ ਸਵਰਗ ਵਿੱਚ ਇਸ ਦੇਹ ਕਰਕੇ ਜਾਵਾਂ। ਵਿਸ਼ੇਸ਼ ਜੀ ਨੂੰ ਕਹਿਣ ਲੱਗਾ, ਕੋਈ ਐਸਾ ਜੱਗ ਕਰੋ ਜੋ ਮੈਂ ਸੰਦੇਹਾ ਹੀ ਸਵਰਗ ਵਿੱਚ ਚਲੇ ਜਾਵਾਂ। ਉਹ ਕਹਿਣ ਲੱਗੇ ਪਰਮੇਸ਼ਰ ਦੀ ਨੇਤ ਜਿਹੜੀ ਹੈ ਉਹ ਜਿਸ ਤਰ੍ਹਾਂ ਵਰਤਦੀ ਉਸੇ ਤਰ੍ਹਾਂ ਹੀ ਵਰਤਦੀ ਹੈ, ਦੇਹ ਦਾ ਤਿਆਗ ਕਰਕੇ ਤਾਂ ਤੂੰ ਪੁੰਨ ਦੇ ਪ੍ਰਤਾਪ ਨਾਲ ਜਾ ਸਕਦਾ, ਇਹ ਮਲ ਮੂਤਰ ਦੀ ਦੇਹ ਉੱਥੇ ਨਹੀਂ ਜਾਂਦੀ, ਉੱਥੇ ਸੂਖਮ ਦੇਹਾਂ ਜਾਂਦੀਆਂ, ਇਹ ਦੇਹ ਤਾਂ ਮਾਤ ਲੋਕ ਤੇ ਹੀ ਹੈ, ਇੱਥੇ ਹੀ ਰਹੇਗੀ। ਜਿਨ੍ਹਾਂ ਨੇ ਇਸ ਦੇਹ ਨੂੰ ਪਾਲ ਕਰਕੇ ਪਾਪ ਕੀਤੇ ਉਹ ਨਰਕਾਂ ਵਿੱਚ, ਜਿਵੇਂ ਪੁੰਨ ਕੀਤੇ ਸਵਰਗਾਂ ਚ, ਜਿਵੇਂ ਨਿਸ਼ਕਾਮ ਕਰਮ ਕੀਤੇ ਉਹ ਸੱਚਖੰਡ ਪਰਮ ਧਾਮ ਵਿੱਚ ਚਲੇ ਜਾਂਦੇ। ਐਸਾ ਨਹੀਂ ਹੋ ਸਕਦਾ, ਇਹ ਕਹਿੰਦਾ ਮੈਂ ਇਸ ਦੇਹ ਨੂੰ ਨਹੀਂ ਤਿਆਗਣਾ, ਇਸ ਦੇਹ ਨਾਲ ਇੰਨੀ ਪ੍ਰੀਤੀ ਪਾਈ ਬੈਠਾ ਸੀ। ਉਹ ਕਹਿੰਦਾ ਮੈਂ ਕੋਈ ਵੀ ਉਹ ਕੰਮ ਨਹੀਂ ਕਰਾਂਗਾ ਜੋ ਅਸੂਲ ਤੇ ਵਿਰੁੱਧ ਹੋਵੇ। ਬੇਸਵਾ ਮਿੱਤਰ ਦਾ ਵਿਸ਼ੇਸ਼ ਨਾਲ ਵਿਰੋਧ ਰਹਿੰਦਾ ਸੀ, ਇਹ ਉਹਦੇ ਕੋਲ ਚਲੇ ਗਿਆ। ਉਹ ਕਹਿੰਦਾ ਮੈਂ ਤੈਨੂੰ ਪਛਾਣ ਲਵਾਂ, ਉਹਨੂੰ ਜੱਗ ਕਰਨਾ ਸ਼ੁਰੂ ਕੀਤਾ। ਇਹਨ ਸਾਧ ਸੰਗਤ ਜੀ ਮੰਤਰਾਂ ਦੇ ਬਲ ਨਾਲ ਇਸ ਨੂੰ ਉਡਾ ਦਿੱਤਾ। ਵਿਸ਼ੇਸ਼ ਨੇ ਕਿਹਾ ਕਿ ਮਰਿਆਦਾ ਦਾ ਉਲੰਘਣ ਕਰਦਾ, ਬਿਸਵਾ ਮਿੱਤਰ ਨੂੰ ਵੀ ਸਮਝਾਇਆ, ਉਹਨੂੰ ਹੱਥ ਕੀਤਾ ਤੇ ਇਹਦੀਆਂ ਜਿਹੜੀਆਂ ਉਹੂਟੀਆਂ ਸੀ ਉਹ ਪ੍ਰਵਾਨ ਨਾ ਹੋਈਆਂ। ਹੁਣ ਵਿਸ਼ੇਸ਼ ਜੀ ਨੂੰ ਉੱਪਰ ਨਹੀਂ ਜਾਣ ਦਿੰਦਾ, ਬਿਸਵਾ ਮਿੱਤਰ ਥੱਲੇ ਨਹੀਂ ਡਿੱਗਣ ਦਿੰਦਾ, ਇਹ ਵਿਚਾਲੇ ਹੀ ਲਟਕੀ ਜਾਂਦਾ। ਇਹਦੀਆਂ ਜਿਹੜੀਆਂ ਲਾਲਾਂ ਸੀ, ਕਹਿੰਦੇ ਉਹ ਤੋਂ ਇੱਕ ਨਦੀ ਪੈਦਾ ਹੋਈ, ਉਹਦਾ ਨਾਂ ਸੀ ਕਰਮ ਨਾਸ਼ਾ। ਇਹ ਪਟਨਾ ਸਾਹਿਬ ਦੇ ਉਰੇ ਵਗਦੀ ਹੈ। ਇਹ ਜਿਹੜੇ ਲੋਕ ਸਨ ਡਰਦੇ ਵਿੱਚ ਨਾ ਸਵੜਦੇ, ਇਹ ਸਰਾਪੇ ਹੋਏ ਤ੍ਰਿਸ਼ੰਕੂ ਦੀਆਂ ਲਾਲਾਂ ਤੋਂ ਪੈਦਾ ਹੋਈ ਹੈ। ਉਹ ਜਦੋਂ ਨੌਵੇਂ ਪਾਤਸ਼ਾਹ ਇਸ ਦੇਸ਼ ਵਿੱਚ ਸੰਗਤਾਂ ਦਾ ਕਲਿਆਣ ਕਰਨ ਗਏ, ਮਹਾਰਾਜ ਕਹਿਣ ਲੱਗੇ ਅਸੀਂ ਵੀ ਇਸ਼ਨਾਨ ਕਰਦੇ, ਤੁਸੀਂ ਵੀ ਕਰੋ। ਉਹ ਵਿੱਚੋਂ ਕਈਆਂ ਨੇ ਕਿਹਾ ਮਹਾਰਾਜ ਇਹ ਤਾਂ ਕਰਮਨਾਸ਼ਾ ਨਦੀ ਹੈ। ਮਹਾਰਾਜ ਕਹਿੰਦੇ ਨਹੀਂ, ਹੁਣ ਗੁਰੂ ਨਾਨਕ ਦੀ ਗੱਦੀ ਦੇ ਚਰਨ ਪੈ ਗਏ, ਹੁਣ ਇਹਦਾ ਨਾਮ ਹੋ ਗਿਆ ਪਾਪ ਨਾਸ਼ਾ। ਗੱਜ ਕੇ ਬੋਲੋ, ਹੁਣ ਇਹ ਕਰਮਨਾਸ਼ਾ ਨਹੀਂ ਰਹੀ, ਇਹ ਪਟਨੇ ਦੇ ਉਰਲੇ ਪਾਸੇ ਵਗਦੀ ਹੈ। ਇਹ ਤ੍ਰਿਸ਼ੰਕੂ ਦੀਆਂ ਲਾਲਾਂ ਤੋਂ ਪੈਦਾ ਹੋਈ ਸੀ, ਜਿਹਨੂੰ ਨੌਵੇਂ ਪਾਤਸ਼ਾਹ ਨੇ ਪਵਿੱਤਰ ਚਰਨ ਪਾ ਕੇ ਸਫਲ ਕੀਤਾ ਅਤੇ ਪਾਪ ਨਾਸ਼ਾ ਬਣਾ ਦਿੱਤਾ। ਉਹ ਜਿਹੜਾ ਸਾਧ ਸੰਗਤ ਜੀ ਨਗਰ ਹੈ ਜਿੱਥੇ ਉਹ ਤ੍ਰਿਸ਼ੰਕੂ ਲਟਕਦਾ ਜਿਵੇਂ ਇਹਨਾਂ ਦਾ ਖਿਆਲ ਹੈ, ਉਸ ਨੂੰ ਗੰਧਰਵ ਨਗਰ ਕਹਿੰਦੇ ਹੈ, ਹਰ ਚੰਦੌਰੀ ਉਹਨੂੰ ਕਹਿੰਦੇ ਹੈ। ਭਾਵ ਹਰੀ ਜਿਹੜਾ ਚੰਦ ਹੈ ਉੱਥੇ ਲਟਕੀ ਜਾਂਦਾ ਤ੍ਰਿਸ਼ੰਕੂ, ਇਸ ਕਰਕੇ ਕਹਿੰਦੇ ਉਹਨੂੰ ਹਰ ਚੰਦੌਰੀ ਭ੍ਰਾਂਤੀ ਮਾਤਰ ਨਗਰ ਮੰਨਿਆ ਇਹਨਾਂ ਨੇ। ਇਸ ਤਰ੍ਹਾਂ ਜਿਹੜਾ ਸੰਸਾਰ ਹੈ ਇਹ ਹਰ ਚੰਦੌਰੀ ਦੀ ਨਿਆਈ ਹੈ, ਇਹਨੂੰ ਦੇਖ ਕੇ ਸੰਸਾਰ ਭਰਮਿਆ ਹੋਇਆ ਵਿਕਾਰਾਂ ਦੇ ਵਿੱਚ ਲੱਗ ਕਰਕੇ ਸੋ ਜੋਬਨ ਨੂੰ ਤੇ ਆਪਣੀ ਸਾਰੀ ਜ਼ਿੰਦਗੀ ਨੂੰ ਵਿਅਰਥ ਗੁਆ ਰਿਹਾ। ਫਿਰ ਬੋਲੋ,
ਹਰ ਚੰਦੌਰੀ ਦੇਖ ਮੂਠਾ,
ਹਰ ਚੰਦੌਰੀ ਹੈ ਜਿਹੜੀ ਝੂਠੀ ਨਗਰੀ ਹੈ, ਹੈਂਜੀ ਸਰੀਰ ਰੂਪੀ ਜਾਂ ਸੰਸਾਰ ਰੂਪੀ, ਇਹਨੂੰ ਵੇਖ ਕਰਕੇ ਤੇ ਸੰਸਾਰ ਦੇ ਉੱਤੇ ਕਿੰਨੇ ਲੋਕ ਕਾਮ ਕ੍ਰੋਧਾਂ ਦੁਆਰਾ ਲੁੱਟੇ ਪੁੱਟੇ ਜਾ ਰਹੇ ਹੈ, ਇਹ ਵੀ ਸਾਹਿਬ ਦੇਖਦਾ ਹੋਇਆ ਸਮਝਦਾ ਹੋਇਆ ਉਸੇ ਪਾਸੇ ਤੁਰਿਆ ਜਾ ਰਿਹਾ ਜਿਸ ਪਾਸੇ ਬਾਕੀ ਬਹੀਰ ਜਾ ਰਹੀ ਹੈ। ਜਿੱਧਰ ਨੂੰ ਘੱਟ ਲੋਕ ਜਾਂਦੇ ਭਾਵੇਂ ਚੰਗੇ ਪਾਸੇ ਜਾਂਦੇ ਉੱਧਰ ਨਹੀਂ ਤੁਰਦਾ, ਜਿੱਧਰ ਨੂੰ ਬਹੁਤੇ ਜਾਂਦੇ ਭਾਵੇਂ ਮਾੜੇ ਪਾਸੇ ਤੁਰੇ ਜਾਂਦੇ ਹੈ ਉੱਧਰ ਨੂੰ ਦੌੜਾ ਜਾਂਦਾ। ਜਿਵੇਂ ਇੱਕ ਭੇਡ ਖੂਹ ਚ ਡਿੱਗ ਪਈ, ਸਾਰੀਆਂ ਮਗਰ ਤੁਰੀ ਜਾਂਦੀਆਂ, ਡਿੱਗੀ ਖੂਹ ਚ ਜਾਂਦੀਆਂ, ਪਿੱਛਾ ਨਹੀਂ ਛੱਡਦੀਆਂ। ਜਗਤ ਕੀ ਭੇਡਾ ਚਾਲ, ਚਲਤੇ ਕੇ ਪਾਛੈ ਚਲੈ ਪਰਮਾਰਥ ਨਾ ਸੰਭਾਲ, ਦੇਖੋ ਜਗ ਮੂੜਤਾ। ਇਹ ਜਗ ਦੀ ਇਹ ਮੂਰਖਤਾ ਆ, ਭੇਡਾਂ ਦੀ ਚਾਲ ਦੀ ਨਿਆਈ, ਉੱਥੇ ਪਾਸੇ ਤੁਰੇ ਜਾ ਰਹੇ, ਚੰਗੇ ਪਾਸੇ ਨਹੀਂ ਤੁਰਦੇ ਹਨ। ਮਾੜੇ ਪਾਸੇ ਜਾ ਕੇ ਵੇਖੋ ਕਿਤਨੀਆਂ ਕਤਾਰਾਂ ਦੀਆਂ ਕਤਾਰਾਂ, ਛਾਉਣੀਆਂ ਦੀਆਂ ਛਾਉਣੀਆਂ। ਭਲੇ ਪਾਸੇ ਆ ਕੇ ਵੇਖੋ, ਸਤਸੰਗ ਵਿੱਚ ਮਨ ਨਹੀਂ ਲੱਗਦਾ ਹੈ, ਜੇ ਆਉਂਦੇ ਵੀ ਹੈ ਬਾਹਰ ਉੱਥੇ ਕਈ ਤਾਂ ਲੰਗਰ 'ਚ ਗੱਪਾਂ ਗੁੱਪਾਂ ਮਾਰ ਕੇ ਤੁਰ ਜਾਂਦੇ ਹੈ, ਸੰਗ 'ਚ ਨਹੀਂ ਬਹਿੰਦੇ ਹਨ। ਇੱਥੇ ਆ ਕੇ ਵੀ ਚੌਧਰ ਭਾਲਦੇ ਹੈ, ਇੱਥੇ ਆ ਕੇ ਵੀ ਭਾਲਦੇ, ਸਾਨੂੰ ਕੁਰਸੀ ਮਿਲੇ ਤੇ ਕੁਰਸੀ ਉੱਤੇ ਬੈਠੀਏ, ਗੁਰੂ ਗ੍ਰੰਥ ਦੇ ਚਰਨਾਂ ਵਿੱਚ ਆ ਕੇ ਨਹੀਂ ਬੈਠਣ ਨੂੰ ਤਿਆਰ। ਐਸੀ ਇਹਨਾਂ ਲੋਕਾਂ ਦੀ ਮੂਰਖਤਾ ਹੈ, ਨਿਮਰਤਾ ਔਰ ਗਰੀਬੀ ਔਰ ਹਲੀਮੀ ਨੇ, ਜੇ ਇਹਨਾਂ ਦੇ ਮੂੰਹ ਦੇਖੀਏ ਤੇ ਸਾਧ ਸੰਗਤ ਰੱਬ ਭੂਤਨਿਆਂ ਦੇ ਮੂੰਹ ਇਹੋ ਜਿਹਾ ਨਾ ਬਣਾਵੇ ਜਿਹੋ ਜਿਹਾ ਇਹਨਾਂ ਲੋਕਾਂ ਦੇ ਹੈ। ਮੂੰਹ ਬਣਾਈ ਫਿਰਦੇ ਹੈ, ਭਾਲਦੇ ਗੁਰਦੁਆਰਿਆਂ 'ਚ ਕੁਰਸੀਆਂ ਬੇਜ ਹੈ, ਤੇ ਸਾਧ ਨੂੰ ਭੂਤਨਿਆਂ ਵਾਲਾ ਇਹਨਾਂ ਦਾ ਜੀਵਨ ਬਣਿਆ ਹੋਇਆ, ਤੇ ਚਿਹਰੇ ਮੋਹਰੇ ਦੇਖੋ ਤਿੰਨਾ ਮੁੱਖ ਡਰਾਵਣੇ ਜਿਹਨਾਂ ਵਿਸਾਰਿਓ ਨਾਓ, ਐਸੀ ਦੁਰਦਸ਼ਾ ਇਹਨਾਂ ਦੀ ਬਣੀ ਹੋਈ ਹੈ। ਤੇ ਸਾਧ ਸੰਗਤ ਜੀ ਐਸੇ ਲੋਕ ਹੈ, ਐਸੇ ਲੋਕਾਂ ਤੋਂ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਿੰਨ ਤੇ ਸਦਾ ਡਰਾਨੇ ਰਹੀ ਹੈ। ਸਾਧ ਸੰਗਤ ਜੀ ਇਹ ਇਹਨਾਂ ਦੀ ਦੁਰਦਸ਼ਾ ਹੈ, ਇਹ ਸੰਸਾਰ ਹਰੀ ਚੰਦੌਰੀ ਨੂੰ ਵੇਖ ਕੇ ਲੁੱਟੇ ਪੁੱਟੇ ਜਾ ਰਹੇ, ਵਿਸ਼ੇ ਵਿਕਾਰਾਂ ਨੇ ਇਹਨਾਂ ਦੇ ਜੀਵਨ ਤਬਾਹ ਕੀਤੇ ਹੋਏ ਹਨ। ਜਿਹੜੀ ਝੂਠ ਦੀ ਸੇਜ ਹੈ ਇਸ ਨੂੰ ਵਿਛਾਉਂਦੇ ਹੈ, ਸੋਹਣੇ ਸੋਹਣੇ ਬੈੱਡ, ਸੋਹਣੀਆਂ ਸੋਹਣੀਆਂ ਸੇਜਾਂ ਤੇ ਬਿਸਤਰੇ, ਤੇ ਉਹਨਾਂ ਉੱਪਰ ਵਿਕਾਰ ਰੂਪੀ ਭੋਗ ਵਿਸ਼ੇ ਵਿਕਾਰਾਂ ਨੂੰ ਭੋਗਣਾ ਕਰਦੇ ਹਨ। ਇਹ ਝੂਠ ਦੀਆਂ ਵਿਕਾਰੀ ਸੇਜਾਂ ਨੂੰ ਬੜਾ ਆਨੰਦ ਦਾ ਮੰਨਦੇ ਹੈ, ਇਹ ਤਾਂ ਦੁਖਦਾਈ ਹਨ, ਇਹ ਜੀਵਨ ਨੂੰ ਸਾੜ ਦੇਣ ਵਾਲੀਆਂ ਹਨ, ਇਹ ਜਵਾਨੀ ਨੂੰ ਤਬਾਹ ਕਰ ਦੇਣ ਵਾਲੀਆਂ ਹਨ, ਇਹ ਨਰਕਾਂ ਨੂੰ ਪੈਦਾ ਕਰਨ ਵਾਲੀਆਂ ਹਨ।
ਲੱਭ ਲੋਭ ਅਹੰਕਾਰ ਮਾਤਾ,
ਲੱਭ ਹੁੰਦਾ ਹੈ ਪਦਾਰਥਾਂ ਦੇ ਖਾਣ ਦਾ ਲਾਲਚ, ਤੇ ਲੋਭ ਹੁੰਦਾ ਹੈ ਮਾਇਆ ਦੇ ਇਕੱਤਰ ਕਰਨ ਦਾ ਲਾਲਚ। ਸਾਧ ਸੰਗਤ ਜੀ ਇਹ ਲੱਭ ਲੋਭ ਅਹੰਕਾਰ ਦੇ ਵਿੱਚ ਮਾਤਾ ਮਸਤ ਹੋਇਆ ਫਿਰਦਾ, ਕਿਸੇ ਦਾਨੇ ਬੰਦੇ ਮਹਾਂਪੁਰਸ਼ ਦੀ ਗੱਲ ਸੁਣਨ ਲਈ ਤਿਆਰ ਨਹੀਂ, ਐਸਾ ਸਾਧ ਸੰਗਤ ਜੀ ਹੰਕਾਰ ਦੇ ਨਾਲ ਹਲਕਾਰਿਆ ਆਫਰਿਆ ਹੋਇਆ ਫਿਰਦਾ ਹੈ।
ਗਰਭ ਭਇਆ ਸਮਾਇਣ,
ਹਾਂ ਜਦੋਂ ਇਹਨੂੰ ਹੰਕਾਰ ਹੁੰਦਾ ਫਿਰ ਇਸ ਤਰ੍ਹਾਂ ਮਰ ਜਾਂਦਾ ਹੈ, ਖਪ ਜਾਂਦਾ ਹੈ, ਦੁਨੀਆਂ ਤੋਂ ਤੁਰ ਜਾਂਦਾ ਹੈ।
ਨਾਨਕ ਮਿਰਗ ਅਗਿਆਨ ਬਿਨਸੇ,
ਇਹ ਜੀਵ ਰੂਪੀ ਮਿਰਗ ਅਗਿਆਨਤਾ ਦੇ ਬਸ ਹੋਇਆ ਕਾਲ ਰੂਪੀ ਸ਼ਿਕਾਰੀ ਦੇ ਬਸ ਆ ਕੇ ਘੰਟੇ ਹੇੜੇ ਦਾ ਦੁਨੀਆਂ ਦੇ ਝੂਠੇ ਰਾਗਾਂ ਨੂੰ ਸੁਣਦਾ ਸੁਣਦਾ ਹੀ ਮਰ ਖਪ ਜਾਂਦਾ ਹੈ।
ਨਹਿ ਮਿਟੇ ਆਵਣ ਜਾਣਾ,
ਮਨਮੁਖ ਲੋਕਾਂ ਦਾ ਸੰਸਾਰ ਤੋਂ ਆਉਣਾ ਜਾਣਾ ਮਿਟਦਾ ਨੀ। ਹਲਟ ਦੀਆਂ ਟਿੰਡਾਂ ਨੂੰ ਗੇੜੇ ਚ ਰਹਿੰਦੇ ਜਿਵੇਂ ਕੋਹਲੂ ਦਾ ਬਲਦ ਹੈ, ਤੁਰਿਆ ਫਿਰਦਾ ਸਾਰਾ ਦਿਨ ਸਾਧ ਸੰਗਤ ਜੀ। ਇਹਨਾਂ ਲੋਕਾਂ ਦੀ ਐਸੀ ਦੁਰਦਸ਼ਾ ਹੈ ਕਿ ਆਵੇ ਦਿਆ ਖੋਤਿਆ ਤੇ ਵਿੱਚ ਖੜੋਤਿਆ, ਕੱਚੀਆਂ ਲਜਾਵੇਂਗਾ ਪੱਕੀਆਂ ਲੈ ਆਵੇਂਗਾ, ਆਵੇ ਨੇ ਮੁੱਕਣਾ ਨੀ ਤੇ ਤੈਂ ਛੁੱਟਣਾ ਨੀ। ਸਾਰੀ ਉਮਰ ਪਰਿਵਾਰ ਦੀ ਮਜ਼ਦੂਰੀ ਕਰਦੇ ਮਰ ਜਾਂਦੇ ਹੈ ਤੇ ਪਰਮੇਸ਼ਰ ਦੀ ਬੰਦਗੀ ਕਰਨ ਵਾਸਤੇ ਇਹਨਾਂ ਨੂੰ ਕੋਈ ਸਮਾਂ ਨੀ ਮਿਲਦਾ। ਵੱਡਾ ਚੱਟੀ ਜੋ ਭਰ ਹੈ ਨਾ ਗੁਣ ਨਾ ਅਪਕਾਰ, ਜਿਨ੍ਹਾਂ ਦੇ ਮੂੰਹ ਵਿੱਚ ਚੱਟੀ ਭਰਦੇ ਫਿਰਦੇ ਹੈ, ਜਿਹੜੇ ਮੁੰਡੇ ਕੁੜੀਆਂ ਜਵਾਨ ਹੋ ਜਾਂਦੇ ਅੱਖਾਂ ਡਕਾਲਦੇ ਹੈ, ਨਾ ਸਾਧ ਸੰਗਤ ਜੀ ਇਹਨਾਂ ਦਾ ਗੁਣ ਮੰਨਦੇ ਹੈ ਨਾ ਪਰਪਕਾਰ ਮੰਨਦੇ ਹੈ। ਉਹ ਕਹਿੰਦੇ ਬੁੱਢਿਆ ਉੱਥੇ ਬਹਿਣਾ ਤੇ ਬਹਿ ਜਾ, ਧੁੱਪੜ ਬੋਚਾ ਤੂੰ ਮਰਦਾ ਵੀ ਨਹੀਂ, ਤੇ ਸਾਹ ਕਮਰੇ ਦੋ ਹੋਈ ਆ ਦੋ ਤਿੰਨ ਗਾਂ ਤੁਰ ਜਾਏ ਤੇ ਸਾਡੇ ਵੀ ਹੁਣ ਬਾਲ ਬੱਚੇ ਹੋ ਗਏ, ਇਹਨਾਂ ਦੀ ਰਾਹ ਵਿਹਲਾ ਹੋ ਜਾਏ। ਇਸ ਤਰ੍ਹਾਂ ਦੀਆਂ ਖਰੀਆਂ ਖਰੀਆਂ ਸੁਣਾਉਂਦੇ ਹੈ। ਤੇ ਜੇ ਕਿਤੇ ਸਾਹੂ ਕਹਿੰਦਾ ਰੋਟੀ ਮੈਨੂੰ ਤਾਜ਼ੀ ਦਿਓ, ਕੰਢੇ ਸੁੱਕੇ ਹੋਏ ਹਨ, ਤੈਨੂੰ ਹੁਣੇ ਸਾਬਣ ਭਾਦੋਂ ਵਾਲੇ ਕਰੂੜੇ ਕੂੜੇ ਦਿੰਦੇ, ਤਲ ਕੇ ਠਹਿਰ ਜਾ ਜਰਾ। ਇਸ ਤਰ੍ਹਾਂ ਦੀ ਦੁਰਦਸ਼ਾ ਹੁੰਦੀ ਫਿਰ ਧੱਕੇ ਖਾਂਦੇ ਫਿਰਦੇ ਹੈ। ਕੋਈ ਸਾਧ ਸੰਗ ਜਾਂ ਜਿਹੜੇ ਬਿਰਧ ਘਰ ਬਣੇ ਫਿਰਦੇ ਹੈ, ਕੋਈ ਹੋਰ ਥਾਂ ਤੁਰੇ ਫਿਰਦੇ ਹੈ, ਜਿਹੜੇ ਮਹਾਂਪੁਰਸ਼ਾਂ ਦੀ ਨਿੰਦਿਆ ਕਰਦੇ ਹੈ ਲੋਕ। ਆ ਬਹੁਤ ਸਾਰੇ ਬੁੱਢੇ ਆ ਜਾਂਦੇ ਇਸ ਦੇਸ਼ 'ਚ ਆ ਕੇ ਗੁਰਦੁਆਰਿਆਂ 'ਚ ਵੀ ਸਾਸਾਂ ਖੇਲਦੇ ਹੈ, ਇਹ ਆ ਕੇ ਬਾਣੀ ਨਹੀਂ ਪੜ੍ਹਦੇ, ਨਾਮ ਨਹੀਂ ਜਪਦੇ, ਸਤਸੰਗਤ ਨਹੀਂ ਕਰਦੇ। ਕੈਨੇਡਾ 'ਚ ਤਾਂ ਬੜੀ ਬਿਮਾਰੀ ਹੈ, ਸਾਰਾ ਦਿਨ ਗੁਰਦੁਆਰਿਆਂ 'ਚ ਸਾਸਾਂ ਖੇਲੀ ਜਾਣੀਆਂ ਤੇ ਸਾਹ ਪਿਕਰਾਂ ਕਰੀ ਜਾਣੀਆਂ। ਜਿਹੜੇ ਕਥਾ ਕੀਰਤਨ ਨਿਤਨੇਮ ਦਾ ਟਾਈਮ ਹੋਵੇ ਤੇ ਡਗੋਰੀ ਚੱਕ ਕੇ ਘਰਾਂ ਨੂੰ ਤੁਰ ਜਾਣਾ, ਕਿਉਂਕਿ ਉਹ ਇਹ ਬੇਚਾਰੇ ਕਿਆ ਕਰਿਆ ਜਾਂ ਭਾਗ ਧੁਰ ਮੰਦੇ, ਭਾਗ ਐਡੇ ਮਾੜੇ ਕੀਤੇ ਹੋਏ, ਨਾ ਘਰ ਦੇ ਚੱਲਦੇ ਨਾ ਗੁਰੂ ਘਰ। ਜਦੋਂ ਸਤਸੰਗ ਦਾ ਬੇਲਾ ਆਉਂਦਾ ਬਹਿ ਹੀ ਨਹੀਂ ਸਕਦੇ, ਨਿੰਦਿਆ ਚੁਗਲੀ ਤੇ ਬਹਿੰਦੇ। ਬੁਰਾ ਕੰਮ ਕਾ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਐਸੀ ਦੁਰਦਸ਼ਾ ਇਹਨਾਂ ਮਨਮੁਖ ਸਾਕਤ ਲੋਕਾਂ ਦੀ ਹੈ। ਇਹਨਾਂ ਨੂੰ ਬਾਣੀ ਨੇ ਕਿਹਾ ਸਾਕਤ ਤੇ ਸੂਕਰ ਭਲਾ ਰਾਖਾ ਆਛਾ ਗਾਉਂ। ਉਹ ਸਾਗਰ ਬੱਪਰਾ ਮਰ ਗਿਆ, ਕੋਈ ਨਾ ਪੁੱਛਿਆ ਨਾ ਉਹ। ਐਸੀ ਦੁਰਦਸ਼ਾ ਸਾਗਤ ਲੋਕਾਂ ਦੀ, ਇਹ ਰੱਬ ਦਾ ਨਾਂ ਨਹੀਂ ਜਪਦੇ, ਸਤਸੰਗ ਚ ਨਹੀਂ ਬਹਿੰਦੇ, ਪਾਠ ਕੀਰਤਨ ਕਥਾ ਨਹੀਂ ਸੁਣਦੇ, ਇਸ ਤਰ੍ਹਾਂ ਲਿਚਗੜੀਆਂ ਮਾਰਦਿਆਂ ਪੁੱਠੇ ਕੰਮ ਕਰਦੇ, ਇਹਨਾਂ ਦੀ ਉਮਰ ਬੀਤ ਜਾਂਦੀ ਹੈ।
ਮਿੱਠੇ ਮੱਖ ਮੂਆ ਕਿਉਂ ਲੈ ਉਡਾਰੀ,
ਮਿੱਠੇ ਮੱਖ ਮੂਆ ਜਿਵੇਂ ਜਿਹੜੀ ਮੱਖੀ ਹੈ ਨਾ, ਉਹ ਬਹੁਤੀਆਂ ਵੱਧ ਜਾਂਦੀਆਂ ਪੰਜਾਬ 'ਚ। ਕੀ ਕਰਦੇ, ਕਾਗਜ਼ 'ਤੇ ਸੀਰਾ ਲਾ ਕੇ ਉਹ ਕਾਗਜ਼ ਨੂੰ ਕੰਧ ਨਾਲ ਚਿਪਕਾ ਦਿੰਦੇ। ਇਹ ਜਿਹੜੀ ਮੱਖੀ ਹੈ, ਮੱਖੀ ਸਾਧ ਸੰਗਤ ਤੋਂ ਰਾਮ ਕੀ ਮੱਖੀ, ਇਹ ਮਿੱਠੇ 'ਤੇ ਮਰਦੀ ਹੈ। ਉਹ ਆਉਂਦੀ ਤਾਂ ਮਿੱਠਾ ਖਾਣਿਆ, ਜਿਹੜੇ ਦੇ ਖੰਭ ਆ ਉਹ ਸੀਰੇ ਨਾਲ ਚਿੰਬੜ ਜਾਂਦੇ ਹੈ, ਵਿਚਾਰੀ ਉੱਥੇ ਫੁੜਕ ਫੁੜਕ ਕੇ ਮਰ ਜਾਂਦੀ ਹੈ। ਉਹ ਸੀਰਾ ਐਸਾ ਗੰਦਾ ਹੋ ਜਾਂਦਾ, ਕਿਸੇ ਦੂਜੇ ਦੀ ਵੀ ਵਰਤੋਂ ਵਿੱਚ ਨਹੀਂ ਆਉਂਦਾ। ਸੋ ਇਸ ਤਰ੍ਹਾਂ ਜਿਹੜੇ ਮਨਮੁੱਖ ਲੋਕ ਉਹ ਮੱਖੀ ਦੀ ਨਿਆਈ ਹੈ, ਇਹ ਸੰਸਾਰ ਦੀ ਮਾਇਆ ਅਤੇ ਪਦਾਰਥ ਮਿੱਠੇ ਦੀ ਨਿਆਈ ਹੈ, ਪਰਿਵਾਰ ਦਾ ਜਿਹੜਾ ਮੋਹ ਹੈ ਮਿੱਠੇ ਦੀ ਨਿਆਈ ਹੈ, ਇਹਦੇ 'ਚ ਫਸ ਫਸ ਕੇ ਮਰ ਰਹੇ ਹੈ। ਇਹ ਚਿਦਾ ਕਾਸ ਦਸਮ ਦੁਆਰ ਵਿੱਚ ਪਹੁੰਚਣ, ਸੱਚਖੰਡ ਜਾਣ ਦੀ ਉਡਾਰੀ ਕਿਵੇਂ ਮਾਰ ਸਕਦੇ ਹੈ, ਇਹਦਾ ਤਾਹੀਂ ਮਿੱਠੇ ਵਿੱਚ ਫਸ ਚੁੱਕੇ। ਅਥਵਾ ਇਸਤਰੀ ਦਾ ਮੂੰਹ ਜੋ ਸਾਧ ਸੰਗਤ ਜੀ ਉਸਨੂੰ ਮਿੱਠਾ ਜਾਣਦੇ, ਇਸਤਰੀ ਦੇ ਮੂੰਹ ਨੂੰ ਚੁੰਮਣ ਰੂਪੀ ਇਸ ਮਿਠਾਸ ਵਿੱਚ ਲੱਗ ਕੇ ਬਕਾਰਾਂ ਵਿੱਚ ਫਸ ਕੇ ਉਹ ਦਸਮ ਦੁਆਰ ਚੇਤਨ ਨੂੰ ਪ੍ਰਾਪਤ ਕਰਨ ਦੀ ਉਡਾਰੀ ਕਿਵੇਂ ਲਾ ਸਕਦੇ ਹੈ, ਉਹ ਤਾਂ ਇਸ ਮਿੱਠੇ ਮੂੰਹ ਵਿੱਚ ਫਸੇ ਹੋਏ ਹੈ।
ਹਾਥੀ ਗਰਤ ਪਾਇਆ,
ਹਾਥੀ ਜਿਵੇਂ ਹੈ ਉਹ ਟੋਏ ਵਿੱਚ ਡਿੱਗ ਪੈਂਦਾ, ਕਾਲ ਬੂਤ ਕੀ ਹਸਤ ਨੇ ਮਨ ਬੌਰਾ ਰੇ ਅੰਕਸ ਸਹਿਓ ਸੀਸ। ਸੋ ਇਸ ਕਰਕੇ ਸਾਧ ਸੰਗਤ ਜੀ, ਆ ਹੁਣ ਜਰਮਨ ਦੇ ਇੱਕ ਡਾਕਟਰ ਨੇ ਦੱਸਿਆ, ਆ ਜਿਹੜੇ ਚਮੜੇ ਨੂੰ ਬਹੁਤਾ ਚੁੰਮਦੇ ਫਿਰਦੇ ਹੈ, ਉਹਨੇ ਦੱਸਿਆ ਕਿ ਮੂੰਹ ਵਿੱਚ 3000 ਗੰਦੇ ਬੈਕਟੀਰੀਆ ਹੁੰਦੇ ਹੈ। ਉਹਨਾਂ ਬੈਕਟੀਰੀਆ ਦੇ ਪ੍ਰਭਾਵ ਨਾਲ ਮੂੰਹ ਦੇ ਦੰਦਾਂ ਨੂੰ ਖੋਰਾ ਲੱਗ ਜਾਂਦਾ, ਹੋਰ ਕਈ ਬਿਮਾਰੀਆਂ ਲੱਗ ਜਾਂਦੀਆਂ। ਇਹ ਜਰਮਨ ਦੇ ਪ੍ਰਸਿੱਧ ਡਾਕਟਰ ਨੇ ਆ ਤੁਹਾਡੀ ਪਿਛਲੀ ਅਖਬਾਰ ਵਿੱਚ ਇਹ ਸਿੱਧ ਕਰਕੇ ਦੱਸਿਆ। ਪਰ ਸਾਹ ਕੁੱਤਿਆਂ ਬਿੱਲਿਆਂ ਵਾਲੀ ਕੈਸੀ ਆਦਤ ਸਾਡੇ ਨੌਜਵਾਨ ਕੁੜੀਆਂ ਮੁੰਡਿਆਂ ਵਿੱਚ ਦਿਨੋ ਦਿਨ ਆ ਗੋਰੇ ਗੋਰੀਆਂ ਨੂੰ ਦੇਖ ਕੇ ਵੱਧਦੀ ਜਾ ਰਹੀ ਹੈ। ਅਸੀਂ ਆਪਣੀ ਸਭਿਅਤਾ ਨੂੰ ਤਲਾਂਜਲੀ ਦਿੰਦੇ ਤੁਰੇ ਜਾ ਰਹੇ ਹਾਂ, ਪਰ ਕਿਸੇ ਦਿਨ ਮੂੰਹ ਵਿੱਚ ਉਂਗਲਾਂ ਪਾ ਪਾ ਕੇ ਸੋਚੋਗੇ ਜਿਲੇ ਤੁਹਾਡਾ ਵੀ ਅਧੋ ਪਤਨ ਹੋ ਗਿਆ। ਇਹਨਾਂ ਦਾ ਅਧੋ ਪਤਨ ਹੋ ਰਿਹਾ। ਹੁਣ ਗੌਰਮੈਂਟ ਨੂੰ ਇਹਨਾਂ ਦੇ ਪਾਦਰੀਆਂ ਨੂੰ ਥੋੜੀ ਸਮਝ ਆਉਂਦੀ ਹੈ। ਹੁਣ ਰੋਜ਼ ਟੈਲੀਵਿਜ਼ਨਾਂ ਦੇ ਮੀਟ ਬੰਦ ਕਰਨ, ਤੰਬਾਕੂ ਬੰਦ ਕਰਨ ਦੀਆਂ ਹੋਰ ਚੀਜ਼ਾਂ ਬੰਦ ਕਰਨ ਦੀਆਂ ਰਿਪੋਰਟਾਂ ਆ ਰਹੀਆਂ। ਉਹ ਰੋਜ਼ 200 ਗੋਰਾ ਮੀਟ ਖਾ ਰਿਹਾ ਤੇ ਸਾਡੇ ਲੋਕਾਂ ਨੂੰ ਹੁਣ ਨਵਾਂ ਨਵਾਂ ਲੱਜਾ ਇਹ ਦੁਆਲੇ ਲੱਗੇ ਹੋਏ। ਕੈਨੇਡਾ ਦੇ ਸਾਰੇ ਦਫ਼ਤਰਾਂ ਜਾ ਜਾਣ ਤੰਬਾਕੂ ਬਿਲਕੁਲ ਬੰਦ ਕਰ ਦਿੱਤਾ ਗਿਆ। ਤੇ ਜੇ ਗੁਰੂ ਗੋਬਿੰਦ ਸਿੰਘ ਦੇ ਵਚਨ ਮੰਨ ਲਈਏ, ਜਿਹੜੀ ਗੱਲ ਕੱਲ ਨੂੰ ਆਪਣਾ ਵਿਰੋਧ ਕੇ ਕਰਨੀ, ਕਿਉਂ ਨਾ ਵੇਲੇ ਨਾ ਕਰ ਲਈਏ। ਤੇ ਸਾਡੇ ਹੁਣ ਮੁੰਡੇ ਕੁੜੀਆਂ ਤੇ ਨਵੀਂ ਜਵਾਨੀ ਆਈ ਇੰਗਲੈਂਡ ਵਿਚ ਆ ਕੇ, ਦੇਖੋ ਆਪਣੇ ਚਿਹਰੇ ਮੋਹਰੇ ਕਿਸ ਤਰ੍ਹਾਂ ਦੇ ਬਣਾ ਰਹੇ। ਸਮਝੋ, ਵਿਚਾਰੋ, ਇਹ ਗੌਰਵਮਈ ਵਿਰਸਾ ਜਵਾਨੀਆਂ ਨੂੰ ਤਬਾਹ ਨਾ ਕਰੋ, ਗੁਰਸਿੱਖੀ ਨੂੰ ਤਲਾਂਜੀ ਨਾ ਦਿਓ। ਤੁਸੀਂ ਕੰਨਾਂ ਦੇ ਕੰਨ ਹੱਥ ਧਰ ਕੇ ਬੈਠੇ ਹੈ, ਇਹ ਮਾਇਆ ਪਦਾਰਥ ਨਾਲ ਨਹੀਂ ਜਾਣੇ, ਤੁਹਾਡੇ ਕੀਤੇ ਹੋਏ ਭਰਾਵੋ ਭੈਣੋ ਕਰਮ ਨਾਲ ਜਾਣੇ ਹੈ। ਇੱਕ ਦਿਨ ਤਾਂ ਤੁਹਾਨੂੰ ਜੰਮ ਦੇ ਕਟਹਿਰੇ ਚ ਖੜਨਾ ਹੀ ਪੈਣਾ। ਜੇ ਉੱਥੋਂ ਬਚਣਾ ਚਾਹੁੰਦੇ ਆ, ਹਾਲੇ ਵੀ ਆਪਣੇ ਘਰ ਵੱਲ ਮੁੜੋ, ਗੁਰਮਤ ਦੇ ਸਿਧਾਂਤਾਂ ਨੂੰ ਗ੍ਰਹਿਣ ਕਰੋ। ਜੀਵਨ ਯਾਤਰਾ ਦੀ ਸਫਲਤਾ ਇਸੇ ਵਿੱਚ ਹੈ, ਜੋ ਸਤਿਗੁਰ ਸੱਚੇ ਪਾਤਸ਼ਾਹ ਦਾ ਸਿਧਾਂਤ ਹੈ ਔਰ ਉਪਦੇਸ਼ ਹੈ ਔਰ ਨਾਮ ਦੀ ਕਮਾਈ ਹੈ। ਸੇਵਾ ਸਿਮਰਨ ਸਤਸੰਗ ਦਾ ਜੋ ਮਾਰਗ ਹੈ, ਗੁਰਮਤ ਦਾ ਗਾਡੀ ਰਾਹ, ਇਸ ਤੇ ਤੁਰੋ। ਕਿਉਂ ਪਗ ਡੰਡੀਆਂ ਪੈ ਕੇ ਬੁਰਾਈ ਦੀਆਂ ਭਟਕਦੇ ਫਿਰਦੇ ਸੰਸਾਰ ਰੂਪੀ ਜੰਗਲ ਵਿੱਚ? ਇਸ ਵਾਸਤੇ ਹਜ਼ੂਰ ਕਥਨ ਕਰ ਰਹੇ ਹਨ, ਕਿਉਂ ਲੈ ਉਡਾਰੀ? ਉਹ ਚਿਦਾਕਾਸ ਦਸਮ ਦੁਆਰ ਜਾਣ ਦੀ ਉਡਾਰੀ ਕਿਵੇਂ ਮਾਰ ਸਕਦੇ ਹੈ, ਜਿਹੜੇ ਬਕਾਰਾਂ ਦੇ ਮਿੱਠੇ ਵਿੱਚ ਫਸੇ ਹੋਏ ਮੱਕੀ ਦੀ ਨਿਆਈ?
ਹਾਥੀ ਗਰਤ ਪਿਆ ਕਿਉਂ ਤਰਿਆ ਤਾਰੀ?
ਹਾਥੀ ਦਾ ਪ੍ਰਮਾਣ ਦਿੱਤਾ, ਜਿਹੜੇ ਹਾਥੀ ਨੂੰ ਫੜਦੇ ਆ ਉਹ ਕੀ ਕਰਦੇ? ਇੱਕ ਬਹੁਤ ਵੱਡਾ ਟੋਆ ਪੁੱਟ ਲੈਂਦੇ, ਉਹਦੇ ਉੱਪਰ ਫਿਰ ਬਾਂਸ ਦੀਆਂ ਪਚਰਾਂ ਪਾ ਦਿੰਦੇ ਔਰ ਕਾਗਜ਼ ਲਾ ਦਿੰਦੇ, ਉਹਦੇ ਤੇ ਕਾਗਜ਼ ਦੀ ਇੱਕ ਹਥਣੀ ਬਣਾ ਦਿੰਦੇ। ਇਹ ਜਿਹੜਾ ਹਾਥੀ ਹੈ ਇਹ ਬੜਾ ਕਾਮੀ ਹੈ। ਇਹ ਫਿਰ ਸਾਧ ਸੰਗਤ ਜੀ ਬਕਾਰ ਦੇ ਅਧੀਨ ਹੋਇਆ ਹੋਇਆ ਜਦੋਂ ਆਉਂਦਾ ਹੈ ਉਸ ਟੋਏ ਵਿੱਚ ਡਿੱਗ ਪੈਂਦਾ ਹੈ। ਇਹ ਤਾਂ ਸਾਰਾ ਫੜਨ ਵਾਲਿਆਂ ਵੱਲੋਂ ਡਰਾਮਾ ਨਾਟਕ ਹੀ ਸੀ ਨਾ। ਫਿਰ ਉਹਨੂੰ ਬਹੁਤ ਦਿਨ ਉਹ ਭੁੱਖਾ ਰੱਖਦੇ ਆ, ਜਿਹੜੇ ਭੁੱਖ ਦਾ ਮਾਰਿਆ ਅਡਾਟ ਪਾਉਂਦਾ ਨਾ, ਆ ਕੇ ਬੜਾ ਸੋਹਣੇ ਨੂੰ ਫੜ ਲੈਂਦੇ। ਫਿਰ ਸਾਧ ਸਿੰਘ ਕੀ ਹੁੰਦਾ, ਕਾਲ ਬੂਟ ਕੀ ਹਸਤ ਨੇ ਮਨ ਬੌਰਾ ਰੇ ਅੰਕਸ ਸਹਿਓ ਸੀਸ। ਫਿਰ ਲੋਹੇ ਦਾ 3.5 ਹੱਥ ਸਰੀਆ ਹੁੰਦਾ 6 ਸੂਤ ਦਾ, ਮੋਹਰੋਂ ਬਹੁਤ ਸੂਈ ਦੀ ਨੋਕ ਨੂੰ ਤੇਜ਼ ਕੀਤਾ ਹੁੰਦਾ, ਜਿਹੜੇ ਮਾੜੀ ਜਿਹੀ ਖੜਮਾਸੀ ਕਰਦਾ ਇਹਦੇ ਜ਼ੋਰ ਨਾਲ ਮਾਰਦੇ, ਉਹਨੂੰ ਅੰਕਸ ਕਹਿੰਦੇ। ਇਸ ਤਰ੍ਹਾਂ ਫਿਰ ਸਾਧ ਸਿੰਘ ਹਸਤੀ ਗਰਤ ਪਿਆ। ਉਹ ਟੋਏ ਵਿੱਚ ਕਿਉਂ ਡਿੱਗਿਆ? ਵਿਕਾਰ ਦੇ ਅਧੀਨ ਹੋਇਆ, ਵਿਕਾਰਾਂ ਦੇ ਅਧੀਨ ਹੋਣ ਕਰਕੇ ਫੜਿਆ ਗਿਆ। ਇਸੇ ਕਰਕੇ ਅੰਕਸਾਂ ਦੀ ਸੁੰਬਿਆਂ ਦੀ ਵਾਰ ਵਾਰ ਮਾਰ ਖਾਂਦਾ। ਇਸ ਤਰ੍ਹਾਂ ਜਿਹੜਾ ਜੀਵ ਰੂਪੀ ਹਾਥੀ ਹੈ, ਮਨ ਰੂਪੀ ਹਾਥੀ, ਇਹ ਵਿਸ਼ੇ ਵਿਕਾਰਾਂ ਵਿੱਚ ਮਤਵਾਲਾ ਹੋਇਆ ਹੋਇਆ ਸੰਸਾਰ ਦੇ ਸਾਧ ਸੰਗਤ ਜੀ ਬੁਰਾਈ ਦੇ ਟੋਏ, ਵਿਕਾਰਾਂ ਦੇ ਟੋਇਆਂ ਵਿੱਚ ਡਿੱਗ ਰਿਹਾ ਹੈ ਤੇ ਵਾਰ ਵਾਰ ਫਿਰ ਜਮਾਂ ਦੇ ਅੰਕਸਾਂ ਦੀ ਮਾਰ ਖਾਂਦਾ ਹੈ।
ਦੁਹਿਲਾ ਭਇਆ ਖਿਨ ਮੈਂ,
ਇਹਨੂੰ ਫਿਰ ਸਾਧ ਸੰਗਤ ਜੀ ਉਹ ਖਿਨ ਵਿੱਚ ਜਿਹੜੇ ਕੀਤੇ ਪਾਪ ਸੀ ਤਰਨਾ ਬੜਾ ਔਖਾ ਹੋ ਜਾਂਦਾ ਹੈ, ਬੜਾ ਕਠਿਨ ਹੋ ਜਾਂਦਾ ਹੈ। ਤਰਨ ਦੁਹਿਲਾ ਭਇਆ ਖਿਨ, ਉਹ ਖਿਨ ਵਿੱਚ ਤਰ ਥੋੜੋ ਸਕਦਾ ਹੈ ਜਿਹੜੇ ਲੰਬੇ ਲੰਬੇ ਪਾਪ ਕੀਤੇ। ਜਿਹੜੇ ਪਾਪ ਕੀਤੇ ਹੁੰਦੇ ਉਦੋਂ ਤਾਂ ਬੜਾ ਲੰਮਾ ਸਮਾਂ ਲਾਇਆ, ਤੇ ਜਿਹੜੇ ਨਿਕਲਣਾ ਚਾਹੁੰਦਾ ਕਹਿੰਦਾ ਹੁਣ ਮੈਨੂੰ ਇੱਕਦਮ ਹੀ ਕੋਈ ਕੱਢ ਦੇ, ਹੁਣ ਤੈਨੂੰ ਇੰਨੀ ਛੇਤੀ ਕੌਣ ਕੱਢਦਾ? ਜਿਹੜੇ ਸਦੀਆਂ ਦੇ ਜਨਮਾਂ ਦੇ ਕੀਤੇ ਪਾਪ ਹੈ ਇੱਕ ਖਿਨ ਵਿੱਚ ਤੇਰੇ ਕੌਣ ਬਖਸ਼ ਦੇਵੇ? ਫਿਰ ਐਸਾ ਹੁੰਦਾ ਹੈ
ਖਸਮ ਖਿਨ
ਮਾਤਰ ਵੀ ਜਿਹੜਾ ਖਸਮ ਹੈ ਉਹ ਇਸ ਨੂੰ ਚੇਤੇ ਨਹੀਂ ਆਉਂਦਾ। ਇੱਕ ਰਾਈ ਮਾਤਰ ਵੀ ਪਰਮੇਸ਼ਰ ਨੂੰ ਤਾਂ ਥੋੜਾ ਮਾਤਰ ਵੀ ਚੇਤੇ ਨਹੀਂ ਕਰਦਾ। ਜਿਨ੍ਹਾਂ ਨੂੰ ਸਾਰੀ ਉਮਰ ਯਾਦ ਕਰਦਾ ਮਰ ਗਿਆ ਤੇ ਕੋਈ ਵੇਲੇ ਨਾਲ ਸਹਾਇਤਾ ਕਰਦਾ। ਬਹੁ ਪ੍ਰਪੰਚ ਕਰ ਪਰਤਨ ਲਿਆਵੈ, ਸੁਧਗਾਰਾ ਪੈ ਆਨ ਲਟਾਵੈ, ਮਨ ਵੇਰੇ ਭੂਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ, ਛਿਨ ਛਿਨ ਕੀਜੈ ਤਨ ਜਰਾ ਜਨਾਵੈ, ਤਬ ਤੇਰੀ ਓਖ ਕੋਈ ਪਾਣੀਓ ਨਾ ਪਾਵੈ। ਕੋਈ ਪਾਣੀ ਦਾ ਬੁੱਕ ਵੀ ਫਲਾਉਣ ਵਾਸਤੇ ਤਿਆਰ ਨਹੀਂ ਹੁੰਦਾ, ਐਸੀ ਦਸ਼ਾ ਹੁੰਦੀ ਹੈ।
ਦੁੱਖਾਂ ਸਜਾਈ ਗਣਤ ਨਾਹੀ,
ਦੁੱਖਾਂ ਦੁੱਖ ਬੜੇ ਮਿਲਦੇ ਆ ਤੇ ਸਜਾਵਾਂ ਬਹੁਤ ਮਿਲਦੀਆਂ, ਉਹਨਾਂ ਦੀ ਗਿਣਤੀ ਨਹੀਂ। ਕਿਉਂਕਿ 18 ਪ੍ਰਕਾਰ ਦੇ ਨਰਕ ਲਿਖੇ, ਕੋਈ ਕੁੰਭੀ ਨਰਕ ਹੈ, ਕੋਈ ਸਾਹ ਨਿਰੋਰਵ ਹੈ, ਕੋਈ ਕਿਸ ਤਰ੍ਹਾਂ ਦਾ ਹੈ, ਕੋਈ ਕਿਸ ਤਰ੍ਹਾਂ ਦਾ, ਬੜਾ ਲੰਬਾ ਇਹਨਾਂ ਦਾ ਵਿਸਥਾਰ ਹੈ। ਉੱਥੇ ਜਿਹੜੇ ਦੁੱਖ ਤੇ ਸਜਾਵਾਂ ਇਹਨੂੰ ਮਿਲਦੀਆਂ, ਜਿਹੜੇ ਪਰਾਈ ਇਸਤਰੀ ਦੀ ਕੁਸੰਗਤ ਕਰਦੇ ਹੈ, ਫਿਰ ਲੋਹੇ ਦੀ ਇਸਤਰੀ ਬਣਾ ਲੈਂਦੇ ਹੈ, ਉਹਨੂੰ ਅੱਗ ਵਿੱਚ ਪੂਰਾ ਲਾਲ ਕਰਕੇ ਉਹਦੇ ਨਾਲ ਇਹਨੂੰ ਚਮੇੜ ਕੇ ਸਾੜ ਕੇ ਮਾਰਦੇ। ਤੇ ਜਿਹੜੀਆਂ ਇਸਤਰੀਆਂ ਪਰਾਏ ਪੁਰਸ਼ਾਂ ਦੀ ਕੁਸੰਗਤ ਕਰਦੀਆਂ, ਉਹਨਾਂ ਦੀ ਵੀ ਇਹ ਦੁਰਦਸ਼ਾ ਹੈ। ਤੇ ਜਿਹੜੇ ਸ਼ਰਾਬਾਂ ਪੀਂਦੇ, ਫਿਰ ਉਬਲਦੀ ਉਲਦੀ ਸ਼ਰਾਬ ਹੁੰਦੀ ਹੈ, ਉਹਦੇ ਵਿੱਚ ਉਹਨੂੰ ਸੁੱਟਿਆ ਜਾਂਦਾ, ਪਹਿਲਾਂ ਰੱਜ ਕੇ ਪੀਲਾ ਵਿੱਚ ਲੂਹ ਲੂਹ ਕੇ ਮਾਰਦੇ। ਜਿਹੜੇ ਪਰਾਇਆ ਹੱਕ ਖਾਂਦੇ, ਫਿਰ ਸਾਧ ਸੰਗਤ ਜੀ ਉਹਨਾਂ ਦੀ ਬੜੀ ਭੈੜੀ ਦੁਰਦਸ਼ਾ ਕਹੀ ਹੈ। ਐਸੀਆਂ ਬੜੀਆਂ ਬੜੀਆਂ ਭਿਆਂਕਰ ਜਿਹੜੀਆਂ ਸਜ਼ਾ ਉਹ ਉਹਨਾਂ ਨੂੰ ਸਾਧ ਸੰਗਤ ਜੀ ਭੋਗਣੀਆਂ ਪੈਂਦੀਆਂ ਹਨ।
ਆਪਣਾ ਪਾਇਓ,
ਜਿਹੜਾ ਆਪਣਾ ਕੀਤਾ ਹੋਇਆ ਕਰਮ ਹੈ ਉਹਦਾ ਫਲ ਇਹਨੂੰ ਪਾਉਣਾ ਪੈਂਦਾ ਹੈ।
ਗੁੱਜਾ ਕੁਮਾਣਾ ਪ੍ਰਗਟ ਹੋਆ,
ਜਿਹੜੇ ਪਾਪ ਗੁਪਤ ਹੋ ਕੇ ਅੰਦਰ ਲੁਕ ਲੁਕ ਕੇ ਬਹਿ ਕੇ ਕੀਤੇ ਸੀ ਨਾ ਕੁੰਡੀਆਂ ਮਾਰ ਮਾਰ ਕੇ, ਉਹ ਇੱਕ ਦਿਨ ਪ੍ਰਗਟ ਹੋ ਜਾਂਦੇ, ਉਹ ਛੁਪਦੇ ਨਹੀਂ। ਉਹ ਪਾਪ ਜਿਹੜੇ ਲੁਕ ਲੁਕ ਕੇ ਕਰਦਾ ਨਾ, ਉਹ ਛੁਪਦੇ ਨਹੀਂ, ਇੱਕ ਦਿਨ ਪ੍ਰਗਟ ਹੋ ਜਾਂਦੇ ਹਨ। ਲੋਕ ਵਿੱਚ ਵੀ ਤੇ ਪਰਲੋਕ ਵਿੱਚ ਪੈਂਦੀਆਂ। ਹੁਣ ਤੁਸੀਂ ਵੇਖੋ ਨਾ, ਆ ਜਿੰਨੇ ਬੈਠੇ ਹੈ 35-40 ਸਾਲ ਤੋਂ ਉੱਪਰ ਹੀ ਹੈ, ਤੇ ਇਹ ਤੋਂ ਨੀਚੇ ਦੀ ਉਮਰ ਦੇ ਕਿੰਨੇ ਕੁ ਬੈਠੇ ਹੈ, ਕਿਉਂਕਿ ਮਾਂ ਪਿਓ ਵੱਲੋਂ ਉਹਨਾਂ ਨੂੰ ਸਿੱਖਿਆ ਹੀ ਕੋਈ ਨਹੀਂ। ਤੁਸੀਂ ਕਹਿੰਦੇ ਸਾਡੇ ਬੱਚੇ ਬੱਚੀਆਂ ਦਾ ਸੁਧਾਰ ਹੋ ਜਾਏ, ਕੋਈ ਸੰਗਤ ਵਿੱਚ ਤਾਂ ਬਹਿਣ ਲਈ ਤਿਆਰ ਹੀ ਨਹੀਂ, ਤੇ ਸੁਧਾਰ ਹੁਣ ਘਰ ਬੈਠਿਆਂ ਦਾ ਕਿੱਥੋਂ ਹੋ ਜਾਏ, ਕਿਉਂਕਿ ਤੁਸੀਂ ਪਹਿਲਾਂ ਉਹਨਾਂ ਨੂੰ ਇੰਨੀ ਗਲਤ ਗੁੜਤੀ ਦੇ ਦਿੱਤੀ ਹੈ, ਗਲਤ ਖੁਰਾਕਾਂ ਪੁਸ਼ਾਕਾਂ ਵਿੱਚ ਲਾ ਦਿੱਤੇ ਹੈ। ਉਹਨਾਂ ਬੱਚਿਆਂ ਦੇ ਮਨਾਂ ਉੱਤੇ ਤੁਹਾਡਾ ਕੋਈ ਪ੍ਰਭਾਵ ਨਹੀਂ, ਕਹਿੰਦੇ ਜੀ ਸਾਡਾ ਕਹਿਣਾ ਨਹੀਂ ਮੰਨਦੇ, ਜਿਹਨਾਂ ਨੂੰ ਕਹਿੰਦੇ ਪੁਲਿਸ ਨੂੰ ਫੋਨ ਕਰ ਦੇਣਗੇ, ਇਹਦਾ ਮਤਲਬ ਤੁਹਾਨੂੰ ਉਹ ਮਾਂ ਪਿਓ ਸਮਝਦੇ ਹੀ ਨਹੀਂ। ਅਸੀਂ ਤਾਂ ਅੱਜ ਤੱਕ ਆਪਣੇ ਮਾਂ ਪਿਓ ਦਾ ਹੁਕਮ ਨਹੀਂ ਮੋੜਿਆ, ਸਿਕਸ਼ਾ ਦਿੱਤੀ ਸੀ, ਵਿਚਾਰ ਦਿੱਤੀ ਸੀ। ਜਦੋਂ ਤੁਸੀਂ ਆਪਣੇ ਬਾਲਕ ਬਾਲਕੀਆਂ ਨੂੰ, ਕਈਆਂ ਨੇ ਅੰਮ੍ਰਿਤ ਛਕੇ ਹੋਏ ਹੈ, ਉਹ ਬੀਬੀਆਂ ਆਪਣੇ ਨਿਆਣਿਆਂ ਨੂੰ ਆਂਡੇ ਭੁੰਨ ਭੁੰਨ ਆਪ ਖਿਲਾਉਣੀਆਂ, ਫਿਰ ਉਹਨਾਂ ਦੇ ਆਪ ਮੁੰਨਦੀਆਂ, ਆਪ ਨਹੀਂ ਖਾਂਦੇ ਕਈ, ਅੰਮ੍ਰਿਤ ਵੀ ਛਕੇ, ਅਸੀਂ ਜੀ ਨਿਆਣੇ ਤਗੜੇ ਹੋ ਜਾਂਦੇ। ਤੇ ਜਿੱਦਣ ਤਗੜੇ ਹੋਣਗੇ ਅੱਖਾਂ ਨਹੀਂ ਦਿਖਾ ਲੈਣਗੇ, ਗੱਜ ਕੇ ਬੋਲੋ ਮਾੜੇ ਕਰਕੇ ਤਾਂ ਤੁਹਾਡੇ ਅਧੀਨ ਆ, ਜੇ ਮਾੜੇ ਨਹੀਂ ਕਾਬੂ ਹੈ ਤੇ ਤਗੜੇ ਕਾਬੂ ਕਿੱਥੋਂ ਕਰ ਲਓਗੇ। ਜਿਹਨਾਂ ਤੋਂ ਨਿਆਣੇ ਹੀ ਨਹੀਂ ਕਾਬੂ ਆਉਂਦੇ, ਉਹਨੇ ਜਵਾਨਾਂ ਨੂੰ ਕਾਬੂ ਕਿੱਥੇ ਕਰਨਾ। ਐਸੀ ਬਿਮਾਰੀ ਪਈ ਹੋਈ, ਅੰਬਰੇ ਛਾਤੇ ਵੀ ਪੁੱਠੇ ਕੰਮ ਕਰਦੇ, ਘਰਾਂ ਚ ਗੁਰੂ ਗ੍ਰੰਥ ਪ੍ਰਕਾਸ਼ ਕੀਤੇ ਹੋਏ, ਹਾਂਜੀ ਹਾਂਡੀਆਂ ਚੜ੍ਹਦੀਆਂ, ਸ਼ਰਾਬਾਂ ਦੇ ਦੌਰ ਥੱਲੇ ਟੈਲੀਵਿਜ਼ਨ ਫਿਲਮੇ ਦੀਆਂ ਗੰਦੀਆਂ ਫਿਲਮਾਂ ਚੱਲਦੀਆਂ। ਗੁਰੂ ਗ੍ਰੰਥ ਲੋਕਾਂ ਨੇ ਘਰਾਂ ਚ ਪ੍ਰਕਾਸ਼ ਕਰਨਾ ਤੇ ਫੈਸ਼ਨ ਹੀ ਬਣਾ ਲਿਆ, ਤੇ ਗੁਰਦੁਆਰੇ ਕਾਹਲੇ ਬਣਾਏ ਆ, ਇੱਥੇ ਆ ਕੇ ਗੁਰੂ ਗ੍ਰੰਥ ਸੇਵਾ ਕਰ ਲਈ ਥੋੜੀ ਹੈ। ਤੇ ਬਹੁਤ ਸਾਰੇ ਸਾਡੇ ਦੇਸ਼ ਵਿੱਚੋਂ ਵੀ ਮੁਆਫ ਕਰਨਾ, ਸਾਧੂ ਸੰਤ ਮਹਾਤਮਾ ਆਉਂਦੇ, ਉਹ ਘਰਾਂ ਚ ਦੀਵਾਨ ਲਾਉਂਦੇ, ਗੁਰਦੁਆਰਿਆਂ ਚ ਵੜਦੇ ਨੇ। ਇਹ ਵੀ ਗੁਰਦੁਆਰਿਆਂ ਦੇ ਨਾਲ ਬੜੀ ਭਾਰੀ ਸਾਧ ਸੰਗਤ ਜੀ, ਮੈਂ ਕਿਹਾ ਕਹਾਂ ਜੀ, ਘਰੇ ਹੀ ਰੱਬ ਹੈਗਾ, ਉੱਥੇ ਜਾ ਕੇ ਕੀ ਕਰਨਾ, ਗੱਜ ਕੇ ਬੋਲੋ। ਜੇ ਪੁੱਛੀਏ ਕਿਉਂ ਨਹੀਂ ਜਾਂਦੇ, ਗੁਰਦੁਆਰਿਆਂ ਚ ਜੀ ਲੜਾਈਆਂ ਹੁੰਦੀਆਂ, ਤੇ ਜੇ ਘਰ ਚ ਲੜਾਈ ਹੋਵੇ ਤਾਂ ਕੋਈ ਘਰ ਚ ਨਹੀਂ ਛੱਡ ਜਾਂਦਾ। ਦਸਮ ਪਾਤਸ਼ਾਹ ਆਨੰਦਪੁਰ ਯੁੱਧ ਕਰਦੇ ਰਹੇ, ਧਰਮ ਯੁੱਧ ਹੋਰ ਥਾਂ ਹੁੰਦੇ ਰਹੇ, ਹਾਂਜੀ ਲੜਾਈ ਕਿੱਥੇ, ਲੜਾਈ ਤਾਂ ਹਰ ਜਗ੍ਹਾ, ਦੇਸ਼ਾਂ ਚ ਵੀ ਲੜਾਈਆਂ ਹੋਣੀਆਂ ਤੇ ਦੇਸ਼ ਛੱਡ ਜਾਣਾ, ਕਿੱਥੇ ਚੱਲ ਜਾਓਗੇ ਲੜਾਈ ਤੋਂ ਭੱਜ ਕੇ। ਲੜਾਈ ਤੋਂ ਬਚਣ ਦਾ ਸਾਧਨ ਤਾਂ ਇਹ ਹੀ ਹੈ, ਬਾਕੀ ਬਈ ਇਹ ਖਾਲਸਾ ਸ਼ੇਰਾਂ ਦੀ ਕੌਮ ਹੈ, ਕੋਈ ਗਿੱਦੜਾਂ ਦੀ ਤਾਂ ਹੈ ਨੀ, ਮਾੜਾ ਮੋਟਾ 10-15 ਦਾ ਚੱਲਦਾ ਹੀ ਰਹਿੰਦਾ। ਸੋ ਇਸ ਕਰਕੇ ਬਹੁਤਾ ਡਰਨ ਡਰਾਉਣ ਦੀ ਲੋੜ ਨਹੀਂ ਆਉਂਦੀ, ਇਹ ਕੋਈ ਗਿੱਦੜਾਂ ਦਾ ਪੰਥ ਹੈ, ਖਾਲਸਿਆਂ ਦਾ ਪੰਥ ਹੈ, ਮਾੜਾ ਮੋਟਾ ਤੇ ਚੱਲਦਾ ਹੀ ਹੁੰਦਾ ਕੜਕਾ ਦੜਕ, ਕਿਉਂਕਿ ਜਾਤ ਗੁਰ ਸਿੰਘਨ ਕੀ ਦੰਗਾ ਦੰਗਾ ਹੀ ਸਤਿਗੁਰ ਫੇ ਮੰਗਾ। ਸੋ ਇਸ ਕਰਕੇ ਦਾ ਮਤਲਬ ਇਹ ਨਾ ਵੀ ਬਾਬਿਆਂ ਨੂੰ ਖੁੱਲੀ ਛੁੱਟੀ ਰੇਤੀ ਲੜਨ ਦਾ ਪਿਓ। ਤੇ ਭਾਈ ਸੂਰਬੀਰਤਾ ਵੀਰ ਰਸੀ ਨੂੰ ਕਾਇਮ ਰੱਖਣ ਵਾਸਤੇ ਮਾੜਾ ਮੋਟਾ ਤਾਂ ਹੁੰਦਾ ਹੀ, ਤੇ ਸ਼ੇਰ ਦੇ ਬੱਚੇ ਪਹਿਲਾਂ ਘਰ ਲੜਨਾ ਸਿੱਖਦੇ, ਫਿਰ ਇਹ ਬਾਹਰ ਲੜਨਗੇ ਨਾ, ਤੇ ਜੇ ਅਸੀਂ ਭੁੱਲੇ ਗਏ ਤੇ ਬਾਹਰ ਦੁਸ਼ਮਣ ਨਾਲ ਕਿਵੇਂ ਲੜਾਂਗੇ। ਇਹ ਬਹਾਨੇ ਬਾਜੀਆਂ ਸਭ ਢਕੌਂਸਲੇ ਬਾਜੀਆਂ, ਗੁਰੂ ਘਰ ਨਾ ਜਾਣ ਦੀਆਂ ਗੱਲਾਂ। ਇਸ ਕਰਕੇ ਉਹਨਾਂ ਬਾਬਿਆਂ ਨੂੰ ਵੀ ਜਦੋਂ ਘਰਾਂ ਚ ਆਉਂਦੇ ਸਿਨੇਵਰ ਬੇਨਤੀ ਕਰ ਦਿਆ ਕਰੋ, ਆਓ ਮਹਾਰਾਜ ਗੁਰੂ ਗ੍ਰੰਥ ਸਾਹਿਬ ਚਰਨਾਂ ਗੁਰਦੁਆਰੇ ਚਲੀਏ,
ਸਿੱਖੀ ਸੇਵ ਕੀ ਘਰੋ ਕਰੀ ਦਬਾਨ ਕੀ ਲਾਉਂਗੇ ਫਿਰ ਫੂਨਾ ਤੇ ਸਾਡੇ ਜੀ ਫਲਾਨਾ ਮਹਾਰਾਜ ਆਇਆ ਇੱਥੇ ਆ ਜੋ ਤੇ ਆ ਗੁਰੂ ਮਹਾਰਾਜ ਜਿਹੜਾ ਗੁਰੂ ਗ੍ਰੰਥ ਸਾਹਿਬ ਇਹ ਫਿਰ ਕਾਲੇ ਪ੍ਰਕਾਸ਼ ਹੈ ਗੁਰਦੁਆਰੇ ਬਣਾਏ ਕਾਲੇ ਜੀ ਗੁਰਦੁਆਰਿਆਂ ਦੀ ਰੌਣਕ ਵਧਾਓ ਗੁਰਦੁਆਰਿਆਂ ਵਿੱਚ ਆਓ ਗੁਰਦੁਆਰਿਆਂ ਸੰਗਤ ਦੀ ਵਾਹਨ ਕਰੋ ਸਤਸੰਗ ਕਰੋ ਨਾਮ ਦਾ ਅਭਿਆਸ ਕਰੋ ਸੰਗਤ ਵਿੱਚ ਆਉਣ ਦਾ ਬੜਾ ਭਾਰੀ ਫਲ ਹੈ ਸੁਣੋ ਵਿਚਾਰ ਸੱਚੇ ਪਾਤਸ਼ਾਹ ਜੀ ਕਥਨ ਕਰ ਰਹੇ ਹਨ
ਨਾਨਕ ਸਤਿਗੁਰੂ ਵਾਜ ਮੂਠਾ ਮਨ ਮੁਖੋ ਹੰਕਾਰੀ
ਪਿਛਲੀ ਪੰਕਤੀ ਫਿਰ ਬੋਲ ਦੇ
ਗੁੱਜਾ ਕੁਮਾਣਾ ਪ੍ਰਗਟ ਹੋਆ
ਜਿਹੜੇ ਗੁੱਜੇ ਗੁਪਤ ਪ੍ਰਗਟ ਪਾਪ ਕਮਾਏ ਸੀ ਨਾ ਉਹ ਸਾਰੇ ਹੀ ਪ੍ਰਗਟ ਹੋ ਜਾਂਦੇ ਹਨ ਐਸੇ ਪਾਪ ਕਰਨ ਵਾਲਿਆਂ ਦੀ ਈ ਤੂਤ ਲੋਕ ਪ੍ਰਲੋਕ ਇੱਧਰ ਉੱਧਰ ਜਿੱਥੇ ਵੀ ਜਾਂਦੇ ਉੱਥੇ ਖੁਆਰੀ ਹੁੰਦੀ ਜਿੰਨਾ ਚਿਰ ਉਹਨਾਂ ਦੇ ਪਾਪ ਦਾ ਕਿਸੇ ਨੂੰ ਪਤਾ ਨਹੀਂ ਹੁੰਦਾ ਉਹਨਾਂ ਚਿਰ ਸਤਿਕਾਰ ਹੁੰਦਾ ਜਦੋਂ ਪਤਾ ਲੱਗ ਜਾਂਦਾ ਉੱਥੇ ਵੀ ਉਹ ਦੁਰਦਸ਼ਾ ਹੁੰਦੀ ਹੈ
ਨਾਨਕ ਸਤਿਗੁਰੂ ਵਾਜ ਮੂਠਾ
ਸਤਿਗੁਰਾਂ ਦੀ ਸਿੱਖਿਆ ਤੋਂ ਬਿਨਾਂ ਨਾਮ ਅਭਿਆਸ ਤੋਂ ਬਿਨਾਂ ਐਸੇ ਲੋਕ ਮੁੱਠੇ ਬਕਾਰਾਂ ਦੇ ਠੱਗੇ ਹੋਏ ਆ ਲੁੱਟੇ ਹੋਏ ਹਨ
ਮਨਮੁਖੋ ਅਹੰਕਾਰੀ
ਉਹ ਮਨਮੁਖ ਹੰਕਾਰੀ ਲੋਕ ਹੈ ਉਹ ਜਿਹੜੀ ਐਸੀ ਬਾਣੀ ਹੈ ਉਹਦੇ ਵਿਚਾਰਾਂ ਨੂੰ ਸੁਣਨਾ ਪਸੰਦ ਨਹੀਂ ਕਰਦੇ ਉਹ ਕਹਿੰਦੇ ਉੱਥੇ ਕੀ ਹੈ ਚਲੋ ਜੀ ਆਪਣਾ ਚਲੀਏ ਫਿਲਮ ਤਾਜ਼ੀ ਤਾਜ਼ੀ ਆਈ ਹੈ ਉਹ ਤਾਂ ਉਦੋਂ ਹੀ ਨਜ਼ਾਰਾ ਦਿਖਾ ਦਿੰਦੇ ਗੁਰਦੁਆਰੇ ਕੀ ਹੈ ਉਹ ਨਜ਼ਾਰੇ ਦੇਖਦੇ ਉਸ ਟੋਏ ਚ ਜਾ ਕੇ ਡਿੱਗਦੇ ਹੈ ਜਿੱਥੇ ਅਡਾਟ ਪਾਉਣਾ ਪੈਂਦਾ ਨਿਕਲਦੇ ਨੀ ਉਹ ਤਾਜ਼ੇ ਨਜ਼ਾਰੇ ਦੇਖੋ ਫਿਰ ਇਹੋ ਜਿਹੇ ਨਜ਼ਾਰੇ ਦਿਖਾ ਦੇਣਾ ਨਾ ਇੱਧਰ ਜੋਗੇ ਰਹੇ ਨਾ ਉੱਧਰ ਜੋਗੇ ਰਹੇ ਇਸ ਤਰ੍ਹਾਂ ਦੀ ਦਸ਼ਾ ਹੋ ਜਾਣੀ ਚਾਰ ਦਿਨ ਜਿਹੜੇ ਫਿਲਮਾਂ ਆ ਮੁੰਡੇ ਕੁੜੀਆਂ ਜਾਂਦੇ ਹੈ ਥੋੜੇ ਦਿਨਾਂ ਬਾਅਦ ਰਿਜ਼ਲਟ ਆ ਜਾਂਦਾ ਉਹਨਾਂ ਦਾ ਫਲ ਕੀ ਹੈ ਗੱਜ ਕੇ ਬੋਲੋ ਮੈਨੂੰ ਦੱਸਣ ਦੀ ਬਹੁਤੀ ਲੋੜ ਨਹੀਂ ਆਪੇ ਹੀ ਪਤਾ ਲੱਗ ਜਾਂਦਾ ਵੀ ਇਹਦੇ ਨਤੀਜੇ ਕੀ ਨਿਕਲਦੇ ਜਿਹੜੇ ਭੁਗਤਣੇ ਪੈਂਦੇ ਆ ਬੁੜੇ ਬੁੜੀਆਂ ਨੂੰ ਫਿਰ ਪਤਾ ਲੱਗਦਾ ਜਿਹਨਾਂ ਨੂੰ ਉਂਗਲ ਫੜਾ ਫੜਾ ਕੇ ਲਿਜਾਂਦੇ ਹੁੰਦੇ ਸੀ ਉਹ ਇਸ ਕਰਕੇ ਮਹਾਰਾਜ ਦੱਸਦੇ ਹਨ
ਹਰ ਕੇ ਦਾਸ ਜੀਵੇ ਲਗ ਪ੍ਰਭ ਕੀ ਧਰਨੀ
ਜਿਹੜੇ ਹਰੀ ਦੇ ਦਾਸ ਹੈ ਉਹਨਾਂ ਦਾ ਕੀ ਰਸਤਾ ਉਹ ਸਾਧ ਸੰਗਤ ਜੀ ਪ੍ਰਭੂ ਦੇ ਚਰਣੀ ਲੱਗ ਕੇ ਨਾਮ ਦਾ ਅਭਿਆਸ ਕਰਕੇ ਜੀਵਨ ਮੁਕਤੀ ਦਾ ਜੋ ਆਨੰਦ ਹੈ ਇਸ ਨੂੰ ਪ੍ਰਾਪਤ ਕਰਨਾ ਕਰਦੇ ਹਨ ਹਾਂਜੀ
ਕੰਠ ਲਗਾਏ ਲਈ ਠਾਕੁਰ ਸਰਣੀ
ਠਾਕੁਰ ਦੀ ਜੋ ਸ਼ਰਨ ਵਿੱਚ ਆ ਗਏ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਨੇ ਨਾਮ ਜਪਣ ਵਾਲਿਆਂ ਨੂੰ ਇਤਨਾ ਸਤਿਕਾਰ ਪਿਆਰ ਦਿੱਤਾ ਆਪਣੇ ਗਲੇ ਲਾ ਲਿਆ ਤੂੰ ਤਾਂ ਮੇਰਾ ਪਿਆਰਾ ਪੁੱਤਰ ਹੈ ਭਾਈ ਜੀਵਨ ਨੂੰ ਜਿਵੇਂ ਕੁਰਬਾਨੀ ਕੀਤੀ ਸਤਿਗੁਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਪਵਿੱਤਰ ਸਤਿਕਾਰਯੋਗ ਸੀਸ ਨੂੰ ਦਿੱਲੀ ਤੋਂ ਲੈ ਕਰਕੇ ਜਦੋਂ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ ਮਹਾਰਾਜ ਨੇ ਗੱਲ ਲਾਇਆ ਰਗਰੇਟੇ ਗੁਰੂ ਕੇ ਬੇਟੇ ਕਿਤਨਾ ਮਾਣ ਦਿੱਤਾ ਕਿਤਨਾ ਸਤਿਕਾਰ ਦਿੱਤਾ ਕਿਤਨਾ ਪਿਆਰ ਦਿੱਤਾ ਉਹਨਾਂ ਨੂੰ ਮਹਾਰਾਜ ਆਪਣੇ ਕੰਠ ਗੱਲ ਲਾ ਕੇ ਰੱਖਦੇ ਭਾਵ ਬਹੁਤ ਹੀ ਪਿਆਰ ਬਖਸ਼ਿਸ਼ ਕਰਦੇ ਹਨ
ਬਲ ਬੁੱਧ ਗਿਆਨ ਧਿਆਨ ਆਪਣਾ
ਸਰੀਰ ਦਾ ਬਲ ਅਤੇ ਬੁੱਧੀ ਦੀ ਚਤਰਾਈ ਜਿੰਨੀ ਵੀ ਆਪਣੀ ਹੈ
ਆਪ ਨਾਮ ਜਪਾਇਆ
ਇਸ ਨੂੰ ਤਿਆਗ ਦਿੰਦੇ ਆ ਉਹ ਕਹਿੰਦੇ ਜੇ ਬਲ ਦਿੱਤਾ ਇਹ ਵੀ ਵਾਹਿਗੁਰੂ ਨੇ ਚਤਰਾਈ ਦਿੱਤੀ ਇਹ ਵੀ ਤੇ ਆਪ ਹੀ ਕਿਰਪਾ ਕਰਕੇ ਸਾਤੋਂ ਨਾਮ ਜਪਾਇਆ ਉਹ ਕਹਿੰਦੇ ਅਸੀਂ ਨਾਮ ਜਪਿਆ ਨਹੀਂ ਇਹ ਨਹੀਂ ਤੇ ਅਸੀਂ ਜਪਿਆ ਤੇ ਵਾਹਿਗੁਰੂ ਨੇ ਜਪਾਇਆ ਆਪਣੇ ਆਪ ਤਾਂ ਨਾਮ ਜਪ ਹੁੰਦਾ ਹੀ ਨਹੀਂ ਜਦੋਂ ਵਾਹਿਗੁਰੂ ਕਿਰਪਾ ਕਰਦੇ ਉਦੋਂ ਜਪਿਆ ਜਾਂਦਾ ਕਈ ਵਾਰੀ ਵੇਖਿਆ ਆਪਣੇ ਜੀਵਨ ਚ ਵੀ ਘਟਨਾ ਵਾਪਰਦੀਆਂ ਕਈ ਵਾਰੀ ਬੜਾ ਯਤਨ ਕਰੀਦਾ ਭਜਨ ਚ ਮਨ ਜੁੜਦਾ ਨਹੀਂ ਬਾਣੀ ਪੜ੍ਹ ਲਈਦੀ ਪਤਰਿਆਂ ਦੇ ਪਤਰੇ ਥੱਲ ਜਾਂਦਾ ਮਨ ਟਿਕਦਾ ਨਹੀਂ ਕਈ ਵਾਰੀ ਉਹਦੀ ਕਿਰਪਾ ਬਖਸ਼ਿਸ਼ ਹੁੰਦੀ ਵੇਲੇ ਕੁ ਵੇਲੇ ਤੇ ਸੁਤੇ ਸਿੱਧੇ ਸਮਾਧੀ ਲੱਗੀ ਜਾਏਗੀ ਉਦੋਂ ਸਮਝੋ ਅੱਜ ਮਹਾਰਾਜ ਦੀ ਕੋਈ ਖਾਸ ਬਖਸ਼ਿਸ਼ ਹੈ ਕਿਰਪਾ ਹੈ ਇਸ ਕਰਕੇ ਉਹਨਾਂ ਆਪ ਹੀ ਕਿਰਪਾ ਕਰਕੇ ਬਖਸ਼ਿਸ਼ ਕਰਕੇ ਆਪਣਾ ਜੋ ਪਿਆਰਾ ਨਾਮ ਹੈ ਇਸ ਨੂੰ ਜਪਾਇਆ ਕਈ ਕਹਿੰਦੇ ਨਾਮ ਜਪਣ ਦਾ ਕੀ ਲਾਭ ਹੈ ਕੀ ਫਲ ਹੈ ਸੁਣ ਕੇ ਜਮਕੇ ਦੂਤ ਨਾਏ ਤੇਰਾ ਛੱਡ ਜਾ ਜਿਵੇਂ ਕਿਸੇ ਮਨੁੱਖ ਨੂੰ ਕੋਈ ਚਾਰ ਡਾਕੂ ਫੜ ਲੈਂਦੇ ਹੈ ਉਹ ਉੱਚੀ ਉੱਚੀ ਦੇਸ਼ ਦੇ ਰਾਜੇ ਦਾ ਨਾਂ ਲੈਣ ਲੱਗ ਪੈਣ ਉਹ ਦੌੜ ਜਾਂਦੇ ਹੈ ਸਾਨੂੰ ਵਸਾ ਨਾ ਦੇਵੇ, ਕੋਈ ਸਜ਼ਾ ਨਾ ਦੁਆ ਦੇਵੇ। ਇਸੇ ਤਰ੍ਹਾਂ ਪਰਮੇਸ਼ਰ ਦਾ ਜਿੱਥੇ ਨਾਮ ਲਿਆ ਜਾਂਦਾ ਉੱਥੇ ਜਮਦੂਤ ਨੇੜੇ ਨਹੀਂ ਆਉਂਦੇ, ਕਿਉਂਕਿ ਧਰਮ ਰਾਜ ਅਥਵਾ ਜਮਦੂਤਾਂ ਨੂੰ ਪਰਮੇਸ਼ਰ ਦਾ ਹੁਕਮ ਹੈ ਜਿਹਦੇ ਮੂੰਹ ਵਿੱਚੋਂ ਮੇਰੇ ਨਾਮ ਦਾ ਉਚਾਰਨ ਹੋਵੇ, ਫਿਰ ਜਮਦੂਤੋ ਤੁਸੀਂ ਉੱਥੇ ਨਹੀਂ ਜਾਣਾ। ਮਨਾਈ ਇੱਕ ਵਾਰੀ ਦੱਸਦੇ ਹੈ ਕੋਈ ਗੁਰਮੁਖ ਪਿਆਰਾ ਪਤਾ ਨਹੀਂ ਕਿਆ ਕੋਈ ਕਰਮ ਐਸਾ ਹੋਇਆ, ਉਹ ਜਮਦੂਤ ਉਹਨੂੰ ਲੈ ਗਏ ਤੋ ਨਰਕ ਵਿੱਚ, ਜਿਹੜੇ ਲਗਾਏ ਸੰਜੀਵਨੀ ਪੂਰੀ ਧਰਮ ਰਾਜਾ ਦੀ ਜਿਹੜੀ ਨਗਰੀ ਹੈ ਉਹਦੇ ਮਹਿਰ ਦਾ ਨਾਂ ਕਾਲੀਚੀ ਹੈ। ਸੋ ਸਾਧ ਸੰਗਤ ਉੱਥੇ ਲੈ ਗਏ ਅਤੇ ਆਪਣੇ ਜਿੱਥੇ ਬੜੇ ਕੁੰਭੀ ਨਰਕ ਅੱਗ ਤਪ ਰਹੀ ਸੀ, ਸੜਦੇ ਸੀ, ਜੀਵ ਕੁਰਲਾਟ ਪਾਉਂਦੇ ਸੀ, ਇਹ ਵੀ ਚਲੇ ਗਿਆ। ਪਰ ਪਰਮੇਸ਼ਰ ਦਾ ਭਜਨ ਕਰਦਾ ਸੀ, ਕੋਈ ਕਾਰਨ ਐਸਾ ਕਿਸੇ ਵੇਲੇ ਬਣਿਆ, ਲਿਬ ਟੁੱਟ ਗਈ ਜਿਹਦੇ ਕਾਰਨ ਜਾਣਾ ਪਿਆ, ਅਤੇ ਮਹਾਰਾਜ ਦਾ ਨਾਂ ਫਿਰ ਚੇਤੇ ਆਇਆ, ਉਹ ਲੱਗ ਪਿਆ ਵਾਹਿਗੁਰੂ ਵਾਹਿਗੁਰੂ ਕਰਨ, ਐਸੀ ਅੰਬਰੋਂ ਵਰਖਾ ਹੋਈ, ਉਹ ਨਰਕ ਸਾਰੇ ਠੰਡੇ ਹੋ ਗਏ। ਧਰਮ ਰਾਜ ਨੂੰ ਜਮਦੂਤ ਕਹਿੰਦੇ ਮਹਾਰਾਜ ਅੱਜ ਪਹਿਲੀ ਵਾਰੀ ਵੇਖਿਆ ਨਰਕ ਸਾਰੇ ਠੰਡੇ ਹੋ ਗਏ। ਕਹਿਣ ਲੱਗੇ ਕੋਈ ਭਜਨ ਕਰਨ ਵਾਲਾ ਤੈਨੂੰ ਫੜ ਕੇ ਲੈ। ਕਹਿੰਦੇ ਮਹਾਰਾਜ ਅੱਗੇ ਕਰਦਾ ਉਹ ਤੁਸੀਂ ਪਤਾ ਨਹੀਂ, ਜਦੋਂ ਅਸੀਂ ਲਿਆਏ ਉਦੋਂ ਤਾਂ ਕਰਮ ਮਾੜਾ ਸੀ ਕੋਈ, ਸੋ ਉਹ ਹੁਣ ਇੱਥੇ ਆ ਕੇ ਫੇਰ ਜਪਣ ਲੱਗ ਪਿਆ ਹੋਏਗਾ। ਕਹਿੰਦੇ ਉਹ ਜਿਹੜਾ ਪਰਮੇਸ਼ਰ ਦਾ ਨਾਮ ਜਪਦਾ ਨਾ ਉਹਦੇ ਪ੍ਰਤਾਪ ਨਾਲ ਵਾਹਿਗੁਰੂ ਨੇ ਵਰਸ਼ਾ ਕਰਕੇ ਨਰਕ ਠੰਡੇ ਕਰਕੇ। ਨਾਮ ਦਾ ਬੜਾ ਭਾਰੀ ਫਲ, ਨਾਮ ਦਾ ਬੜਾ ਭਾਰੀ ਮਹਾਤਮ, ਇਸ ਕਰਕੇ ਰਸਨਾ ਤੋਂ ਤੁਸੀਂ ਗਾਲ ਕੱਢੋ, ਤੁਸੀਂ ਦੇਖੋ ਉਹਦਾ ਵੀ ਚਿਹਰੇ ਤੇ ਪ੍ਰਭਾਵ ਹੋਰ ਹੁੰਦਾ, ਮਿੱਠਾ ਬਚਨ ਬੋਲੋ ਹੋਰ ਹੁੰਦਾ। ਇਸੇ ਤਰ੍ਹਾਂ ਵਾਹਿਗੁਰੂ ਕਹਿਣ ਦਾ ਵੀ ਪ੍ਰਭਾਵ ਹੈ। ਜਿਸ ਤਰ੍ਹਾਂ ਰਸਨਾ ਦੁਆਰਾ ਖਾਧਾ ਹੋਇਆ ਭੋਜਨ ਜਿਹੋ ਜਿਹਾ ਖਾਓਗੇ ਉਹੋ ਜਿਹਾ ਫਲ, ਜ਼ਹਿਰ ਖਾਓਗੇ ਮਰ ਜਾਓਗੇ, ਮਿਰਚ ਖਾਓਗੇ ਸਿਰ ਤੋਂ ਪੈਰਾਂ ਤੇ ਸਾਧ ਸੰਗਤ ਦੀ ਕੁੜਤਣ ਦਾ ਪ੍ਰਭਾਵ ਹੋਏਗਾ। ਇਸੇ ਤਰ੍ਹਾਂ ਹੋਰ ਪਦਾਰਥਾਂ ਦਾ, ਸ਼ਰਾਬ ਮੂੰਹ ਨਾਲ ਹੀ ਪੀਂਦੇ ਉਹਦਾ ਕੋਈ ਪ੍ਰਭਾਵ ਹੋਰ ਹੁੰਦਾ। ਇਸੇ ਤਰ੍ਹਾਂ ਜੇ ਬਾਕੀ ਚੀਜ਼ਾਂ ਰਸਨਾ ਦੁਆਰਾ ਗ੍ਰਹਿਣ ਕਰਨੇ ਤੋਂ ਅਡਰੇ ਅਡਰੇ ਪ੍ਰਭਾਵ ਪੈਂਦੇ ਹੈ, ਇਹ ਵਾਹਿਗੁਰੂ ਸ਼ਬਦ ਕਹਿਣ ਦਾ ਪ੍ਰਭਾਵ ਭਲਾ ਕਿਵੇਂ ਨਹੀਂ ਅਵਸ਼। ਇਸ ਕਰਕੇ ਰਸਨਾ ਦੁਆਰਾ ਉਚਰੋ ਰਾਮ ਨਾਮ ਲੱਖ ਬਾਰੀ, ਅੰਮ੍ਰਿਤ ਰਸ ਪੀਵੈ ਪ੍ਰਭ ਪਿਆਰੀ। ਇਸ ਕਰਕੇ ਰਸਨਾ ਦੁਆਰਾ ਵਾਹਿਗੁਰੂ ਵਾਹਿਗੁਰੂ ਕਰਨਾ, ਸਤਨਾਮ ਸਤਨਾਮ ਕਰਨਾ ਬੜਾ ਭਾਰੀ ਪੁੰਨ ਹੈ, ਫਲ ਹੈ। ਸੋ ਬਹੁਤ ਸਾਰੇ ਜੁਗਤੀਆਂ ਮੁਗਤੀਆਂ ਐਂ ਕਰੋ ਐਂ ਕਰੋ ਇਹੋ ਜਿਹਾ ਬਹੁਤੇ ਭਰਮਾਂ 'ਚ ਪੈਣ ਦੀ ਲੋੜ ਨਹੀਂ। ਰਸਨਾ ਗੁਣ ਗੋਪਾਲ ਨਿਤ ਗਾਇਣ, ਸ਼ਾਂਤ ਸਹਿਜ ਰਹਿਸ ਮਨ ਉਪਜੋ ਸਗਲੇ ਦੁੱਖ ਪਲਾਇਣ। ਰਸਨਾ ਦੁਆਰਾ ਜਪੀ ਚਲੋ ਜਪੀ ਚਲੋ, ਫਿਰ ਇਹ ਹੀ ਹੌਲੀ ਹੌਲੀ ਅਜੱਪਾ ਹੋ ਜਾਏਗਾ। ਇਸ ਵਾਸਤੇ ਪਹਿਲਾਂ ਰਸਨਾ ਨਾਲ ਅਭਿਆਸ ਕਰੋ, ਪਹਿਲਾਂ ਕੁਝ ਹਾਟ ਕਰਨਾ ਪਏਗਾ, ਹੌਲੀ ਹੌਲੀ ਫਿਰ ਆਦਤ ਬਣ ਜਾਏਗੀ। ਰਸਨਾ ਬੋਲਤ ਗਿੱਧੀ ਰਾਮ, ਇਹ ਰਾਮ ਰਾਮ ਬੋਲਣ ਵਿੱਚ ਗਿੱਜ ਜਾਵੇਗੀ, ਸੁਭਾਅ ਬਣ ਜਾਏਗਾ। ਜਦੋਂ ਸੁਭਾਅ ਬਣ ਜਾਏ ਫਿਰ ਉਹ ਆਦਤ ਬਣ ਜਾਂਦੀ, ਉਹ ਕੁਦਰਤੀ ਫਿਰ ਹੋ ਜਾਂਦਾ ਸਹਿਬ ਨਹੀਂ। ਜਿਸ ਤਰ੍ਹਾਂ ਲੜਕੀਆਂ ਹੁਣ ਤਾਂ ਰਿਵਾਜ਼ ਨੇ ਨਾ, ਪੁਰਾਣੀਆਂ ਮਾਤਾਵਾਂ ਨੇ ਵੇਖਿਆ ਹੋਵੇਗਾ ਬਜ਼ੁਰਗਾਂ ਨੇ, ਕਿਉਂਕਿ ਸਾਡੇ ਵੀ ਹਵੇਲੀ 'ਚ ਖੂਹ ਹੀ ਹੁੰਦੀ ਸੀ, ਉੱਥੋਂ ਸਾਰਾ ਪਿੰਡ ਪਾਣੀ ਭਰਨ ਆਉਂਦਾ ਸੀ। ਮੈਂ ਮਾੜੀ ਜਿਹੀ ਝਲਕ ਵੇਖੀ ਹੈ, ਚਾਰ ਚਾਰ ਪੰਜ ਘੜੇ ਬੀਬੀਆਂ ਨੇ ਰੱਖ ਲੈਣੇ ਸਿਰ ਦੇ ਉੱਤੇ, ਬਿਨਾਂ ਵੀ ਨਹੀਂ ਰੱਖਣਾ ਉੱਤੇ ਦੇ ਉੱਤੇ ਟਿਕਾ ਲੈਣੇ, ਹੱਸਦੀਆਂ ਖੇਡਦੀਆਂ ਵੀ ਜਾਂਦੀਆਂ, ਪਰ ਘੜੇ 'ਚੋਂ ਨਾ ਪਾਣੀ ਡੁੱਲਦਾ ਸੀ, ਨਾ ਘੜਾ ਡਿੱਗਦਾ ਸੀ, ਨਾ ਠੇਡਾ ਲੱਗਦਾ ਸੀ। ਕਾਰਨ ਕੀ? ਇੱਕ ਆਦਤ ਬਣ ਗਈ ਨਹੀਂ, ਕਿਉਂਕਿ ਮਨ ਜਿਹੜਾ ਉਹ ਕੰਟਰੋਲ ਵਿੱਚ। ਇਸੇ ਤਰ੍ਹਾਂ ਸਾਧ ਸੰਗਤ ਜੀ, ਜਦੋਂ ਆਦਤ ਬਣ ਜਾਂਦੀ ਸਿਮਰਨ ਕਰਨ ਦੀ, ਫਿਰ ਤੁਸੀਂ ਕਾਰ ਵਿਹਾਰ ਵੀ ਕਰੀ ਚਲੋ ਤੇ ਆਪਣੇ ਆਪ ਹੀ ਸਿਮਰਨ ਦੀ ਜਿਹੜੀ ਅਵਸਥਾ ਹੈ। ਕਾਮ ਕਰ ਕੀਤ ਨਿਰੰਜਨ ਨਾਲ ਐਸੀ ਅਵਸਥਾ ਨੂੰ ਬਣਾਉਣ ਦੀ ਤਿਆਰੋ ਕੋਸ਼ਿਸ਼ ਕਰੋ, ਜੇ ਆਪਣਾ ਭਲਾ ਲੋਕ ਪਰਲੋਕ ਵਿੱਚ ਚਾਹੁੰਦੇ ਹੋ ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਕਥਨ ਕਰਦੇ ਹਨ।
ਸਾਧ ਸੰਗਤ ਆਪ ਹੋਆ,
ਹਾਂ ਸਾਧ ਸੰਗਤ ਵਿੱਚ ਵਾਹਿਗੁਰੂ ਆਪ ਰਹਿੰਦਾ ਤੇ ਆਪ ਹੀ ਸਹਾਇਤਾ ਕਰਦਾ ਹੈ।
ਆਪ ਜਗਤ ਤਰਾ,
ਆਪ ਹੀ ਉਸ ਸੰਸਾਰ ਨੂੰ ਉਤਾਰਦਾ ਜਿਹੜਾ ਸੰਸਾਰ ਗੁਰੂ ਦੀ ਸ਼ਰਨ ਲੈ ਲੈਂਦਾ, ਬਾਕੀ ਦਾ ਸਾਰਾ ਡੁੱਬ ਰਿਹਾ। ਸੰਸਾਰ ਵਿੱਚ ਉਹ ਬੰਦੇ ਤਰਦੇ ਹੈ ਜਿਨ੍ਹਾਂ ਨੇ ਗੁਰੂ ਦੀ ਸ਼ਰਨ ਗ੍ਰਹਿਣ ਕੀਤੀ ਹੈ।
ਰਾਖ ਲਈ ਰਾਖਣ ਹਾਰੈ,
ਰੱਖਣ ਵਾਲੇ ਵਾਹਿਗੁਰੂ ਨੇ ਉਨ੍ਹਾਂ ਨੂੰ ਰੱਖਿਆ ਹੈ ਜੋ ਉਨ੍ਹਾਂ ਦੀ ਸ਼ਰਨ ਵਿਚ ਆ ਕੇ ਨਿਮਰਤਾ ਨਾਲ ਅਰਦਾਸ ਕਰਦੇ, ਨਾਮ ਦਾ ਅਭਿਆਸ ਕਰਦੇ ਹਨ।
ਸਦਾ ਨਿਰਮਲ ਕਰਨੀ,
ਇਹਨਾਂ ਦੀ ਸਦਾ ਵਾਸਤੇ ਕਰਨੀ ਕਿਰਤ ਨਿਰਮਲ ਹੈ, ਕਦੀ ਵੀ ਮਾੜਾ ਕੰਮ ਨਹੀਂ ਕਰਦੇ। ਨੇਤਰ ਸਾਧ ਕੀ ਪਹਿਲ, ਸੰਤ ਸੰਗ ਹੇਤ ਕਰਨ ਨਾ ਸੁਣੇ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ। ਸਤਿਗੁਰ ਬਾਬਾ ਨਾਨਕ ਸਾਹਿਬ ਦੀ ਬਾਣੀ ਦੁਆਰਾ ਸਮਝਾਉਂਦੇ ਹਨ, ਉਹ ਕਦੇ ਵੀ ਨਰਕ ਨਹੀਂ ਜਾਂਦੇ ਹਨ।
ਹਰ ਸੰਤ ਹਰ ਕੀ ਸਰਣੀ,
ਸੰਤ ਮਹਾਂਪੁਰਸ਼ ਵਾਹਿਗੁਰੂ ਪਰਮੇਸ਼ਰ ਦੀ ਪਵਿੱਤਰ ਚਰਨ ਸ਼ਰਨ ਵਿਚ ਸਦਾ ਵਾਸਤੇ ਧਿਆਨ ਰੱਖਦੇ ਰਹਿੰਦੇ ਹਨ। ਹਾਂਜੀ ਪੜ੍ਹ ਦਿਓ
ਨਾਮ ਆਸਾ ਮਹੱਲਾ ਪੰਜਵਾਂ। ਵਨ ਮੇਰੇ ਆਲਸਾ ਹਰ ਪਾਸ ਬੇਨੰਤੀ,
ਵਾਹਿਗੁਰੂ ਦੇ ਪਾਸ ਸਾਡੀ ਬੇਨਤੀ ਹੈ, ਇਹ ਮੇਰੇ ਨੂੰ ਚਿੰਬੜੀ ਹੋਈ ਆਲਸ ਤੂੰ ਬੰਝ, ਮੇਰੇ ਤੋਂ ਦੂਰ ਨਸ ਜਾ ਦੌੜ ਜਾ।
ਰਾਵੋ ਸਹ ਆਪਣਾ ਪ੍ਰਭ ਸੰਗ ਸੋਹੰਤੀ,
ਸਦਾ ਵਾਸਤੇ ਜੇ ਤੂੰ ਵਾਹਿਗੁਰੂ ਦੇ ਸੰਗ ਸਾਥ ਮਿਲ ਕੇ ਸੋਭਨੀਕ ਬਣਨਾ, ਆਪਣੇ ਸਹੁ ਪਤੀ ਪਰਮੇਸ਼ਰ ਨੂੰ ਰਾਵੋ, ਉਹਦੇ ਨਾਮ ਨੂੰ ਉਚਾਰਨਾ ਕਰੋ ਅਥਵਾ ਯਾਦ ਕਰਨਾ ਕਰੋ।
ਸੰਗੇ ਸੁਹੰਤੇ ਕੰਤ ਸੁਆਮੀ,
ਉਹ ਸੁਆਮੀ ਕੰਤ ਵਾਹਿਗੁਰੂ ਜੋ ਮਾਲਕ ਹੈ, ਉਹਦੇ ਸੰਗ ਸੋਭਾ ਪਾਉਂਦੇ ਹਨ ਗੁਰਮੁਖ ਪਿਆਰੇ।
ਦਿਨ ਸਰਾਣੀ ਰਾਵੀਆ,
ਜਿਹੜੇ ਦਿਨ ਰਾਤ ਵਾਹਿਗੁਰੂ 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 ਉਚਾਰਨ ਕਰਦੇ ਯਾਦ ਕਰਦੇ ਹਨ।
ਸਾਸ ਸਾਸ ਚਕਾਰ ਜੀਵਾ,
ਸਵਾਸ ਸਵਾਸ ਉਸ ਨੂੰ ਯਾਦ ਕਰਕੇ ਅਸੀਂ ਜਿੰਦੇ ਹਾਂ, ਇਹਦੇ ਵਿੱਚ ਸਾਨੂੰ ਜੀਵਨ ਮੁਕਤੀ ਮਿਲਦੀ ਹੈ।
ਪ੍ਰਭ ਪੇਖ ਹਰ ਗੁਣ ਗਾਵੀਐ,
ਪ੍ਰਭੂ ਦਾ ਦਰਸ਼ਨ ਕਰਦੇ ਹਾਂ, ਕਾਹਦੇ ਵਾਸਤੇ ਗੁਣ ਗਾਉਂਦੇ ਹਾਂ, ਉਹਦਾ ਦਰਸ਼ਨ ਦੇਖਣ ਵਾਸਤੇ।
ਬਰਹਾ ਲਜਾਇਆ ਦਰਸ ਪਾਇਆ,
ਜਦੋਂ ਮਨ ਚ ਬਰਾਗ ਪੈਦਾ ਹੋਇਆ ਤੇ ਨਾਮ ਦਾ ਅਭਿਆਸ ਕੀਤਾ, ਮਨ ਬੈਰਾਗਯ ਦੀ ਖੋਜ ਕੀ ਦਰਕਾਰ, ਫਿਰ ਦਰਸ਼ਨ ਪ੍ਰਾਪਤ ਕਰ ਲਿਆ।
ਅਮਿਓ ਦ੍ਰਿਸ਼ਟ ਸੰਚੰਤੀ,
ਫਿਰ ਅਮਿਓ ਦ੍ਰਿਸ਼ਟ ਸੰਚੰਤੀ, ਇਹ ਜਿਹੜੀ ਦ੍ਰਿਸ਼ਟੀ ਹੈ ਨੇਤਰਾਂ ਚੋਂ ਵੀ ਤੇ ਅੰਮ੍ਰਿਤ ਝਰਦਾ ਹੈ, ਅੰਮ੍ਰਿਤ ਦਾ ਸੰਚਾਰ ਹੁੰਦਾ ਹੈ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸਾ, ਐਸੀ ਕਿਰਪਾ ਵਾਹਿਗੁਰੂ ਦੇ ਨਾਮ ਅਭਿਆਸ ਕਰਨ ਵਾਲਿਆਂ ਦੀ ਹੋ ਜਾਂਦੀ ਹੈ।
ਬਨਵੰਤ ਨਾਨਕ ਮੇਰੀ ਇੱਛਾ
ਪੂਰੀ ਕਰਦੇ ਹਨ, ਸਤਿਗੁਰ ਬਾਬਾ ਨਾਨਕ ਮੇਰੀ ਇੱਛਾ ਪੂਰਨ ਹੋ ਗਈ, ਭਾਵ ਸਾਡੇ ਸਾਰੇ ਰੋਮ ਰੋਮ ਕੇ ਹੀ ਅੰਮ੍ਰਿਤੋ ਅੰਮ੍ਰਿਤ ਹਰ ਪਾਇਆ ਰਾਮ ਅੰਮ੍ਰਿਤ ਅਵਸਥਾ ਬਣ ਜਾਂਦੀ ਹੈ। ਬਾਹਰੋਂ ਅੰਮ੍ਰਿਤਾਂ ਪੀ ਦਾ ਅੰਦਰਲਾ ਜਾਗਰ ਹੋ ਜਾਏ, ਇਸ ਕਰਕੇ ਨਾਮ ਦਾ ਅਭਿਆਸ ਸਵਾਸ ਸਵਾਸ ਕਰਨਾ ਹੈ। ਹਾਂਜੀ ਫੇਰ ਬੋਲੋ।
ਬਨਵੰਤ ਨਾਨਕ ਮੇਰੀ ਇੱਛਾ ਪੂਰੀ,
ਇੱਛਾ ਪੂਰੀਆਂ ਹੋ ਗਈਆਂ ਹਨ।
ਮਿਲੇ ਜਿਸ ਖੋਜੰਤੀ,
ਜਿਸ ਵਾਹਿਗੁਰੂ ਨੂੰ ਅਸੀਂ ਢੂੰਡਦੇ ਫਿਰਦੇ ਸੀ ਉਹ ਸਾਨੂੰ ਪ੍ਰਾਪਤ ਹੋ ਗਿਆ ਹੈ।
ਨਸ ਵੰਨੋ ਕਿਲ ਵਿਖੋ,
ਜੇ ਪਾਪੋ ਤੁਸੀਂ ਸਾਥੋਂ ਦੂਰ ਦੌੜ ਜਾਓ, ਸਾਡਾ ਹੁਣ ਤੁਹਾਡੇ ਨਾਲ ਕੋਈ ਨੇੜੇ ਦਾ ਵਾਸਤਾ ਨਹੀਂ ਰਹਿ ਗਿਆ।
ਕਰਤਾ ਘਰ ਆਇਆ,
ਵਾਹਿਗੁਰੂ ਪਰਮੇਸ਼ਰ ਮੇਰੇ ਘਰ ਆ ਗਿਆ, ਭਾਵ ਸਾਥ ਪ੍ਰਗਟ ਹੋ ਗਿਆ ਹੈ।
ਬੂਟਾ ਦਹਿਨ ਪਾਇਆ,
ਕਾਮ ਕ੍ਰੋਧ ਰੂਪੀ ਦੂਤ ਸੀ ਇਹ ਸਭ ਛੱਡ ਗਏ ਹਨ, ਮਰ ਗਏ ਖੱਪ ਗਏ ਹਨ।
ਗੋਵਿੰਦ ਪ੍ਰਗਟਾ,
ਗੋਵਿੰਦ ਪਰਮੇਸ਼ਰ ਪ੍ਰਗਟ ਹੋ ਗਿਆ ਹੈ।
ਪ੍ਰਗਟੇ ਗੋਪਾਲ ਗੋਬਿੰਦ ਲਾਲਨ,
ਐਸੇ ਗੋਬਿੰਦ ਗੋਪਾਲ ਲਾਲਨ ਪਿਆਰੇ ਪ੍ਰਗਟ ਹੋ ਗਏ ਹਨ।
ਸਾਧ ਸੰਗ ਬਖਾਣਿਆ,
ਇਹਨਾਂ ਨੇ ਸਾਧ ਸੰਗਤ ਵਿਚ ਆ ਕੇ ਪਰਮੇਸ਼ਰ ਦੇ ਨਾਮ ਦਾ ਬਖਿਆਨ ਕਥਨ ਅਥਵਾ ਨਾਮ ਦਾ ਅਭਿਆਸ ਉਚਾਰਨ ਕੀਤਾ ਹੈ।
ਅਚਰਜ ਜੀਠਾ ਬੂਠਾ,
ਜਿਹੜਾ ਅਚਰਜ ਸਰੂਪੀ ਵਾਹਿਗੁਰੂ ਸੀ ਨੇਤਰਾਂ ਨਾਲ ਵੇਖ ਲਿਆ ਤੇ ਉਸ ਨੇ ਅੰਮ੍ਰਿਤ ਰੂਪੀ ਵਰਸ਼ਾ ਕੀਤੀ, ਅੰਮ੍ਰਿਤ ਰੂਪੀ ਵਾਹਿਗੁਰੂ ਮੇਰੇ ਹਿਰਦੇ ਚ ਬੂਠਾ ਵਸ ਗਿਆ ਹੈ।
ਗੁਰ ਪ੍ਰਸਾਦੀ ਜਾਣਿਆ,
ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਇਹ ਜਿਹੜਾ ਐਸਾ ਅਲੌਕਿਕ ਨਜ਼ਾਰਾ ਸੀ ਵਾਹਿਗੁਰੂ ਦੀ ਪ੍ਰਾਪਤੀ ਦਾ, ਇਸ ਨੂੰ ਜਾਣਨਾ ਕੀਤਾ ਹੈ।
ਮਨ ਸ਼ਾਂਤ ਆਈ ਵਜੀ ਵਧਾਈ,
ਸ਼ਾਂਤੀ ਆ ਗਈ ਤੇ ਵਧਾਈਆਂ ਰੂਪੀ ਬਾਜੇ ਵੱਜਦੇ। ਉਹ ਬ੍ਰਹਮ ਗਿਆਨੀ ਉਹਨਾਂ ਨੂੰ ਵਧਾਈਆਂ ਦਿੰਦੇ ਵੀ ਤੁਸੀਂ ਧੰਨ ਹੋ, ਤੁਸੀਂ ਮਨੁੱਖ ਜਨਮ ਦੀ ਬਾਜੀ ਜਿੱਤ ਲਈ ਹੈ, ਅਮੋਲਕ ਜਨਮ ਨੂੰ ਸਫਲ ਕਰ ਲਿਆ ਹੈ।
ਨਹੰਤ ਜਾਈ ਪਾਇਆ,
ਉਸ ਵਾਹਿਗੁਰੂ ਦਾ ਅੰਤ ਨਹੀਂ ਪਾਇਆ ਜਾਂਦਾ, ਉਹ ਬੇਅੰਤ ਹੈ।
ਬਨਵੰਤ ਨਾਨਕ ਸੁਖ ਸਹਿਜ ਮੇਲਾ,
ਹਾਂ ਮੇਰੀ ਬੇਨਤੀ ਹੈ ਸਤਿਗੁਰੂ ਤੁਹਾਡੀ ਕਿਰਪਾ ਨੇ ਸਹਿਜ ਸੁਭਾਵਕ ਹੀ ਜਦੋਂ ਸਹਿਜ ਗਿਆਨ ਵਿਚਾਰ ਦੀ ਪ੍ਰਾਪਤੀ ਹੋਈ, ਸਾਡੇ ਵਿਛੜਿਆਂ ਜੀਵਾਂ ਦਾ ਆਪਣਾ ਮਿਲਾਪ ਹੋ ਗਿਆ ਹੈ।
ਪ੍ਰਭੂ ਆਪ ਬਣਾ,
ਪ੍ਰਭੂ ਨੇ ਆਪ ਸਹਿਜ ਸੁਭਾਵਕ ਹੀ ਮਿਲਾਪ ਬਣਾ ਦਿੱਤਾ, ਕੋ ਕਰਮ ਜਾਗ ਪਿਆ ਹੈ।
ਨਰਕ ਨਾ ਡੀਠੜਿਆ,
ਉਹ ਨਰਕ ਨੂੰ ਕਿਉਂ ਦੇਖਣਗੇ।
ਸਿਮਰਤ ਨਾਰਾਇਣ,
ਨਾਰਾਇਣ ਪਰਮੇਸ਼ਰ ਦਾ ਸਿਮਰਨ ਕਰਦੇ, ਨਾਮ ਨਿਰੰਜਨ ਨੀਰ ਨਾਰਾਇਣ ਰਸਨਾ ਸਿਮਰਤ ਪਾਪ ਬਲਾਇਣ, ਉਹ ਨਰਕ ਨਹੀਂ ਜਾਂਦੇ ਹਨ।
ਜੈ ਜੈ ਧਰਮ ਕਰੇ ਦੂਤ ਭਏ ਪਲਾਇਣ,
ਹਾਂ ਧਰਮ ਰਾਜਾ ਵੀ ਉਹਨਾਂ ਨਾਮ ਜਪਣਾ ਦੀ ਜੈ ਹੋ ਜੈ ਹੋ ਜੈ ਹੋ ਕਰਦਾ ਹੈ, ਤੇ ਜਿਹੜੇ ਜਮ ਰਾਜਾ ਦੇ ਦੂਤ ਹੈ ਉਹ ਦੌੜ ਜਾਂਦੇ, ਜਿੱਥੇ ਪਰਮੇਸ਼ਰ ਦਾ ਨਾਮ ਹੋਵੇ ਉੱਥੇ ਦੂਤ ਨਹੀਂ ਠਹਿਰਦੇ ਹਨ।
ਧਰਮ ਧੀਰਜ ਸਹਿਜ ਸੁਖੀਏ, ਸਾਧ ਸੰਗਤ ਹਰ ਭਜੇ,
ਜਦੋਂ ਸਾਧ ਸੰਗਤ ਵਿੱਚ ਆ ਕੇ ਹਰੀ ਦਾ ਨਾਮ ਭਜਨ ਕੀਤਾ ਤੇ ਸਹਿਜ ਸੁਭਾਵਕ ਹੀ ਸੁਖ ਦੀ ਪ੍ਰਾਪਤੀ ਹੋ ਗਈ ਹੈ।
ਕਰ ਅਨੁਗ੍ਰਹ ਰਾਸ ਲੀਨੇ, ਮੋਹ ਮਮਤਾ ਸਭ ਤਜੇ,
ਅਨੁਗ੍ਰਹ ਕਿਰਪਾ ਕਰਕੇ ਵਾਹਿਗੁਰੂ ਨੂੰ ਦੀ ਲੱਜਾ ਰੱਖੀ, ਜਿਨ੍ਹਾਂ ਨੇ ਮੋਹ ਮਮਤਾ ਆਦਿਕ ਔਗੁਣਾਂ ਦਾ ਤਿਆਗ ਕਰ ਦਿੱਤਾ ਹੈ।
ਗਹਿ ਕੰਠ ਲਾਏ ਗੁਰਮੇ ਲਾਏ,
ਮਨ ਬੁੱਧੀ ਰੂਪੀ ਹੱਥਾਂ ਨੂੰ ਫੜ ਕੇ ਸਤਿਗੁਰਾਂ ਨੇ ਆਪਣੇ ਗਲ ਨਾਲ ਲਾ ਲਿਆ, ਭਾਵ ਅਭੇਦ ਕਰ ਲਿਆ ਹੈ।
ਗੋਬਿੰਦ ਜਪਤ ਅਗਾਇਣ,
ਗੋਬਿੰਦ ਦਾ ਨਾਮ ਜਪ ਕੇ ਅਗਾਇਣ ਨੂੰ ਤ੍ਰਿਪਟ ਹੋ ਗਏ, ਐਸੇ ਤ੍ਰਿਪਟ ਹੋਏ ਮੁੜ ਕੇ ਕਿਸੇ ਵਿਕਾਰਾਂ ਦੀ ਤ੍ਰਿਸ਼ਨਾ ਨਹੀਂ ਰਹਿੰਦੀ, ਕਿਸੇ ਭੋਗ ਵਿਲਾਸ ਦੀ ਇੱਛਾ ਨਹੀਂ ਰਹਿੰਦੀ, ਐਸਾ ਆਨੰਦ। ਆ ਜਿਹੜੇ ਵਿਕਾਰੀ ਲੋਕ ਹੈ ਉਹ ਰੋਜ਼ ਖੁਦੋ ਵਾਂਗ ਲੀਰਾਂ ਫਰੋਲੀ ਜਾਂਦੇ ਹੈ, ਮਿਲਦਾ ਕੁਝ ਨਹੀਂ, ਉਹ ਵਿਸ਼ੇ ਵਿਕਾਰ ਰੋਜ਼ ਭੋਗਦੇ ਆ, ਤ੍ਰਿਪਤੀ ਨਹੀਂ ਹੁੰਦੀ। ਨਹੀਂ ਤਾਂ ਬੰਦਾ ਹੁੰਦਾ ਇੱਕ ਵਾਰੀ ਜਿਹੜੀ ਚੀਜ਼ ਦੇਖ ਲਈਏ ਮਨ ਮੁੜ ਜਾਂਦਾ, ਦੇਖਣ ਦੇ ਬਾਵਜੂਦ ਵੀ ਉਹਨਾਂ ਵਿਕਾਰਾਂ ਵਿੱਚ ਰੋਜ਼ ਲੂਝੀ ਜਾਂਦੇ ਹੈ ਤੇ ਪਿਆਸ ਬੁੱਝਦੀ ਨਹੀਂ ਵਿਕਾਰਾਂ ਦੀ, ਸਗੋਂ ਵੱਧਦੀ ਜਾਂਦੀ, ਜਿਵੇਂ ਅੱਗ ਵਿੱਚ ਲੱਕੜਾਂ ਪਾਈਏ ਉਨੀ ਹੋਰ ਤੇਜ਼ ਹੁੰਦੀ ਹੈ। ਜਿੰਨੇ ਵਿਕਾਰ ਭੋਗਦੇ ਹੈ ਉਨੀ ਖੁਆਇਸ਼ ਮਨ ਪਤਲਾ ਹੋਈ ਜਾਂਦਾ, ਵੱਧਦੀ ਜਾਂਦੀ ਹੈ, ਪਰ ਜਿਹੜੇ ਸਿਮਰਨ ਦਾ ਆਨੰਦ ਲੈ ਲੈਂਦੇ ਹੈ ਉਹ ਸਦਾ ਵਾਸਤੇ ਅਗਾ ਜਾਂਦੇ, ਤ੍ਰਿਪਤ ਹੋ ਜਾਂਦੇ ਹਨ, ਭੁੱਖ ਮਿਟ ਜਾਂਦੀ, ਪਿਆਸ ਨਹੀਂ ਰਹਿੰਦੀ, ਤ੍ਰਿਪਤ ਭਈ ਸੱਚ ਭੋਜਨ ਖਾਇਆ, ਐਸੀ ਅਵਸਥਾ ਹੋ ਜਾਂਦੀ ਹੈ। ਗੁਰਮੁਖ ਪਿਆਰਿਓ,
ਧਨਵੰਤ ਨਾਨਕ ਸਿਮਰ ਸੁਆਮੀ,
ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਉਸ ਦੇ ਚਰਨਾਂ ਦੀ ਬੇਨਤੀ ਕਰੋ, ਸਦਾ ਵਾਸ ਉਸ ਪਿਆਰੇ ਦਾ ਸਿਮਰਨ ਕਰੋ,
ਸਗਲ ਆਸ ਪੁਜਾਇਣ,
ਸਾਰੀਆਂ ਤੁਹਾਡੀਆਂ ਸਾਰੀਆਂ ਆਸਾਂ ਨੂੰ ਪੁਜਾਇਣ, ਪੂਰੀਆਂ ਕਰਨ ਵਾਲਾ ਹੈ ਮੁਰਾਦਾਂ ਨੂੰ।
ਨਿਤ ਸਿਧ ਚਰਨ ਗਹੇ ਤਾਂ ਕਿਹਾ ਕਾੜਾ,
ਹਾਂ ਜਿਨ੍ਹਾਂ ਨੂੰ ਸਾਰੀਆਂ ਨਿਧੀਆਂ ਸਿੱਧੀਆਂ ਰਿਧੀਆਂ ਚਰਨੀ ਲੱਗ ਜਾਣੀਆਂ, ਇਹ ਪਰਮੇਸ਼ਰ ਦੇ ਹੱਥ ਵਿੱਚ ਹੈ ਸਾਰੀਆਂ ਸ਼ਕਤੀਆਂ, ਉਹ ਭਗਤਾਂ ਪਿਆਰਿਆਂ ਨੂੰ ਦੇ ਦਿੰਦਾ, ਉਹਨਾਂ ਨੂੰ ਕਿਹੋ ਜਿਹਾ ਕਾੜਾ ਅੰਡੇਸਾ ਝੋਰਾ ਹੋਵੇਗਾ ਨਹੀਂ ਹੋਵੇਗਾ, ਸਾਰੀਆਂ ਵਸਤੂਆਂ ਮਹਾਰਾਜ ਆਪਣੇ ਪਿਆਰਿਆਂ ਨੂੰ ਬਖਸ਼ ਦਿੰਦਾ। ਹੁਣ ਇਹਦੀ ਥੋੜੀ ਜਿਹੀ ਵਿਆਖਿਆ ਕਰਦੇ ਹਾਂ, ਨਿਧੀ ਕੀ ਹੈ? ਨਿਧੀ ਹੁੰਦੀ ਹੈ ਜਿਵੇਂ ਆ ਹੀਰੇ ਮੋਤੀ ਪੰਨੇ ਹੈ, ਇਹ ਨਿਧੀਆਂ 14 ਰਤਨ ਲੈ ਲਓ, ਤੇ ਮਾਇਆ ਪਦਾਰਥ ਲੈ ਲਓ। ਰਿੱਧੀ ਕੀ ਹੈ? ਥੋੜਾ ਅੰਨ ਪਕਾ ਕੇ ਰੱਖ ਲਓ, ਵਸਤਰ ਪਾ ਦਿਓ, ਉਹ ਵਰਤਾਈ ਜਾਣਾ, ਨਾਮ ਜਪੀ ਜਾਣਾ, ਉਹ ਮੁੱਕਦਾ ਨਹੀਂ ਭਾਵੇਂ ਸਾਰੀ ਦੁਨੀਆਂ ਖਾ ਜਾਏ, ਇਹਨੂੰ ਰਿੱਧ ਕਹਿੰਦੇ ਆ। ਸਿੱਧੀ ਹੁੰਦੀ ਹੈ ਆਤਮਾ ਬਲ, ਇਹ ਸਾਰੀਆਂ ਚੀਜ਼ਾਂ ਅਗਲੇ ਦੇ ਦਿਲ ਦੀ ਗੱਲ ਬੁੱਝ ਲੈਣੀ, ਉਹਨੀ ਤਾਂ 18 ਪ੍ਰਕਾਰ ਦੀਆਂ ਅਸਲੀ ਇੱਥੇ ਆਤਮਾ ਸਿੱਧੀ, ਇਹ ਸਾਰੀਆਂ ਚੀਜ਼ਾਂ ਪ੍ਰਾਪਤ ਹੋ ਜਾਣੀਆਂ, ਜਿਨ੍ਹਾਂ ਨੂੰ ਪ੍ਰਾਪਤ ਹੋ ਜਾਣ ਇਹ ਵਾਹਿਗੁਰੂ ਦੇ ਦਰਬਾਰ ਚੋਂ, ਉਹਨਾਂ ਨੂੰ ਫਿਰ ਕਿਸੇ ਦੀ ਕਨੌਡ ਕੀ ਹੈ, ਕੋਈ ਕਾੜਾ ਅੰਦੇਸਾ ਝੋਰਾ ਨਹੀਂ ਹੁੰਦਾ, ਉਹ ਤਾਂ ਬੇਮੁਹਤਾਜ ਹੋ ਜਾਂਦੇ ਹੈ। ਭਾਈ ਕੁੰਗਰ ਜੀ ਹੋਏ ਹੈ ਸੱਤਵੇਂ ਪਾਤਸ਼ਾਹ ਦੇ ਸੇਵਕ। ਇੱਕ ਜੋਗੀ ਕਹਿਣ ਲੱਗਾ, ਜੇ ਤੂੰ ਮੇਰਾ ਚੇਲਾ ਬਣ ਜਾਏ ਨਾ, ਮੈਂ ਤੈਨੂੰ ਪਾਰਸ ਦੇ ਦਿਆਂ, ਪਾਰਾ ਮਾਰਨਾ ਸਿਖਾ ਦਿਆਂ, ਪਾਰੇ ਦੀ ਗੋਲੀ ਮੂੰਹ ਚ ਰੱਖੇ ਤੂੰ ਉੱਡ ਸਕਦਾ, ਜਿਹੜੀ ਮੰਤਰ ਨਾਲ ਅਭਿਮੰਤਰਿਤ ਕੀਤੀ ਹੋਵੇ ਐਸਾ। ਉਹ ਕਹਿਣ ਲੱਗੇ, ਜੋਗੀ ਜੀ ਉਹ ਆਪਣਾ ਭਜਨ ਗੁਰੂਆ ਟੇਪ ਵੀ ਬਦਲ ਦਿਓ। ਸੋ ਇਸ ਕਰਕੇ ਜੋਗੀ ਜੀ ਕਹਿਣ ਲੱਗੇ ਕਿ ਤੁਸੀਂ ਰਹੋ ਆਪਣੇ ਵਿਚਾਰ ਵਿੱਚ। ਕਹਿੰਦਾ ਨਹੀਂ, ਦੇਖੋ ਕਿੰਨੀ ਮੇਰੇ ਸ਼ਕਤੀ ਬੜੀ ਮਿਹਨਤ ਨਾਲ। ਭਾਈ ਕੁੰਗਰ ਸਾਹਿਬ ਉੱਠੇ, ਉੱਠ ਕਰਕੇ ਉਹਨਾਂ ਨੇ ਇੱਕ ਢੇਲੇ ਨੂੰ ਸਾਧ ਸੰਗਤ ਜੀ ਠੁੱਡ ਮਾਰਿਆ, ਉਹ ਸਾਰੇ ਸੋਨੇ ਦੀਆਂ ਮੋਹਰਾਂ ਬਣਦਾ ਫਿਰਲ ਗਿਆ। ਜੋਗੀ ਚਰਨੀ ਡਿੱਗ ਪਿਆ, ਮੈਂ ਤਾਂ ਆਪਣੇ ਮਤ ਨੂੰ ਵੱਡਾ ਸਮਝਦਾ ਸੀ, ਪਰ ਗੁਰੂ ਨਾਨਕ ਦੇ ਮਤ ਦੇ ਜਿਹੜੇ ਐਸੇ ਕਿਰਤੀ ਸਿੱਖ ਨਾਮ ਦੀ ਕਮਾਈ ਕਰਨ ਵਾਲੇ ਹੈ, ਉਹਨਾਂ ਵਿੱਚ ਕੈਸੀਆਂ ਬਰਕਤਾਂ, ਉਹ ਮਿੱਟੀ ਦੇ ਢੇਲਿਆਂ ਨੂੰ ਠੁੱਡ ਮਾਰ ਦੇਣ, ਉਹ ਵੀ ਮੋਹਰਾਂ ਵਿੱਚ ਬਦਲ ਜਾਂਦੇ। ਚਰਨੀ ਡਿੱਗ ਪਿਆ, ਕਹਿੰਦਾ ਗੁਰਮੰਤਰ ਦਿਓ। ਕਹਿੰਦੇ ਗੁਰਮੰਤਰ ਦੇਣ ਦਾ ਅਧਿਕਾਰ ਤਾਂ ਸੱਚੇ ਪਾਤਸ਼ਾਹ ਨੂੰ ਹੀ, ਮੈਂ ਤਾਂ ਪ੍ਰੇਰਨਾ ਦੇ ਸਕਦਾ। ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ 'ਚ ਲਿਆਇਆ। ਸਤਿਗੁਰੂ ਜੀ ਨੇ ਮਹਾਨ ਕਿਰਪਾ ਕਰਕੇ ਗੁਰਸਿੱਖੀ ਜੀਵਨ ਦੀ ਜਿਹੜੀ ਜਾਂਚ ਸੀ ਬਖਸ਼ੀ। ਐਸੇ ਗੁਰਮੁਖ ਹੋਏ ਹੈ, ਉਹਨਾਂ ਨੂੰ ਕਾੜੇ ਅੰਦੇਸੇ ਕਿਉਂ ਰਹਿ ਜਾਣਗੇ? ਕੋਈ ਨਹੀਂ ਰਹਿੰਦੇ ਹਨ ਜੋ ਮਹਾਰਾਜ ਦੇ ਚਰਨੀ ਲੱਗ ਜਾਂਦੇ, ਪਰ ਅਸੀਂ ਮਹਾਰਾਜ ਦੇ ਚਰਨੀ ਲੱਗਦੇ ਨਹੀਂ, ਐਵੇਂ ਉੱਤੋਂ ਲਫਾਫੇ ਜਿਹੇ ਜੀ ਪ੍ਰੀਤੀ ਬਣਾਉਂਦੇ। ਪਰ ਮਹਾਰਾਜ ਤਾਂ ਅੰਤਰ ਜਾਮੀ ਹੈ, ਉਹਦੇ ਨਾਲ ਹੇਰਾ ਫੇਰੀ ਕਿਵੇਂ ਕਰ ਸਕਦੇ ਹੈ? ਲੋਕਾਂ ਨਾਲ ਤਾਂ ਉੱਪੋਂ ਪੋਪੜੀਆਂ ਗੱਲਾਂ ਕਰਕੇ ਭਰਮਾ ਸਕਦੇ ਹੈ, ਤੇ ਮਹਾਰਾਜ ਨਾਲ ਕਿਵੇਂ ਚੱਲ ਸਕਦੀਆਂ? ਉਹ ਤਾਂ ਅੰਤਰ ਜਾਮੀ ਜਾਣੀ ਜਾਣ ਹੈ, ਉੱਥੇ ਤਾਂ ਸੱਚਾ ਇਰਾਦਾ ਬਣਾ ਕੇ ਆਵਾਂਗੇ, ਫੇਰ ਹੀ ਪ੍ਰਵਾਨਗੀ ਮਿਲੇਗੀ। ਇਸ ਲਈ ਇਹ ਮਹਾਰਾਜ ਦੱਸਦੇ ਹਨ,
ਸਭ ਕੁਛ ਵਸ ਜਸੈ ਸੋ ਪ੍ਰਭੂ ਅਸਾਰਾ।
ਉਹ ਸਾਡਾ ਪ੍ਰਭੂ ਆ ਜਿਹਦੇ ਵਸ ਸਭ ਕੁਝ, ਅਸੀਂ ਉਹਨਾਂ ਦੇ ਕੋਲ ਤੁਰੇ ਫਿਰਦੇ ਹਾਂ। ਕਹਿੰਦੇ ਜੀ ਹੁਣ ਫਲਾਨੇ ਨੇ ਜਿੰਨ ਵਸ ਕੀਤਾ, ਭੂਤ ਵਸ ਕੀਤਾ, ਕਿਆ ਵਸ ਕੀਤਾ, ਮਨ ਤਾਂ ਵਸ ਕੀਤਾ ਨਾ, ਪੰਜ ਬਕਾਰਾਂ ਰੂਪੀ ਭੂਤ ਦਾ ਵਸ ਕੀਤੇ ਨਾ। ਉਹ ਜਿਹੜੇ ਭੂਤ ਆਪ ਵਗਤੇ ਹੋਏ ਫਿਰਦੇ, ਬੇਸ਼ਟਾ ਖਾਂਦੇ ਫਿਰਦੇ ਹੈ, ਹੱਡੀਆਂ ਖਾਂਦੇ ਫਿਰਦੇ ਹੈ, ਗੰਦ ਖਾਂਦੇ ਫਿਰਦੇ ਹੈ, ਜਿਹੜੇ ਭੂਤਾਂ ਨੂੰ ਵਸ ਕਰਦੇ ਮਰ ਕੇ ਭੂਤੇ ਹੀ ਬਣਦੇ ਹਨ। ਭੂਤਾਨ ਜਾਣਤੀ ਭੂਤੇ ਜਿਹਾ ਗੀਤਾ 'ਚ ਲਿਖਿਆ, ਜਿਹੜੇ ਭੂਤਾਂ ਦੀ ਸੇਵਾ ਕਰਦੇ ਹੈ ਉਹ ਮਰ ਕੇ ਭੂਤ ਬਣਦੇ ਹੈ, ਤੇ ਜਿਹੜੇ ਜਿੰਨਾਂ ਨੂੰ ਵਸ ਕਰੀ ਫਿਰਦੇ ਹੈ, ਜਦੋਂ ਉਹਨਾਂ ਨੂੰ ਗੁਰੂ ਧਾਰੋਂਗੇ ਤੇ ਸਾਹ ਜਦੋਂ ਤੁਹਾਡੇ ਗੁਰੂ ਭੂਤ ਬਣੇ ਤੇ ਚੇਲਿਆਂ ਨੂੰ ਵੀ ਪ੍ਰੇਤ ਜ਼ਰੂਰ ਬਣਾਉਣਗੇ। ਇਸ ਕਰਕੇ ਜਿਹੜੇ ਮੰਤਰੀ ਤੰਤਰੀ ਜੰਤਰੀ ਹੈ, ਇਹਨਾਂ ਲੋਕਾਂ ਤਾਗੇ ਤਵੀਤਾਂ ਚੂਣੇ ਟਾਮਣੇ ਵਾਲਿਆਂ ਤੋਂ ਹਮੇਸ਼ਾ ਵਾਸਤੇ ਭਾਈ ਬਚਿਆ ਕਰੋ। ਸਤਿਗੁਰ ਸੱਚੇ ਪਾਤਸ਼ਾਹ ਦੀ ਸ਼ਰਨ ਗ੍ਰਹਿਣ ਕਰਨੀ ਚਾਹੀਦੀ ਹੈ। ਤੰਤ ਮੰਤ ਨੇ ਜੋ ਹੈ ਤਿਤ ਚਾਖ ਨਾ ਲੱਗੈ। ਸੱਚਾ ਮੰਤਰ ਕੀ ਹੈ? ਸਤਨਾਮ ਸ੍ਰੀ ਵਾਹਿਗੁਰੂ, ਮੂਲ ਮੰਤਰ ਜਪਜੀ ਸਾਹਿਬ, ਇਹ ਵੱਡੇ ਮੰਤਰ ਹੈ, ਇਹਨਾਂ ਦਾ ਜਾਪ ਕਰਿਆ ਕਰੋ। ਇਹ ਜਿਹੜੇ ਪੁੱਠੇ ਪਾਸੇ ਤੁਰੇ ਹੋਏ ਤੇ ਲੋਕਾਂ ਨੂੰ ਤੋੜਦੇ, ਇਹ ਮਾਇਆ ਲੁੱਟਦੇ, ਇੱਜ਼ਤਾਂ ਵੀ ਲੁੱਟਦੇ, ਇਹਨਾਂ ਤੋਂ ਹਮੇਸ਼ਾ ਵਾਸਤੇ ਪਿਆਰਿਓ ਬਚਣਾ ਚਾਹੀਦਾ, ਸਾਵਧਾਨ ਰਹਿਣਾ ਚਾਹੀਦਾ। ਇਹਨਾਂ ਮਗਰ ਲੱਗਣ ਵਾਲਾ ਬੰਦਾ ਕਦੇ ਵੀ ਸੁੱਖ ਨਹੀਂ ਲੈ ਸਕਦਾ। ਕਈ ਸਾਡੀਆਂ ਬੀਬੀਆਂ ਭੈਣਾਂ ਇਉਂ ਤੁਰੀਆਂ ਫਿਰਦੀਆਂ ਇਹਨਾਂ ਮੰਤਰੀਆਂ ਜੰਤਰੀਆਂ ਮਗਰ, ਮੇਰਾ ਪਤੀ ਵਸ ਹੋ ਜਾਏ। ਉਹ ਪਤੀ ਵਸ ਕਰਦੀਆਂ ਕਰਦੀਆਂ ਕਈ ਵਾਰੀ ਪਤੀ ਨੂੰ ਪਾਗਲਖਾਨੇ ਭੇਜ ਦਿੰਦੀ ਹੈ, ਸਦਾਈ ਕਰ ਦਿੰਦੀ ਹੈ, ਗਲਤ ਮਲਤ ਚੀਜ਼ਾਂ ਦੇ ਦਿੰਦੀਆਂ, ਸਰੀਰਕ ਮਸ਼ੀਨਰੀ ਹੈ ਨਾ, ਐਸੇ ਕੰਮ ਕਰਦੀਆਂ, ਉਹ ਵਸ ਕਾਹਦਾ ਹੁੰਦਾ? ਤੇ ਸਾਧ ਸੰਗਤ ਫਿਰ ਦੇਖ ਲਓ ਕਿਹੋ ਜਿਹਾ ਹੋ ਜਾਂਦਾ ਕੰਮ। ਇਸੇ ਤਰ੍ਹਾਂ ਕਈ ਔਰਤਾਂ ਨੂੰ ਵਸ ਕਰਦੇ ਫਿਰਦੇ, ਇਸ ਤਰ੍ਹਾਂ ਦੇ ਪੁੱਠੇ ਕੰਮ ਕਰਦੇ, ਇਹਨਾਂ ਲੋਕਾਂ ਤੋਂ ਬਚਣਾ ਚਾਹੀਦਾ। ਹਮੇਸ਼ਾ ਭਲੇ ਪੁਰਸ਼ਾਂ ਦੀ, ਗੁਰਮੁਖ ਪਿਆਰਿਆਂ ਦੀ ਸੰਗਤ ਕਰਿਆ ਕਰੋ। ਸੱਚੇ ਪਾਤਸ਼ਾਹ ਕਹਿੰਦੇ ਹਨ,
ਗਹਿ ਪੂਜਾ ਦੀਨੇ ਨਾਮ ਦੀਨੇ।
ਮਨ ਬੁੱਧੀ ਰੂਪੀ ਪੂਜਾ ਨੂੰ ਫੜ ਕੇ ਆਪਣੇ ਗਲ ਲਾ ਲਿਆ, ਭੇਦ ਕਰ ਲਿਆ, ਤੇ ਨਾਮ ਦੀ ਜੋ ਪਵਿੱਤਰ ਦਾਤ ਦਿੱਤੀ, ਤੇ ਨਾਮ ਤੋਂ ਵੱਡਾ ਕੋਈ ਮੰਤਰ ਨਹੀਂ। ਇੱਕ ਪੰਡਿਤ ਮੁਲਖ ਰਾਜ ਹੁਣ ਤਾਂ ਮੈਨੂੰ ਮਿਲਿਆ ਨਹੀਂ, ਕਈ ਚਿਰ ਹੋ ਗਿਆ। ਉਹ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦਾ ਚਰਨ ਸੇਵਕ ਸੀ, ਬ੍ਰਾਹਮਣ ਸੀ ਲਾਹੌਰ ਦਾ। ਸੋ ਮਹਾਂਪੁਰਸ਼ਾਂ ਨੇ ਬੜੀ ਕਿਰਪਾ ਕੀਤੀ ਉਹਦੇ ਤੇ, ਪੁੱਤਰ ਉਹਦੇ ਬੜ ਬੜੇ ਅਫਸਰ ਸੀ, ਤੇ ਉਹਨਾਂ ਤੋਂ ਕੁਝ ਖਰਚਾ ਵਰਚਾ ਲੈ ਲੈਣਾ, ਉੱਥੇ ਹਰਿਦੁਆਰ ਜਾਂ ਰਿਸ਼ੀਕੇਸ਼,
اپنے کالی کمبلی کا چھیتر اتنے بھجن بانے پنجابی سندھی چھیتر ہے کرنا تو وہ کہہ رہا کہ میں اتے گیا ہوں نام جپن والی وڈیائی تو ہوں اتے کچھ ایسے سن لوگ وہ کہن لگے کہ کوئی پتا نہیں کی منتر ہے کل آیا تو جس بڑا ہونے لگ پیا سان کئی چر منتر جنتر سڈ کردیا ہو گیا گنگا کنارے تبیت لکھ لکھ کے آٹے دیا گولیاں پا پا کے گنگا چروڑ دیا بچیاں نو پاؤدیا کنا چر ہو گیا سانو سیدھی ایسی ملی نہیں او کہن لگے دس تیرے کول کی منتر ہے وہ کہندا میرے کول کوئی منتر نہیں ایک پرمیشر دا نام ہے وہ کہندے یوں تا دسدا نہیں تے کوئی چیز چھڈیے انہوں نے کوئی سیدھی دوارا کوئی چیز وہ چھڈ دیتی وہ ہور تا کوئی منتر جنتر جاندا نہ ماں پورشاں نوں چیتے کرے جو شبد سی جپی گیا ساہ سنگ پہلا تو کہنا میرا گل جہا فڑیا کسی چیز نے پھر وہ جن چڈی سی میں رب دا نانا چڈیا جا کے انہوں الٹی پی پھر وہ آئے معافیا منگن توں تو بہت شکتی والا پتا نہیں تیرے کو کی چیز ہے وہ کہنا وہ چیز کی ہے پرمیشر کا انعام ہے گج کے بولو نرپا ہوئے بجو بھگوان سادھ سنگت ملکی نو دان کرن پرے پربنتر جامے نان کوٹ پگری پرب سوامی یہ دن بڑا کوئی منتر نہیں ایک جگہ گیانی گربچن سنگھ جی مہاراج جتھے سمیت گئے کوٹھے دے ستے ہوں رہنا پہنتا پردیساں جی دوجیاں دے ستانا دے بھی کئی بری اتھے وہ ساتھ بڑا تانترک سی اون کی کیتا پتہ نہیں کی منتر پڑھیا ہوں تانبے کی تار جی کلائے سنگ سارے جی اتوں ڈگن وہ ایک آیا مہاراج آپ بھاوی بھر دی سنتا نے کہ آؤں کرو رل کے چوپڑی کا پاٹ کرو ویلے کی تو تانبے کی تار لگی پھر ساتھ نہیں کرنا کہندا جی مینوں بچاؤ ہم لٹے گئے مارے گئے سنت کہندا جی لگے این نا پکھنڈ کردا ہے تیرا مطلب گرو نانک دے گھر چ کوئی ہے ہی نہیں تو ہی ایک جمیا دنیا تے اس طرح جڑے تنتری جنتری ہندے تے گربانی اگے کوئی چیزاں نہیں کھڑدیاں اس کر کے گربانی دا وہ آسرا لینا تڑکے اٹھو اشنان کرو جنہ دے آہار بہار ماڑے ماس مگر ہاں جی یہ چیزاں تیاگو روما کی بےعدبی نہ کرو نام بانی کا ابھیاس کرو دونوں ویلے گرو صاحب دے درشن کرو ستسنگ کرو کرت کا دسبند کڈو چوبی گھنٹے جو ڈھائی گھنٹے سمرن کرو دھرم کی کرت کرو نام جپو بنڈ چھکو یہ گرمن کا گاڈی راہ ہے گرمت نام دان اشنان کی اوستھا نو گرہن کرو تے ستگر پیارے انگ سنگ ہن مہاراج دس دے ہن
کرتار مستک رکھیا
ہاں جی ہاتھ کرپا دا جڑا سی کرپا دھار کے متھے دے ہاتھ رکھتا لے سکھا میں تیرا بال دینا نہیں ہون دیندا
سنسار ساگر نہیں بیاپ
سنسار ساگر دی جی اگنی ہے انہاں گرمکھاں نوں نہیں بیاپ دی ہے
ہمیں رس چکھیا
نام روپی امرت دا سواد انہاں نے کھادا ہے چکھیا ہے دیکھیا ہے انبھو کیتا ہے
سادھ سنگے نام رنگے
جنہوں نے سادھواں دی سنگت کر کے نام نال اپنے من نوں پریم وچ رنگ لیا واہگرو دے پیار وچ
رنجیت وڈا آخارا
سنسار دا آخاڑا بہت وڈا سی پہلوان تے چھوٹے چھوٹے آخاڑیاں نوں جتدے کردے نا فلانے نے فلانے نوں ڈھا لیا پر انہوں نوں پوچھو من ڈھایا کہنا پنج بکار ڈھائے ہے اے نہیں بول گیو پر کہڑا اکھاڑا سنسار دا بکارا روپی اکھاڑا جت لیا ہوں گسائی دا پیر بانڑا میں گرمل اوچے دما لڑا اگے دسیا بات بجن ٹمک پیریاں مل لکھے لیندے پیریاں نیسے پانچ جوان میں گرتھا پی دتی کنڈ جیو اے اکھاڑا تو ڈرلے جت دینا رن جیت رن سنگے بجا کے نگارے بجا کے اکھاڑا جتیا میں گرمل اوچے دما لڑا ایسی واسطہ دھارن کر لئی جن مل مارے پانچ سور ویر ایسو کون بلی رے جن پانچ مار بدار گدارے سو پورا اس کلی رے جان کو ہر رنگ لاگو اس جگ میں سو کہیت ہے سورا آتم جنے سگل واسطاں کہ جا کا ستگر پورا تے ہن پورا ستگرو گرو نانک نو تہانوں ود کتھوں ملنا تے جے پھر بھی پمبل پوسے کھائی چلیے تے سمجھو حالے متھے دے کرم ساتھ نہیں دیندے جے گرو نانک دے دربار آؤں گے تے کرم بھی بن جان گے جن کو نظر کرم تنکار نانک نظری نظر نہ سو آؤ
ਹਜ਼ੂਰ ਮਹਾਰਾਜ ਦੱਸ ਰਹੇ ਹਨ।
ਬਨਵੰਤ ਨਾਨਕ ਸਰਣ ਸਵਾਮੀ,
ਹਾਂ ਬੇਨਤੀ ਕਰਦੇ ਹਨ, ਹੇ ਸਵਾਮੀ ਨਾਥ ਮਾਲਕ ਵਾਹਿਗੁਰੂ ਪਰਮੇਸ਼ਰ, ਅਸੀਂ ਤੇਰੀ ਪਵਿੱਤਰ ਸ਼ਰਨ ਵਿਚ ਆ ਗਏ ਹਾਂ।
ਬਹੁੜ ਜਮਨਾ ਉਪਾੜਾ,
ਬਹੁੜ ਜਿਹੜਾ ਜਾਮਿਆ ਉਹਨਾਂ ਨੂੰ ਅਪਾੜਾ ਨਸ਼ਟ ਨਹੀਂ ਕਰਦਾ ਹੈ। ਹਾਂਜੀ
ਅਸਾ ਮਹੱਲਾ
ਬਹੁਤ ਹੋ ਗਿਆ ਜੀ। ਸੋ ਸਾਧ ਸੰਗਤ ਜੀ, ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਮਹਾਨ ਕਿਰਪਾ ਦਾ ਸਦਕਾ, ਸੋ ਜਿੰਨੀ ਕੁ ਦਾਸ ਨੂੰ ਸਮਤ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਜਾਂ ਮਹਾਂਪੁਰਸ਼ਾਂ ਨੇ ਕਿਰਪਾ ਕੀਤੀ ਹੈ, ਉਹਦੇ ਮੁਤਾਬਕ ਬੇਨਤੀਆਂ ਕੀਤੀਆਂ ਹਨ। ਸਾਰੀਆਂ ਸੰਗਤਾਂ ਭਾਈ ਇਸੇ ਤਰ੍ਹਾਂ ਉਤਸ਼ਾਹ ਪਿਆਰ ਨਾਲ ਆਇਆ ਕਰੋ, ਗੁਰਬਾਣੀ ਦੀ ਵਿਚਾਰ ਸ਼ਰਵਣ ਕਰਕੇ ਸਮਾਂ ਸਫਲਾ ਔਰ ਸੁਖਦਾਈ ਬਣਾਇਆ ਕਰੋ। ਕੋਈ ਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਸਤਿਗੁਰੂ ਸੱਚੇ ਪਾਤਸ਼ਾਹ ਪੁਰ ਚੁੱਕ ਦੀ ਖਿਮਾ ਕਰਨ, ਅੱਗੇ ਵਾਸਤੇ ਹੋਰ ਸਮਤ ਦੀ ਪਵਿੱਤਰ ਦਾਤ ਬਖਸ਼ਿਸ਼ ਕਰਨ। ਸੋ ਅੱਜ ਭਾਈ ਰਘਵੀਰ ਸਿੰਘ ਬਚਨ ਬਲਾਸ ਹੋਏ ਸੀ ਤੇ ਉਹ ਮੰਨੇ ਨੇ, ਬਲਵੀਰ ਸੋਹਣਾ ਨਾਲ ਪਤਾ ਨੀ ਬਚਨ ਕੀਤੇ ਹੋਣ। ਸੋ ਕੱਲ ਵਾਸਤੇ ਉਹ ਕਹਿੰਦੇ ਵੀ ਕਥਾ ਉੱਥੇ, ਸੋ ਸੰਗਤ ਬੜੀ ਉਤਾਵਲੀ ਹੈ, ਇਸ ਕਰਕੇ ਫਿਰ ਛੁੱਟੀ ਅੱਜ ਮੈਂ ਲੈ ਲਵਾਂ ਤੇ ਫਿਰ ਅਗਲੇ ਹਫ਼ਤੇ ਤੇ ਪੂਰਾ ਕਰਨਾ ਹੀ ਕਰਨਾ। ਕੱਲ ਨੂੰ ਮੇਰੇ ਥਾਂ ਫਿਰ ਭਾਈ ਸਾਹਿਬ ਗਿਆਨੀ ਜੀ ਚਾਰੂ ਕਰਨ।